आंसू तेरे की बेनती, आंसू तेरे की बेनती, रिद करू पर गा, रिद करू पर गा, रिद करू पर गा, रिद करू पर तुम्हारी कृपा ते पारगम, तुम्हारी कृपा ते पारगम। चरण कमल का आसरा, चरण कमल का आसरा, प्रभ पुरख गुणता, प्रभ पुरख गुणता, प्रभ पुरख गुणता, प्रभ पुरख गुणता, तुम्हारी कृपा ते पारब्रह्म, तुम्हारी कृपा ते पारब्रह्म। कीर्तन नाम सिमरत रहो, कीर्तन नाम सिमरत रहो, जब लग काट सा, जब लग काट सा, जब लग काट सा, जब लग काट सा, तुम्हारी कृपा ते पारब्रह्म, तुम्हारी कृपा ते पारब्रह्म। मातु पिता बंदप है, मातु पिता मातु पिता मात पिता बंदप तू है, तू सर्व
वाह वाहे गुरु गुरपुराग सिमरिया नानक नाम अराधना कारज आवै रास कारज आवै वड पागी पाये गोरपुरा वड पागी पाये गोरपुरा वड पागी पाये पाकी पाया गोरपुरा मिल साधु हर नाम प्याया हर नाम प्याया हर नाम प्याया गोरपुरा लग पाती पाया गोरपुरा सरना लाज छोड़ के चरना
सत वेद विचारे जपिए नाम जित पार उतारे जपिए नाम जित पार उतारे जन नानक का प्रभु कृपा करिए जन नानक को प्रभु कृपा करिए साधु तूर मिले साधु तूर मिले निस्तरिए साधु तूर मिले निस्तरिए
जन नानक को प्रभु कृपा करिए ओ साधु तूर मिले मिस करिए साधु तूर मिले मिस करिए मिल साधु आरु नाम प्याये मिल साधु आरु नाम प्याये जीवन पूरा लगभग पाये जीवन पूरा
ਪਰਮੇਸ਼ੁਰ ਦੁਆਰ ਸਾਹਿਬ ਤੋਂ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਪੰਜ ਦਿਨ ਦਾ ਸਮਾਗਮ ਉਲੀਕਿਆ ਗਿਆ ਸੋ ਆਓ ਅੱਜ ਤੀਸਰੇ ਦਿਨ ਵਿੱਚ ਹਾਜ਼ਰ ਹੋਏ ਹਾਂ ਜਿੰਨਾ ਸਮਾਂ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਦੇ ਆਓ ਜਿਹੜਾ ਸ਼ਬਦ ਭਾਈ ਗੁਰਪ੍ਰੀਤ ਸਿੰਘ ਜੀ ਨੇ ਪੜ੍ਹਿਆ ਇਹਨਾਂ ਦੀਆਂ ਪੰਕਤੀਆਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਫਤਿਹ ਨਾਲ ਸਾਂਝ ਪਾਓ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਗੱਲ ਇਹ ਹੈ ਜਿੱਥੇ ਅਸੀਂ ਦੂਸਰਿਆਂ ਲਈ ਸਮਾਂ ਕੱਢਦੇ ਹਾਂ ਉੱਥੇ ਸਾਨੂੰ ਆਪਣੇ ਲਈ ਵੀ ਸਮਾਂ ਕੱਢਣਾ ਜ਼ਰੂਰੀ ਹੈ ਜਿੱਥੇ ਮਾਂ ਨਾਲ ਗੱਲ ਕਰਨ ਦਾ ਸਮਾਂ ਹੈ ਪਿਓ ਨਾਲ ਗੱਲ ਕਰਨ ਦਾ ਸਮਾਂ ਹੈ ਘਰ ਵਾਲੀ ਨਾਲ ਵੀ ਗੱਲ ਕਰਨ ਦਾ ਸਮਾਂ ਬੰਦਾ ਕੱਢਦਾ ਹੈ, ਬੱਚਿਆਂ ਦੇ ਨਾਲ ਗੱਲ ਕਰਨ ਦਾ ਸਮਾਂ ਕੱਢੀਦਾ। ਉੱਥੇ ਸਭ ਤੋਂ ਜ਼ਰੂਰੀ ਹੈ ਆਪਣੇ ਆਪ ਨਾਲ ਵੀ ਗੱਲ ਕਰਨੀ ਚਾਹੀਦੀ, ਜਿਹਨੂੰ ਆਪਾਂ ਸੈਲਫ ਟਾਕ ਕਹਿੰਦੇ ਹਾਂ। ਆਪਣੇ ਆਪ ਦੇ ਨਾਲ ਗੱਲਬਾਤ ਕਰਨੀ, ਆਪਣੇ ਆਪ ਦੇ ਨਾਲ ਵਿਚਾਰ ਕਰਨਾ, ਇਸੇ ਨੂੰ ਤੇ ਗੁਰਬਾਣੀ ਵਿੱਚ ਇੱਦਾਂ ਵੀ ਲਿਖਿਆ ਗਿਆ, ਬੰਦੇ ਖੋਜ ਦਿਲ ਹਰ ਰੋਜ਼। ਕਿਉਂਕਿ ਜਿਹੜੀ ਸਵੈ ਪੜਚੋਲ ਹੈ ਉਹ ਤਦ ਹੀ ਹੋ ਸਕਦੀ ਜੇ ਬੰਦਾ ਆਪਣੇ ਆਪ ਨਾਲ ਗੱਲ ਕਰਨੀ ਸ਼ੁਰੂ ਕਰੇਗਾ, ਭਾਵ ਆਪਣੀ ਜ਼ਿੰਦਗੀ ਨੂੰ ਵਾਚਣਾ ਸ਼ੁਰੂ ਕਰੇਗਾ। ਤੇ ਇਹ ਜਿਹੜਾ ਸ਼ਬਦ ਹੈ ਨਾ ਪੰਚਮ ਪਾਤਸ਼ਾਹ ਦਾ, ਇਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹੀ ਕਹਿ ਰਹੇ ਹੈ, ਹਰ ਹਉਤੀਆਂ ਪੰਗਤੀਆਂ ਪਾਰ ਬ੍ਰਹਮ ਪ੍ਰਭ ਤੇਰੀ ਸ਼ਰਨਾ, ਕਿਲਵੇ ਕੱਟ ਹੈ ਭਜ ਗੁਰ ਕੇ ਚਰਨਾ। ਹੁਣ ਸਿੱਧੀ ਜੀ ਗੱਲ ਹੈ, ਪਾਰ ਬ੍ਰਹਮ ਕਿੱਥੇ ਹੈ? ਸਾਡੇ ਅੰਦਰ। ਪਾਰ ਬ੍ਰਹਮ ਦੇ ਅੱਗੇ ਰਿਕੁਐਸਟ ਕਰਨੀ ਮਤਲਬ ਆਪਣੇ ਆਪ ਦੇ ਅੱਗੇ ਰਿਕੁਐਸਟ ਕਰਨਾ, ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਕਰਨਾ, ਰੈਡੀ ਕਰਨਾ। ਕਿਹੜੀ ਗੱਲ ਲਈ? ਗੁਰਪੂਰਾ ਪਾਈਏ, ਗੁਰਪੂਰਾ ਵਡਭਾਗੀ ਪਾਈਏ, ਮਿਲ ਸਾਧੂ ਹਰ ਨਾਮ ਦੇ ਆਈਏ। ਆਪਣੇ ਆਪ ਨੂੰ ਗਿਆਨ ਦੇ ਨਜ਼ਦੀਕ ਲੈ ਕੇ ਜਾਣ ਵਾਸਤੇ ਰੈਡੀ ਕਰਨਾ, ਇਹ ਗੱਲਬਾਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਹੈ ਵੀ ਜ਼ਰੂਰੀ ਹੈ। ਜਿੱਥੇ ਅਸੀਂ ਦੂਸਰਿਆਂ ਲਈ ਸਮਾਂ ਕੱਢਦੇ ਹਾਂ ਉੱਥੇ ਆਪਣੇ ਆਪ ਲਈ ਸਮਾਂ ਕੱਢਣਾ ਵੀ ਬਹੁਤ ਜ਼ਰੂਰੀ ਹੈ।
ਮਿਲ ਸਾਧੂ ਹਰ ਨਾਮ ਦੇ ਆਈਏ, ਮਿਲ ਸਾਧੂ ਹਰ ਨਾਮ ਦੇ ਆਈਏ, ਗੁਰ ਪੂਰਾ ਲਗਤਾ ਪਾਈਏ, ਗੁਰ ਪੂਰਾ ਲਗਤਾ ਪਾਈਏ, ਗੁਰ ਪੂਰਾ ਲਗਤਾ ਪਾਈਏ, ਗੁਰ ਪੂਰਾ
ਸਵਾਓ। ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਸੰਗਤ ਨੂੰ ਬੇਨਤੀ ਹੈ, ਜਿਹੜੀ ਆਉਣ ਵਾਲੀ ਸੰਗਤ ਹੈ, ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜਿੱਥੇ ਵੀ ਪੰਡਾਲ ਵਿੱਚ ਜਗ੍ਹਾ ਮਿਲਦੀ ਹੈ ਟਿਕਾ ਦੇ ਨਾਲ ਸੱਜਣ ਦੀ ਕਿਰਪਾਲਤਾ ਕਰੋ। ਇਕਾਗਰਤਾ ਜ਼ਰੂਰ ਖਿਆਲ ਵਿੱਚ ਰੱਖਿਓ, ਕਿਸੇ ਵੀ ਤਰ੍ਹਾਂ ਦਾ ਹਿਲ ਜੁਲ ਰੌਲਾ ਰੱਪਾ ਜਿਹੜਾ ਹੈ ਉਹਦੇ ਤੋਂ ਸੰਕੋਚ ਕਰਨਾ। ਆਓ ਹੁਣ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਮਨ ਹਾਲੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇ ਨਾ ਬੀਰ ਸੰਤੋਖ ਸੁਹਾਗਾ ਰੱਖ ਗਰੀਬੀ ਵੇ ਜਿਨੇ ਐਸਾ ਹਰ ਨਾਮ ਨਾ ਚੇਤੇ ਕਹੇ ਜਗਿਆ ਏ ਰਾਮ ਰਾਜੇ ਮਾਨੁਸ ਜਨਮ ਦੁਰਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਹਾਏ ਸਮਾਂ ਹੈ ਟਾਈਮ ਹੈ ਰੁੱਤ ਹੈ ਗਿਆਨਵਾਨ ਹੋਣ ਦਾ ਇੱਕ ਸਮਾਂ ਹੈ ਜਿਹੜਾ ਪਸ਼ੂ ਦਾ ਦਿਮਾਗ ਉਹਦੇ ਵਿਕਸਿਤ ਹੋਣ ਦੀ ਕੋਈ ਲਿਮਿਟ ਹੈ ਕੋਈ ਸੀਮਾ ਹੈ ਸਿੱਖ ਸਕਦੇ ਨੇ ਕੁੱਤੇ ਵੀ ਸਿੱਖ ਲੈਂਦੇ ਹੈ ਪਸ਼ੂ ਵੀ ਘੋੜਾ ਵੀ ਸਿੱਖ ਸਕਦਾ ਕਾਫੀ ਕੁਛ ਪੰਛੀ ਵੀ ਬੋਲਣਾ ਸਿੱਖ ਸਕਦੇ ਹੈ ਪਰ ਉਹਦੀ ਕੋਈ ਲਿਮਿਟ ਹੈ ਪਰ ਜੇ ਸਭ ਤੋਂ ਵੱਧ ਸਮਝ ਸਕਦਾ ਹੈ ਆਲੇ ਦੁਆਲੇ ਨੂੰ ਮਾਹੌਲ ਨੂੰ ਉਹ ਹੈ ਮਨੁੱਖ ਇਨਸਾਨ ਜੋ ਸਾਡੇ ਕੋਲ ਬ੍ਰੇਨ ਹੈ ਜੋ ਇਹਦੀ ਤਾਕਤ ਹੈ ਜਿੱਥੋਂ ਤੱਕ ਇਹ ਸੋਚ ਸਕਦਾ ਹੈ ਇਹ ਅੱਜ ਤੱਕ ਕੋਈ ਨਹੀਂ ਕਰ ਸਕਦਾ ਕੋਈ ਐਸਾ ਜੀਵ ਨਹੀਂ ਹੈ ਇਸੇ ਕਰਕੇ ਭਈ ਪ੍ਰਾਪਤ ਮਨੁੱਖ ਦੇ ਹੋਈ ਹੈ ਇਹਦੇ ਕੋਲ ਮਨ ਹੈ ਦੇਹ ਤੇ ਸਾਰਿਆਂ ਕੋਲ ਹੀ ਹੈ ਪਰ ਇਹ ਮਨੁੱਖ ਦੇ ਹੋਈ ਹੈ ਇਹਦੇ ਕੋਲ ਵਿਚਾਰ ਨੇ ਇਹਦੇ ਕੋਲ ਸੋਚਣ ਸ਼ਕਤੀ ਹੈ ਇਹਦੇ ਕੋਲ ਵਿਚਾਰਾਂ ਦਾ ਸੰਗ੍ਰਹਿ ਹੈ ਇਹਦੇ ਕੋਲ ਖੂਹ ਹੈ ਜਿੰਨਾ ਮਰਜ਼ੀ ਇਹ ਤਰੱਕੀ ਕਰ ਸਕਦਾ ਹੈ ਅੱਗੇ ਜਾ ਸਕਦਾ ਇਸ ਕਰਕੇ ਇਸੇ ਵਿੱਚ ਅਸੀਂ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਸਕਦੇ ਹਾਂ ਅੱਗੇ ਜਾ ਸਕਦੇ ਹਾਂ ਜੋ ਕਿ ਅਸੀਂ ਵੇਖ ਰਹੇ ਹਾਂ ਆਲਾ ਦੁਆਲਾ ਅੱਗੇ ਜਾ ਵੀ ਰਿਹਾ ਸਿਰਫ ਇਸ ਕਰਕੇ ਕਿ ਇੱਕ ਬ੍ਰੇਨ ਕਰਕੇ ਇੱਕ ਮਾਈਂਡ ਕਰਕੇ ਜਿੰਨੀ ਮਨੁੱਖ ਨੇ ਤਰੱਕੀ ਕੀਤੀ ਇੰਨੀ ਹੋਰ ਥੋੜਾ ਕੀਤੀ ਕਿਸੇ ਸ਼ੇਰ ਜੰਗਲਾਂ ਚ ਲੱਖਾਂ ਸਾਲਾਂ ਤੋਂ ਰਹਿ ਰਹੇ ਅੱਜ ਵੀ ਰਹਿ ਰਹੇ ਉਹਨਾਂ ਨੇ ਥੋੜਾ ਵਿਕਸਿਤ ਕਰ ਲਿਆ ਆਪਣੇ ਸਮਾਜ ਨੂੰ ਹੋਰ ਵੀ ਪੰਛੀ ਬੜੇ ਆ ਬੀਜੜੇ ਆਲਣੇ ਲੱਖਾਂ ਸਾਲਾਂ ਤੋਂ ਬਣਾ ਰਹੇ ਆ ਹੁਣ ਵੀ ਉਵੇਂ ਬਣਾਉਂਦੇ ਆ ਹਾਲਾਂਕਿ ਬੜੀ ਵਧੀਆ ਕਲਾ ਹੈ ਪਰ ਉਸ ਤੋਂ ਅੱਗੇ ਨਹੀਂ ਜਾਨਵਰ ਵੀ ਨੇ ਬੱਚੇ ਦੇਣੇ ਹੈ ਸਾਹਮਣੇ ਹੈ ਕਰ ਲੈਂਦੇ ਹੈ ਪਾਲਦੇ ਹੈ ਪਰ ਜੇ ਤਰੱਕੀ ਕੀਤੀ ਹੈ ਤੇ ਇਕੱਲੇ ਮਨੁੱਖ ਨੇ ਕੀਤੀ ਹੈ ਜੇ ਖੂਹ ਹੈ ਨਾ ਇਹਦੇ ਕੋਲ ਜਿੰਨਾ ਮਰਜ਼ੀ ਕੱਢੀ ਜਾਏ ਇਹ ਇਕੱਲਾ ਮਨੁੱਖ ਹੈ ਇਹ ਸਭ ਤੋਂ ਵੱਧ ਤਾਕਤਵਰ ਹੈ ਤੇ ਇਹਨੂੰ ਨਾ ਵਰਤਣਾ ਇਹਨੂੰ ਅਜਾਈ ਗਵਾ ਲੈਣਾ ਇਹਦੂ ਮਾੜੇ ਭਾਗ ਨਹੀਂ ਹੋ ਸਕਦੇ ਆਪਾਂ ਕਈ ਦਫਾ ਗੱਲ ਕੀਤੀ ਹੈ ਕਿ ਸਭ ਤੋਂ ਵੱਡੀ ਜੇਕਰ ਦੁਨੀਆਂ ਵਿੱਚ ਕੋਈ ਦੁਰਘਟਨਾ ਹੈ ਆਪਾਂ ਗੱਲ ਕੀਤੀ ਨਾ ਵੀ ਦੁਨੀਆ 'ਚ ਰੇਪ ਹੁੰਦੇ ਐ, ਬਲਾਤਕਾਰ ਹੁੰਦੇ ਐ, ਕਿੱਡੀ ਦੁਰਘਟਨਾ ਹੋ ਗਈ, ਐਕਸੀਡੈਂਟ ਹੋ ਗਏ, ਰੇਲਾਂ ਭਿੜ ਗਈਆਂ, ਜਹਾਜ਼ ਕ੍ਰੈਸ਼ ਹੋ ਗਿਆ, ਇੱਦਾਂ ਦੀਆਂ ਦੁਰਘਟਨਾਵਾਂ ਬਹੁਤ ਹੈ। ਪਰ ਸਭ ਤੋਂ ਵੱਡੀ ਦੁਰਘਟਨਾ ਜੇ ਕੋਈ ਹੈ ਤੇ ਬਿਨਾਂ ਵਰਤੇ ਦਿਮਾਗ ਦਾ ਸੜ ਜਾਣਾ, ਇਹ ਸਭ ਤੋਂ ਵੱਡੀ ਦੁਰਘਟਨਾ ਹੈ। ਬੰਦੇ ਨੇ ਦਿਮਾਗ ਨੂੰ ਵਰਤਿਆ ਹੀ ਨਹੀਂ, ਕਿੰਨਾ ਕੁਝ ਉਹ ਕਰ ਸਕਦਾ ਸੀ, ਕਿੰਨਾ ਕੁਝ ਉਹ ਬਣਾ ਸਕਦਾ ਸੀ, ਕਿੰਨਾ ਕੁਝ ਉਹ ਨਵਾਂ ਸੋਚ ਸਕਦਾ ਸੀ, ਪਰ ਸੋਚਿਆ ਹੀ। ਜੇ ਅਸੀਂ ਰੇਪ ਦੀ ਗੱਲ ਵੀ ਕਰੀਏ, ਉਹ ਵੀ ਕਿਤੇ ਨਾ ਕਿਤੇ ਇਹਦੀ ਪ੍ਰੋਬਲਮ ਹੀ ਸੀ ਨਾ। ਜੇ ਕੋਈ ਦੁਰਘਟਨਾ ਹੋਈ ਵੀ ਹੈ, ਉਹ ਵੀ ਇਹਦੀ ਪ੍ਰੋਬਲਮ ਕਰਕੇ ਬਾਹਰ ਹੋਈ ਹੈ, ਨਹੀਂ ਤੇ ਹੋਣੀ ਨਹੀਂ ਸੀ। ਵੱਡੀਆਂ ਤੋਂ ਵੱਡੀਆਂ ਚੋਰੀਆਂ ਵੀ ਹੋ ਰਹੀਆਂ ਨੇ, ਉਹ ਵੀ ਇਹਨੂੰ ਨਾ ਸਹੀ ਵਰਤਣ ਕਰਕੇ ਵਰਤਿਆ, ਪਰ ਗਲਤ ਵਰਤਿਆ। ਜਿਵੇਂ ਕਿ ਗੱਡੀ ਨੂੰ ਚੋਰੀ ਲਈ ਵੀ ਵਰਤਿਆ ਜਾਂਦਾ ਤੇ ਚੰਗੇ ਕੰਮ ਲਈ ਵੀ ਵਰਤਿਆ ਜਾਂਦਾ, ਗੱਡੀ ਤੇ ਉਹੀ ਹੈ, ਇਹਨੂੰ ਵਰਤਿਆ ਜਾਂਦਾ, ਦਿਮਾਗ ਨੂੰ ਤੁਸੀਂ ਵਰਤਣਾ। ਚੰਗਾ ਇਨਸਾਨ ਹੈ ਉਹਨੂੰ ਇਹ ਚੰਗੇ ਆਈਡੀਏ ਦੇਈ ਜਾਂਦਾ, ਮਾੜਾ ਬੰਦਾ ਜਿਹੜਾ ਉਹਨੂੰ ਮਾੜੇ ਆਈਡੀਏ ਬੜੇ ਆਉਂਦੇ ਆ। ਪੁੱਠੇ ਸਿੱਧੇ ਕੰਮ ਕਰਨੇ ਨੇ ਜੁਗਤੀਆਂ, ਉਹਦੇ ਲਈ ਵੀ ਬਹੁਤ ਸਿੱਟੀ ਤੁਰਿਆ ਜਾਂਦਾ, ਐਂ ਕਰ ਲੈ, ਐਂ ਲਾਰਾ ਲਾ ਦੇ, ਐਂ ਬਹਾਨਾ ਲਾ ਦੇ। ਤੁਸੀਂ ਭਰੋਸਾ ਤੋੜਨ ਵਾਲੇ ਹੋ ਨਾ ਜੇ, ਤੇ ਬੇਭਰੋਸਗੀ ਉਹ ਜਿਹੜੀ ਭਰੋਸਾ ਤੋੜਨ ਵਾਸਤੇ ਬੜੀਆਂ ਜੁਗਤੀਆਂ ਦੇ ਦਿੰਦਾ, ਆਹ ਚੱਕ ਆਹ ਚੱਕ, ਆਈਡੀਏ ਤੇ ਆਈਡੀਆ, ਝੂਠ ਬੋਲਣਾ ਹਜ਼ਾਰਾਂ ਆਈਡੀਏ ਦੇ ਦਿੰਦਾ। ਤੇ ਜੇ ਤੁਸੀਂ ਸਹੀ ਜਾਣਾ ਚਾਹੁੰਦੇ ਹੋ, ਚੰਗੀ ਚੰਗਾ ਕੁਛ ਕਰਨਾ ਚਾਹੁੰਦੇ ਹੋ, ਉਹਦੇ ਲਈ ਵੀ ਬੜੇ ਆਈਡੀਆਂ ਦੇ ਢੇਰ ਲਾ ਦਿੰਦਾ। ਮਰਜ਼ੀ ਸਾਡੀ ਹੈ, ਇਹ ਤੂੰ ਇਹਨੂੰ ਕਿਹੜੇ ਪਾਸੇ ਵਰਤਣਾ। ਅਸੀਂ ਇਹ ਦਿਮਾਗ ਉਵੇਂ ਕੰਮ ਕਰਦਾ, ਇਹਦੇ ਤੋਂ ਲਾਹਾ ਲਈਏ, ਇਹਦੇ ਚੋਂ ਜੇ ਕੱਢਣਾ ਹੀ ਹੈ ਤੇ ਚੰਗਾ ਚੰਗਾ ਕੁਛ ਕੱਢੀਏ, ਇਹਦੀ ਸਹੀ ਵਰਤੋਂ ਕਰਕੇ ਸਫਲ ਕਰੀਏ। ਤੇ ਇਸੇ ਕਰਕੇ ਪੰਚਮ ਪਾਤਸ਼ਾਹ ਕਹਿੰਦੇ ਨੇ
ਰੇ ਮਨ ਵੱਤਰ ਬੀਜਣ ਨਾਓ ਵੱਤਰ ਬੀਜਣ ਨਾਓ ਲਾਏ ਮਨੂਆ ਬੋਏ ਖੇਤੀ ਲਾਏ ਮਨੂਆ ਬੋਏ ਖੇਤੀ ਲਾਏ ਮਨੂਆ ਬੋਏ ਖੇਤੀ ਲਾਏ ਮਨੂਆ ਭਲੋ ਸਮੋਸਾ ਭਲੋ ਸਮੋ ਰੇ ਮਨ
ਜਿਸ ਹੈ ਸਾਜ ਨੇ ਬਜਿਆ 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 ਇਸ ਸਿਓ ਰੁਚਤਾ ਇਸ ਹੈ ਸਿਓ ਰੁਚਦਾ ਹੈ ਇਸ ਹੈ ਸਿਓ ਰੁਚਦਾ ਹੈ ਆਨ ਰੁਤੀ ਆਨ ਹੋਈ ਫਲ ਤਾਂ ਫੁੱਲੇ ਫਲ ਤਾਂ ਫੁੱਲੇ ਫਲ ਤਾਂ ਫੁੱਲੇ ਫਲ ਤਾਂ
ਮਨੂਆ ਹੋਏ ਖੇਸੀ ਲਾਏ ਮਨੂਆ ਹੋਏ ਖੇਸੀ ਲਾਏ ਮਨੂਆ ਹੋਏ ਖੇਸੀ ਲਾਏ ਮਨੂਆ ਭਲੋ ਸਮੋ ਸੁਆਓ ਭਲੋ ਜਨਮ ਅਮੋਲ ਤੇਰਾ ਜਾਂਦਾ ਜਾਂਦਾ ਬੀਤਦਾ ਜਾਂਦਾ ਜਾਂਦਾ ਬੀਤਦਾ ਜਨਮ ਅਮੋਲ ਤੇਰਾ ਜਾਂਦਾ ਜਾਂਦਾ ਬੀਤਦਾ ਜਾਂਦਾ ਬੀਤਦਾ ਤੇਰਾ ਜਨਮ ਅਮੋਲ ਤੇਰਾ ਜਾਂਦਾ
ਬੋਲਿਆ ਕਰੋ ਸਾਰੇ
ਹੀਰਾ ਜਨਮ ਅਮੋਲਕ ਤੇਰਾ ਹੀਰਾ ਜਨਮ ਅਮੋਲਕ ਤੇਰਾ ਜੀ ਜਾਂਦਾ ਜਾਂਦਾ ਬੀਤਦਾ ਜਾਂਦਾ ਜਾਂਦਾ ਬੀਤਦਾ ਜਨਮ ਅਮੋਲਕ ਤੇਰਾ ਜਾਂਦਾ ਜਾਂਦਾ ਬੀਤਦਾ ਜਾਂਦਾ ਜਾਂਦਾ ਬੀਤਦਾ ਹੀਰਾ ਜਨਮ ਅਮੋਲਕ ਤੇਰਾ ਜਾਂਦਾ 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 ਬੀਤਦਾ ਹੀਰਾ ਜਨਮ ਅਮੋਲਕ ਤੇਰਾ ਜਨਮ ਅਮੋਲਕ ਤੇਰਾ ਜਾਂਦਾ ਜਾਂਦਾ ਬੀਤਦਾ ਜਾਂਦਾ ਜਾਂਦਾ ਬੀਤਦਾ ਜਨਮ ਅਮੋਲਕ ਤੇਰਾ ਜਨਮ ਅਮੋਲਕ ਤੇਰਾ ਜਾਂਦਾ 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 ਬੀਤਦਾ
ਆਓ ਜੀ ਰਲ ਮਿਲ ਕੇ ਪਹਿਲਾਂ ਆਪਾਂ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹੀਏ ਜਿਸ ਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ 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 ਚਾਈ ਚਾਈ ਚਾਹੇ ਉਹ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ। ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਜੀ ਆਇਆਂ ਕਹਾਂਗੇ। ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰਨ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਦੇ ਦੱਸੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ। ਪੁਜਾਰੀ ਦਾ ਦੱਸਿਆ ਰੱਬ ਸਾਡਾ ਸਿਰ ਝੁਕਾਉਣ ਤੇ ਰਹਿੰਦਾ, ਸਿਰ ਝੁਕਾਉਣ ਤੇ ਹੀ ਰਹਿੰਦਾ ਹੈ। ਤੇ ਗੁਰਬਾਣੀ ਵਿੱਚ ਦੱਸਿਆ ਰੱਬ ਸਾਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਹਾਂ, ਇੱਕ ਟੀਮ ਦੇ ਰੂਪ ਵਿੱਚ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਸਮਾਗਮ ਦਾ ਦੂਸਰਾ ਦੀਵਾਨ ਹੈ। ਕੁਝ ਸੰਗਤ ਦੂਰੋਂ ਨੇੜੋਂ ਚੱਲ ਕੇ ਆਈ ਵੀ ਹੈ। ਬਹੁਤੇ ਜਿਹੜੇ ਵੀਰ ਜਾਂ ਭੈਣਾਂ ਹਨ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਸੁਣਦੇ ਹਨ ਮਾਣਦੇ ਹਨ। ਜਿੱਥੇ MP ਚੈਨਲ YouTube ਦੇ ਉੱਤੇ ਸਾਰੇ ਪਾਸੇ ਚੱਲਦਾ ਹੈ, ਫੇਸਬੁੱਕ ਦੇ ਉੱਤੇ ਵੀ ਚੱਲਦਾ ਹੈ ਪ੍ਰੋਗਰਾਮ, ਉੱਥੇ ਦਮਦਮਾ TV ਉਹ ਵੀ ਬੜੀ ਦੂਰ ਤੱਕ ਪੂਰੇ ਮਾਲਵੇ ਦੇ ਵਿੱਚ ਘਰ ਘਰ ਪ੍ਰੋਗਰਾਮ ਪਹੁੰਚਾ ਦਿੰਦਾ ਹੈ। ਸਾਰਾ ਮੁਕਤਸਰ ਸਾਹਿਬ ਦੇ ਏਰੀਏ ਵਿੱਚ, ਦਮਦਮਾ ਸਾਹਿਬ ਦੇ ਏਰੀਏ ਵਿੱਚ, ਡੱਬਵਾਲੀ, ਸਿਰਸਾ, ਇੱਧਰ ਸਾਰੇ ਪਾਸੇ ਘਰਾਂ ਵਿੱਚ ਬੈਠ ਕੇ ਜਿਹੜੀ ਸੰਗਤ TV ਉੱਤੇ ਪ੍ਰੋਗਰਾਮ ਵੇਖ ਰਹੀ ਹੈ, ਸਾਰੇ ਅਸੀਂ ਸੁਣਨ ਸਮਝਣ ਵਿਚਾਰਨ ਦੀ ਕੋਸ਼ਿਸ਼ ਕਰੀਏ, ਆਪਣੀ ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆਈਏ। ਗੱਲ ਕਿਸੇ ਵੀ ਇਤਿਹਾਸ ਦੀ ਹੋਵੇ, ਅਸੀਂ ਵੇਖਣਾ ਹੈ ਕਿ ਪਾਤਸ਼ਾਹਾਂ ਦੀਆਂ ਮੁਸ਼ਕਲਾਂ ਹੋਰ ਸੀ, ਸਾਡੀਆਂ ਮੁਸ਼ਕਲਾਂ ਹੋਰ ਨੇ, ਵੱਖਰੀਆਂ ਮੁਸ਼ਕਲਾਂ ਨੇ ਤੇ ਹੱਲ ਵੀ ਸਾਰਿਆਂ ਦੇ ਵੱਖਰੇ ਹੋਣਗੇ। ਪ੍ਰੋਬਲਮ ਵੱਖਰੀ ਹੈ ਤੇ ਹੱਲ ਵੀ ਵੱਖਰੇ ਨੇ। ਵੇਖੋ, ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਮੈਨੂੰ ਨਜਿੱਠਣੀਆਂ ਵੀ ਉਹਨਾਂ ਨੂੰ ਹੋਰ ਤਰੀਕੇ ਨਾਲ ਪੈਂਦਾ। ਜੇ ਕੋਈ ਬੰਦਾ ਮੇਰੀ ਕਾਪੀ ਕਰੇ, ਮੁਸ਼ਕਲਾਂ ਤੇ ਉਹਦੀਆਂ ਹੋਰ ਹੋਣਗੀਆਂ ਤੇ ਮੇਰੀ ਕਾਪੀ ਕਰਕੇ ਥੋੜਾ ਨਜਿੱਠ ਸਕੇ, ਉਹਦੀ ਜ਼ਿੰਦਗੀ ਵੀ ਹੋਰ ਹੈ, ਮੁਸ਼ਕਲਾਂ ਵੀ ਹੋਰ ਨੇ ਤੇ ਨਜਿੱਠਣੀਆਂ ਵੀ ਉਹਨੂੰ ਵੱਖਰੇ ਤਰੀਕੇ ਨਾਲ ਪੈਣਗੀਆਂ, ਕਿਉਂਕਿ ਮੁਸ਼ਕਲਾਂ ਵੱਖਰੀਆਂ ਨੇ ਤੇ ਵੱਖਰੇ ਤਰੀਕੇ ਨਾਲ ਹੀ ਨਜਿੱਠਣੀਆਂ ਪੈਂਦੀਆਂ। ਪਾਤਸ਼ਾਹ ਜੀ ਦੇ ਸਮੇਂ ਵਿੱਚ ਜਿਹੜੀਆਂ ਮੁਸ਼ਕਲਾਂ ਆਈਆਂ, ਉਹਨਾਂ ਨੇ ਬੜੇ ਸੋਹਣੇ ਢੰਗ ਨਾਲ, ਸੋਹਣੇ ਤਰੀਕੇ ਨਾਲ ਉਹਨਾਂ ਨੂੰ ਫੇਸ ਕੀਤਾ, ਉਹਨਾਂ ਨਾਲ ਡੀਲ ਕੀਤਾ, ਉਹਨਾਂ ਨੂੰ ਨਜਿੱਠਿਆ। ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਪ੍ਰੋਬਲਮ ਆਉਂਦੀ ਹੈ, ਜੋ ਘਾਟਾ ਆ, ਜੋ ਵੀ ਕੁਛ ਹੋ ਰਿਹਾ, ਉਹਨੂੰ ਸੋਹਣੇ ਢੰਗ ਨਾਲ, ਤਰੀਕੇ ਨਾਲ ਅਸੀਂ ਨਜਿੱਠਣਾ। ਅਸੀਂ ਇਹ ਕੋਸ਼ਿਸ਼ ਕਰੀਏ ਸਮਝਣ ਦੀ, ਤੇ ਉਹ ਤਦ ਹੀ ਹੋ ਸਕਦਾ ਜੇ ਅਸੀਂ ਗਿਆਨ ਦੇ ਰਾਹੇ ਤੁਰੀਏ, ਸਮਝਦਾਰ ਬਣੀਏ, ਅਕਲ ਵਾਲੇ ਬਣੀਏ। ਡਿਪਨ ਸਾਈਡ ਤੇ ਕਰਨਾ ਪੈਣਾ ਕੈਮਰਾ, ਵਿਚਾਲੇ ਨਹੀਂ, ਉਧਰਲੇ ਪਾਸੇ ਸਾਈਡ ਤੇ ਲਾ ਲਓ, ਫਿਰ ਥੋੜਾ ਜਿਹਾ ਟਕਾ ਬਣੇਗਾ। ਹਾਂਜੀ, ਇੱਧਰ ਸੁਣਿਓ ਵੀਰੋ, ਧਿਆਨ ਰੱਖਿਓ, ਇਹ ਤਦ ਹੋਏਗਾ ਜੇ ਸਾਡੇ ਕੋਲ ਸਮਝ ਹੋਏਗੀ। ਅਸੀਂ ਸਮਝਦਾਰ ਕਿਹਨੂੰ ਕਹਿੰਦੇ ਹਾਂ? ਜਿਹਨੂੰ ਬਹੁਤ, ਜਿਹਨੇ ਕਿਤਾਬਾਂ ਪੜ੍ਹੀਆਂ, ਜਿਹੜਾ ਬਹੁਤ ਪੜ੍ਹਿਆ ਲਿਖਿਆ। ਸਾਡੇ ਆਮ ਹੀ ਇਹ ਗੱਲ ਕਹੀ ਜਾਂਦੀ, ਬੰਦਾ ਬਹੁਤ ਪੜ੍ਹਿਆ ਲਿਖਿਆ, ਐਜੂਕੇਟਡ ਹੈ ਜੀ, ਬੜੀ ਐਜੂਕੇਸ਼ਨ ਲਈ ਹੈ, ਪੜ੍ਹਿਆ ਲਿਖਿਆ। ਸਾਡਾ ਪੈਮਾਨਾ ਪੜ੍ਹੇ ਲਿਖੇ ਦਾ ਇਹ ਹੈ ਵੀ ਪੜ੍ਹਿਆ ਲਿਖਿਆ ਬਹੁਤ, ਇਹਨੇ ਤੇ ਪੀ ਐਚ ਡੀ ਕੀਤੀ ਹੈ, ਡਬਲ ਐਮ ਏ ਹੈ, ਟ੍ਰਿਪਲ ਐਮ ਏ ਹੈ, ਅਸੀਂ ਇਹ ਸੋਚਦੇ ਹਾਂ। ਪਰ ਜਿਹੜਾ ਘਟਨਾਵਾਂ ਨੂੰ, ਸਮਾਜ ਨੂੰ, ਜ਼ਿੰਦਗੀ ਨੂੰ ਨਾ ਨਾ ਪੜ੍ਹ ਸਕਿਆ, ਉਹ ਪੜ੍ਹਿਆ ਨਹੀਂ ਗਿਣਿਆ। ਤੁਸੀਂ ਪੜ੍ਹਾਈ ਪੜ੍ਹ ਕੇ ਆਲੇ ਦੁਆਲੇ ਨੂੰ ਪੜ੍ਹਨਾ ਹੁੰਦਾ, ਉੱਥੇ ਸਵਾਲ ਕਰਨੇ ਹੁੰਦੇ। ਇੱਕ ਮੈਂ ਐਤਵਾਰ ਵੀ ਗੱਲ ਕੀਤੀ ਹੈ, ਇੱਕ ਪੜ੍ਹਾਈ ਉਹ ਹੈ ਜਿਹੜੀ ਸਾਨੂੰ ਸਕੂਲਾਂ ਚੋਂ ਮਿਲਦੀ ਹੈ, ਇੱਕ ਪੜ੍ਹਾਈ ਤੁਹਾਨੂੰ ਟੀਚਰ ਕਰਾਉਂਦੇ ਹੈ, ਤੁਹਾਨੂੰ ਪ੍ਰੋਫੈਸਰ ਕਰਾਉਂਦੇ ਹੈ, ਇੱਕ ਪੜ੍ਹਾਈ ਉਹ ਹੈ। ਪਰ ਇੱਕ ਪੜ੍ਹਾਈ ਉਹ ਹੈ ਜਿਹੜੀ ਤੁਹਾਨੂੰ ਸਮਾਜ ਨੇ ਪੜ੍ਹਾਉਣੀ, ਆਲੇ ਦੁਆਲੇ ਨੇ ਪੜ੍ਹਾਉਣੀ। ਹੁਣ ਮੈਂ ਉਦਣ ਵੀ ਗੱਲ ਕਰਦਾ ਸੀ ਵੀ ਸਕੂਲ ਵਿੱਚ ਤੇ ਅਸੀਂ ਲੱਗੇ ਹਾਂ 6 ਸਾਲ ਦੇ, 5 ਸਾਲ ਦੇ ਪੜ੍ਹਨ ਲੱਗੇ ਸੀ, ਸਮਾਜ ਦੀ ਪੜ੍ਹਾਈ ਤੇ ਜਿੱਦੇ ਜੰਮੇ ਸੀ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ, ਇੱਥੋਂ ਤੱਕ ਕਿ ਮਾਂ ਦੇ ਢਿੱਡ 'ਚ ਹੀ ਸ਼ੁਰੂ ਹੋ ਗਈ ਸੀ ਪੜ੍ਹਾਈ। ਸਮਾਜ 'ਚ ਉਦੋਂ ਤੋਂ ਹੀ ਗੱਲਾਂ ਲੱਗ ਗਿਆ ਸੀ ਕਰਨ। ਬੱਚਾ ਤਾਂ ਕਹਿੰਦੇ ਮਾਂ ਦੇ ਢਿੱਡ 'ਚ ਵੀ ਸੁਣਦਾ, ਫੀਲ ਕਰਦਾ, ਮਹਿਸੂਸ ਕਰਦਾ। ਫਿਰ ਬੱਚਾ ਜਦੋਂ ਜੰਮਦਾ ਹੈ ਉਦੋਂ ਤੋਂ ਹੀ ਇੱਕ ਐਜੂਕੇਸ਼ਨ ਸਮਾਜ ਸਾਨੂੰ ਦੇਣ ਲੱਗ ਜਾਂਦਾ, ਪੜ੍ਹਾਉਂਦਾ। ਅਸੀਂ 5 ਸਾਲ ਤੱਕ ਬਿਨਾਂ ਸਵਾਲ ਕੀਤਿਆਂ ਪੜ੍ਹੀ ਜਾਂਦੇ ਹਾਂ। ਫਿਰ ਜੇ ਸਕੂਲ ਅਸੀਂ ਜਾਂਦੇ ਵੀ ਹਾਂ ਤੇ ਸਕੂਲ ਤੇ ਜਾਂਦੇ ਹਾਂ 8 ਘੰਟੇ, ਤੇ 16 ਘੰਟੇ ਸਾਨੂੰ ਕੌਣ ਪੜ੍ਹਾਉਂਦਾ? ਸਮਾਜ, ਆਲਾ ਦੁਆਲਾ। ਉਹਦੇ ਵਿੱਚ ਸਾਡੇ ਮਾਂ ਪਿਓ ਵੀ ਨੇ, ਦਾਦਾ ਦਾਦੀ ਵੀ ਨੇ, ਚਾਚਾ ਚਾਚੀ ਵੀ ਨੇ, ਨਾਨਕੇ ਵੀ ਨੇ, ਦਾਦਕੇ ਵੀ ਨੇ, ਸਾਰੇ ਉਹ ਪੜ੍ਹਾ ਰਹੇ ਨੇ। ਸਾਡੇ ਰਿਸ਼ਤੇਦਾਰ ਨੇ, ਸਾਡੇ ਦੋਸਤ ਮਿੱਤਰ ਨੇ, ਸਾਡੇ ਬਹਿ ਬੈਠਣ ਵਾਲੇ ਨੇ, ਅਸੀਂ ਉਹਨਾਂ 'ਚ ਬਹਿ ਕੇ ਬੜਾ ਕੁਝ ਪੜ੍ਹਦੇ ਹਾਂ। ਹੁਣ ਤੁਸੀਂ ਵੇਖਿਆ ਹੋਣਾ ਸਕੂਲਾਂ ਦੇ ਵਿੱਚ, ਸਾਡੇ ਵੇਲੇ ਤੇ ਨਹੀਂ ਪਰ ਅੱਜ ਕੱਲ੍ਹ ਦੇ ਬੱਚੇ ਟੀਚਰਾਂ ਨੂੰ ਕੁਐਸਚਨ ਕਰਦੇ ਆ। ਕਾਲਜਾਂ ਵਿੱਚ ਜਾ ਕੇ ਨਿਆਣੇ ਹੱਥ ਖੜੇ ਕਰਕੇ ਨੇ, ਮੇਰਾ ਇੱਕ ਸਵਾਲ ਹੈ, ਆਹ ਗੱਲ ਮੈਨੂੰ ਠੀਕ ਨਹੀਂ ਲੱਗੀ। ਜਿੰਨੇ ਵਧੀਆ ਸਕੂਲ ਨੇ ਉੱਥੇ ਕੁਐਸਚਨ ਕਰਨ ਦਾ ਹੱਕ ਵੀ ਜ਼ਿਆਦਾ, ਘਟੀਆ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ, ਤੋਤੇ ਬਣਾਇਆ ਜਾਂਦਾ ਵੀ ਰੱਟੇ ਮਰਾ ਤੇ, ਪਰ ਉਹ ਹੱਕ ਨਹੀਂ ਦਿੰਦੇ। ਪਰ ਚੰਗਾ ਸਕੂਲ ਹੋਏਗਾ ਉਹ ਕਹੇਗਾ ਸਵਾਲ ਪੁੱਛ, ਤੇਰੇ ਅੰਦਰ ਕੋਈ ਕੁਐਸਚਨ ਹੈ ਉਹ ਹੱਲ ਕਰਨਾ ਜ਼ਰੂਰੀ ਹੈ। ਕੁਐਸਚਨ ਦਾ ਜਿੰਨਾ ਚਿਰ ਸਮਾਧਾਨ ਨਾ ਹੋਵੇ, ਸਮਾਧੀ ਦਾ ਅਰਥ ਹੀ ਅਸਲ ਵਿੱਚ ਹੈ ਡਾਊਟਸ ਜਿੰਨੇ ਹੁੰਦੇ ਨੇ ਕਲੀਅਰ ਹੋਣਾ, ਸ਼ੰਕਿਆਂ ਦਾ ਸਮਾਧਾਨ ਹੀ ਸਮਾਧੀ ਹੈ। ਜਿਹੜੇ ਬੰਦੇ ਦੇ ਡਾਊਟ ਕਲੀਅਰ ਨੇ, ਸ਼ੰਕੇ ਕਲੀਅਰ ਨੇ, ਉਹ ਬੰਦਾ ਸ਼ਾਂਤ ਹੈ। ਜਿਹੜੇ ਬੰਦੇ ਦੇ ਬਹੁਤ ਡਾਊਟ ਨੇ ਸਵਾਲ ਦੇ ਅੰਦਰ, ਉਹ ਬੰਦਾ ਪਰੇਸ਼ਾਨ ਰਹਿੰਦਾ, ਉਹਦੇ ਸਵਾਲ ਨੂੰ ਤੰਗ ਕਰਦੇ ਨੇ। ਤੇ ਜਿਸ ਬੰਦੇ ਦੇ ਡਾਊਟ, ਉਹਦੇ ਸਵਾਲ ਆਪਣੇ ਆਪ ਹੱਲ ਹੋ ਜਾਂਦੇ ਨੇ, ਆਪਣੇ ਆਪ ਹੀ ਸਵਾਲ ਵੀ ਕਰਦਾ ਤੇ ਜਵਾਬ ਵੀ ਆਪ ਹੀ ਆਉਣ ਲੱਗ ਜਾਂਦਾ, ਉਹ ਬੰਦਾ ਬਹੁਤ ਰਿਲੈਕਸ ਹੁੰਦਾ, ਸ਼ਾਂਤ ਹੁੰਦਾ। ਹੁਣ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝਣਾ, ਸਵਾਲ ਕਰਦੇ ਹੈ ਵੀ ਆਹ ਗੱਲ ਠੀਕ ਹੈ ਜਾਂ ਆਹ ਗੱਲ ਗਲਤ ਹੈ। ਇਦਾਂ ਹੀ ਅਸੀਂ ਸਮਾਜ ਵਿੱਚ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ ਉਹਦੇ ਉੱਤੇ ਵੀ ਅਸੀਂ ਸਵਾਲ ਕਰਨੇ ਹੁੰਦੇ ਹੈ, ਜੋ ਸਾਨੂੰ ਸਮਾਜ ਪੜ੍ਹਾਉਂਦਾ। ਤੇ ਸਵਾਲ ਚੁੱਕੋਗੇ ਤੇ ਅਗਲਿਆਂ ਨੂੰ ਬਦਲਣਾ ਪੈਣਾ। ਇੱਕ ਧਾਰਨਾ ਕਿੱਡੀ ਪ੍ਰਚਲਿਤ ਰਹੀ ਹੈ ਕਿ ਮੁੰਡਾ ਨਾ ਹੋਇਆ ਤੇ ਕੁੱਲ ਅੱਗੇ ਨਹੀਂ ਚੱਲਣੀ, ਪਰ ਦੱਸੋ ਇਹਦੇ ਤੇ ਸਵਾਲ ਕਰ ਕਰਕੇ ਕੀ ਹੁਣ ਥੋੜਾ ਜਿਹਾ ਦਿਮਾਗ ਐ ਜੇ ਨਹੀਂ ਹੋਣ ਗਿਆ, ਹੋਣ ਲੱਗ ਪਿਆ ਲੋਕਾਂ ਦਾ, ਸੋਚਣ ਨਹੀਂ ਲੱਗੇ ਲੋਕ ਬਈ ਮੁੰਡੇ ਕੁੜੀ ਵਿੱਚ ਕੀ ਫਰਕ ਹੈ, ਮੁੰਡਾ ਹੋਇਆ ਕੁੜੀ ਹੋਈ ਕੋਈ ਗੱਲ ਨਹੀਂ, ਲੱਗ ਨਹੀਂ ਪਏ ਕਹਿਣ ਲੋਕ। ਪਰ ਸਮਾਜ ਨੇ ਅੱਜ ਤੱਕ ਕੀ ਪੜ੍ਹਾਇਆ ਸੀ ਵੀ ਧੀ ਆ ਗਈ ਜੀ, ਇਹ ਤੇ ਦੂਜੀ ਵੀ ਆ ਗਈ ਜੀ, ਇਹ ਤੇ ਤੀਜੀ ਵੀ ਆ ਗਈ ਜੀ, ਅਸੀਂ ਤੇ ਮਰ ਜਾਵਾਂਗੇ ਜੀ। ਪਰ ਹੁਣ ਸੋਚ ਬਦਲਣ ਲੱਗ ਪਈ, ਇਹ ਪੜ੍ਹਾਇਆ ਕਿੰਨੇ ਆ ਵੀ ਲੜਕੀਆਂ ਮਾੜੀਆਂ ਹੁੰਦੀਆਂ, ਸਮਾਜ ਨੇ ਪੜ੍ਹਾਇਆ ਸੀ, ਪਰ ਹੁਣ ਸਮਾਜ ਪੜ੍ਹਾਉਣ ਵਾਲਾ ਜਿਹੜਾ ਸੀ ਉਹ ਆਪ ਵੀ ਪੜ੍ਹ ਰਿਹਾ ਹੌਲੀ ਹੌਲੀ। ਹੁਣ ਸੋਚ ਬਦਲ ਰਹੀ ਹੈ, ਹਰ ਵਿਸ਼ੇ ਤੇ ਲੜਕੀ ਨੂੰ ਘਰ ਤੋਂ ਬਾਹਰ ਨਹੀਂ ਕੱਢਣਾ, ਪਰ ਹੁਣ ਲੋਕ ਕਹਿੰਦੇ ਨੇ ਕੈਨੇਡਾ ਤੱਕ ਵੀ ਭੇਜ ਦਿਆਂਗੇ, ਕੋਈ ਗੱਲ ਨਹੀਂ, ਉੱਥੇ ਬੱਚੇ ਇਕੱਠੇ ਰਹਿੰਦੇ ਨੇ, ਕਹਿੰਦੇ ਰਹਿ ਲਓ। ਹੁਣ ਲੋਕੀ ਖੁੱਲ ਦੇਣ ਲੱਗੇ ਆ ਕਿ ਨਹੀਂ ਲੱਗੇ? ਜੋ ਸਮਾਜ ਦੀ ਧਾਰਨਾ ਸੀ, ਜੋ ਸਮਾਜ ਸੋਚਦਾ ਸੀ, ਉਹ ਹੌਲੀ ਹੌਲੀ ਬਦਲਣ ਲੱਗ ਪਿਆ। ਮੈਂ ਕਹਿਣਾ ਇਹ ਚਾਹੁੰਦਾ ਕਿ ਜੋ ਤੁਹਾਨੂੰ ਸਾਨੂੰ ਜੋ ਸਮਾਜ ਪੜ੍ਹਾ ਰਿਹਾ ਹੈ ਉਹ ਜਿਹੜੀ ਐਜੂਕੇਸ਼ਨ ਅੱਜ ਸਾਡੇ ਸਮਾਜ ਵਿੱਚ ਉਹ ਬੜੀ ਖਤਰਨਾਕ ਹੈ। ਜੋ ਆਲੇ ਦੁਆਲੇ ਤੋਂ ਸਾਨੂੰ ਦੱਸਿਆ ਜਾ ਰਿਹਾ ਉਹ ਬੜਾ ਖਤਰਨਾਕ ਹੈ। ਫਿਰ ਜਦੋਂ ਅਸੀਂ ਵੱਡੇ ਹੁੰਦੇ ਹਾਂ ਸਾਨੂੰ ਜਦੋਂ ਧਾਰਮਿਕ ਮਨੌਤਾਂ ਦੱਸੀਆਂ ਜਾਂਦੀਆਂ ਧਰਮ ਵਾਲਾ ਸਾਰਾ ਕੁਝ ਪੜ੍ਹਾਇਆ ਜਾਂਦਾ ਹੈ ਉਹਦੇ ਵਿੱਚ ਤੇ ਫਿਰ ਹੋਰ ਵੀ ਕੱਟੜਤਾ ਹੀ ਵਾੜ ਦਿੱਤੀ ਜਾਂਦੀ ਹੈ। ਕੱਟੜ ਸੋਚ ਉਹ ਸਾਰਾ ਕੁਝ ਹੈ ਜੋ ਗੁਰੂ ਗ੍ਰੰਥ ਸਾਹਿਬ ਨੇ ਨਹੀਂ ਦੱਸਿਆ ਸਾਡੇ ਵਰਗੇ ਬੰਦਿਆਂ ਨੇ ਦੱਸਿਆ। ਉਹ ਗੁਰੂ ਸਾਹਿਬ ਦਾ ਨਜ਼ਰੀਆ ਨਹੀਂ ਆਪਣਾ ਨਜ਼ਰੀਆ ਦਿੱਤਾ। ਗੁਰੂ ਸਾਹਿਬ ਦੇ ਨਾਂ ਦੀ ਤੇ ਮੋਹਰ ਲਾਈ ਹੈ। ਏਦਾਂ ਕਹਿ ਲਓ ਕੋਈ ਬੰਦਾ ਸਾਡਾ ਲੈਟਰ ਪੈਡ ਚੁੱਕ ਕੇ ਲੈ ਗਿਆ ਮੋਹਰ ਵੀ ਪਰਮੇਸ਼ਰ ਦੁਆਰ ਦੀ ਚੁੱਕ ਕੇ ਲੈ ਗਿਆ ਮੋਹਰ ਵੀ ਸਾਡੀ ਲਾ ਲਈ ਲੈਟਰ ਪੈਡ ਵੀ ਸਾਡਾ ਲਾ ਲਿਆ ਸਾਈਨ ਵੀ ਮੇਰੇ ਕੀਤੇ ਹੋਏ ਸੀ ਪਰ ਉੱਤੇ ਲਿਖ ਉਹਨੇ ਆਪਣੀ ਮਰਜ਼ੀ ਦਾ ਮੈਟਰ ਲਿਆ। ਸਮਝਦੇ ਹੋ ਮੈਟਰ ਆਪਣੀ ਮਰਜ਼ੀ ਦਾ ਲਿਖ ਲਿਆ। ਇਸੇ ਤਰ੍ਹਾਂ ਜਿਹੜਾ ਅੱਜ ਸਾਨੂੰ ਧਰਮ ਬਾਰੇ ਮੈਟਰ ਦੱਸਿਆ ਜਾ ਰਿਹਾ ਉਹਦੇ ਉੱਤੇ ਮੋਹਰ ਹੀ ਗੁਰੂ ਨਾਨਕ ਦੀ ਹੈ ਲਿਖਿਆ ਉਹ ਪੁਜਾਰੀ ਨੇ ਹੈ। ਮੋਹਰ ਜ਼ਰੂਰ ਗੁਰੂ ਨਾਨਕ ਦੀ ਹੈ ਸਾਈਨ ਜ਼ਰੂਰ ਕਲਗੀਆਂ ਵਾਲੇ ਪਾਤਸ਼ਾਹ ਦੇ ਹੈ ਪਰ ਜੋ ਮੈਟਰ ਲਿਖਿਆ ਹੈ ਉਹ ਸਾਡੇ ਵਰਗੇ ਪੁਜਾਰੀਆਂ ਨੇ ਆਪਣਾ ਫਾਇਦਾ ਪਹਿਲਾਂ ਸੋਚ ਕੇ ਫਿਰ ਲਿਖਿਆ ਡਿਪੈਂਡ ਹੈ। ਤਾਂ ਕਰਕੇ ਮੈਂ ਕਹਿੰਦਾ ਹੁੰਦਾ ਵੀ ਅਸੀਂ ਕਹਿੰਦੇ ਹਾਂ ਧਰਮ ਪਰਿਵਰਤਨ ਹੋ ਰਿਹਾ ਅੱਜ ਜੀ ਈਸਾਈ ਬਣਦੇ ਜਾ ਰਹੇ ਨੇ ਇੱਥੇ ਬੰਦੇ ਗੱਲਾਂ ਕਰਦੇ ਆ ਅੱਜ ਜੀ ਲੋਕ ਈਸਾਈ ਬਣ ਚੱਲੇ ਨੇ ਲੋਕੀ ਫਾਇਦਾ ਦੇ ਰਹੇ ਹੈ ਈਸਾਈ ਉਹਨਾਂ ਨੂੰ ਫ੍ਰੀ ਪੜਾਉਂਦੇ ਹੈ ਤੇ ਅੱਜ ਜੀ ਦੁਨੀਆ ਈਸਾਈ ਬਣਦੀ ਜਾਂਦੀ ਹੈ ਤੇ ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਉਹ ਪਿਆਰਿਓ ਤੁਸੀਂ ਕਹਿੰਦੇ ਹੋ ਧਰਮ ਪਰਿਵਰਤਨ ਹੋਣ ਲੱਗਾ ਧਰਮ ਪਰਿਵਰਤਨ ਤੇ ਸਾਡਾ ਬਹੁਤ ਪੁਰਾਣਾ ਹੋਇਆ ਸਾਡਾ ਧਰਮ ਪਰਿਵਰਤਨ ਤੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਤੇ 50 ਸਾਲਾਂ ਵਿੱਚ ਸੰਤੋਖ ਸਿੰਘ ਵਰਗਿਆਂ ਦੇ ਲਿਖੇ ਗ੍ਰੰਥ ਵਿੱਚ ਵਾੜ ਕੇ ਧਰਮ ਪਰਿਵਰਤਨ ਤੇ ਕਦੋਂ ਦਾ ਕਰ ਦਿੱਤਾ ਗਿਆ। ਹੁਣ ਤੁਸੀਂ ਇਹ ਤੇ ਕਹਿ ਸਕਦੇ ਹੈ ਵੀ ਪਹਿਲਾਂ ਸਿੱਖੀ ਤੋਂ 200 ਸਾਲ ਪਹਿਲਾਂ ਧਰਮ ਪਰਿਵਰਤਨ ਕਰਕੇ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਹਿੰਦੂਆਂ ਵਾਲੇ ਕਰਮ ਕਾਂਡ ਕਰਨ ਲਾ ਲਿਆ ਸੀ ਉਦੋਂ ਬਾਅਦ ਹੁਣ ਤੀਜੇ ਥਾਂ ਤੇ ਲਿਜਾਇਆ ਜਾ ਰਿਹਾ ਪਰ ਇਹ ਨਹੀਂ ਵੀ ਅੱਜ ਸਿੱਖੀ ਕਿਉਂਕਿ ਜੋ ਅੱਜ ਅਸੀਂ ਕਰਦੇ ਹਾਂ ਧਰਮ ਪਰਿਵਰਤਨ ਕਰਨ ਦੀ ਲੋੜ ਕੀ ਹੈ ਅੱਜ ਸਾਡੇ ਵਿੱਚ ਵੜਨ ਦੀ ਕੀ ਲੋੜ ਹੈ ਸਾਡਾ ਸਾਰਾ ਕੁਝ ਹੀ ਉਹ ਹੈ। ਹੁਣ ਮੰਨ ਲਓ ਕੋਈ ਹਿੰਦੂ ਭਰਾ ਆਵੇ ਉਹ ਕਵੇ ਵੀ ਇਹਨਾਂ ਨੂੰ ਨਾ ਆਪਾਂ ਧਰਮ ਪਰਿਵਰਤਨ ਕਰਨਾ ਇਹਨਾਂ ਦਾ ਉਹ ਕਹਿਣਗੇ ਕੀ ਕਰਨਾ ਉਹ ਕਹਿੰਦੇ ਅਸੀਂ ਤੀਰਥਾਂ ਤੇ ਜਾਂਦੇ ਹਾਂ ਤੇ ਇਹ ਵੀ ਜਾਣੇ ਚਾਹੀਦੇ ਹੁਣ ਉਹ ਕਹੇਗਾ ਤੇ ਪਹਿਲਾਂ ਹੀ ਜਾਂਦੇ ਨੇ ਉਹ ਵੇਖੂ ਆ ਪਿੱਛੇ ਬੋਲਦੇ ਆ ਵੀ ਜਿਹੜੇ ਵੀਰ ਜਿਹੜੇ ਪਿੱਛੇ ਬੋਲਣ ਵਾਲੇ ਆ ਤੁਹਾਡੀ ਆਵਾਜ਼ ਆਉਂਦੀ ਸਟੇਜ ਤੇ ਭਾਈ ਧਿਆਨ ਰੱਖੋ ਬੜਾ ਜੀ ਇੱਧਰ ਸੁਣੋ ਜਿਹੜੇ ਜੇ ਕੋਈ ਬੰਦਾ ਸੋਚੂ ਵੀ ਸਾਡੇ ਤੇ ਪੰਡਤਾਂ ਨੂੰ ਰੋਟੀ ਖਵਾਈ ਜਾਂਦੀ ਹੈ ਘਰੇ ਬੁਲਾ ਕੇ ਤੇ ਸਾਡੇ ਕੀ ਹੁੰਦਾ ਸਾਡੇ ਪੰਡਤ ਨਹੀਂ ਖਵਾਏ ਜਾਂਦੇ ਬੋਧੀ ਵਾਲੇ ਨਹੀਂ ਆਉਂਦੇ ਸਾਡੇ ਵਰਗੇ ਕਛਹਿਰੇ ਵਾਲੇ ਆ ਜਾਂਦੇ ਆ ਹੈ ਸੇਮ ਹੀ ਕਿ ਨਹੀਂ ਉਹ ਕਹਿਣਗੇ ਇਹ ਵੀ ਕੰਮ ਬਰਾਬਰ ਹੀ ਕਰਦੇ ਆ ਸਾਡੇ ਵਾਲੇ ਪਾਂਡੇ ਬਿਨਾਂ ਪੁੱਛੇ ਵਿਆਹ ਨਹੀਂ ਰਖਾਉਂਦੇ ਤੇ ਇਹ ਕਿਹੜਾ ਮਰਜ਼ੀ ਨਾਲ ਰੱਖ ਲੈਂਦੇ ਆ ਇਹ ਵੀ ਪੁੱਛਣ ਤੋਂ ਬਿਨਾਂ ਵਿਆਹ ਨਹੀਂ ਰੱਖਦੇ ਇਹ ਵੀ ਇਦਾਂ ਦਾ ਕੁਛ ਹੀ ਕਰਦੇ ਆ ਸਾਡੇ ਪਾਠ ਗੀਤਾ ਦਾ ਹੁੰਦਾ ਰਮਾਇਣ ਦਾ ਹੁੰਦਾ ਹੈ ਇਹ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰ ਲੈਂਦੇ ਆ ਕੰਮ ਤੇ ਸੇਮ ਹੀ ਕਰਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੀ ਪਾਠ ਪੜ੍ਹਨਾ ਹੈ ਪਾਠ ਕਰਨਾ ਹੈ ਜ਼ਿੰਦਗੀ 'ਚ ਬਦਲਾਵ ਆਵੇ ਚੇਂਜ ਆਵੇ ਪਾਠ ਐਦਾਂ ਧੰਦਾ ਨਹੀਂ ਬਣਾ ਲੈਣਾ ਗੁਰੂ ਗ੍ਰੰਥ ਸਾਹਿਬ ਪਾਠਾਂ ਵਾਲੇ ਧੰਦਿਆਂ ਨੂੰ ਰੋਕਦੇ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਅੱਜ ਸਾਡੇ ਲੋਕਾਂ ਨੇ ਧੰਦਾ ਬਣਾ ਲਿਆ ਗੁਰਬਾਣੀ ਪਾਠਾਂ ਦੇ ਧੰਦੇ ਨੂੰ ਕੱਟਦੀ ਸੀ ਪਰ ਅੱਜ ਗੁਰਬਾਣੀ ਨੂੰ ਹੀ ਧੰਦਾ ਬਣਾ ਲਿਆ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ ਧੰਦਾ ਬਣ ਗਿਆ ਸਾਡਾ ਆਪਾਂ ਕਿੰਨੀ ਵਾਰੀ ਅੱਗੇ ਗੱਲ ਕੀਤੀ ਹੈ ਵੀ ਗਿਆਨ ਦਾ ਦੀਵਾ ਬਲੇ ਦੀਵਾ ਬਲੇ ਆਪਾਂ ਕਿੰਨੀ ਵਾਰੀ ਇਹ ਸ਼ਬਦ ਗਾਇਆ ਪੜ੍ਹੀਏ ਲਓ ਇੱਕ ਵਾਰ ਸ਼ਬਦ ਦੀਵਾ ਬਲੇ
ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ
ਦੀਵਾ ਬਲੇ ਅੰਧੇਰਾ ਜਾਏ
पढ़ो पढ़ो
दीवा बले अंधेरा जाए
वेद पाठ मत पाप खाए वेद पाठ मत पाप खाए
दीवा भले अंधेरा जाए दीवा भले अंधेरा जाए
दीवा भले अंधेरा जाए
जाए
दीवा भले अंधेरा जाए
उगवे सूर ना जा पहचंद
उगवे सूर ना जा पहचंद
जह ज्ञान परगास अज्ञान मिटंत जह ज्ञान परगास अज्ञान मिटंत
दीवा भले अंधेरा जाए दीवा भले अंधेरा जाए जी दीवा भले
अंधेरा जाए
जाए
दीवा भले अंधेरा जाए
जिवें सूरज चढ़दा सूरज जदों चढ़ जांदा ते तारे फिर छुप जांदे आ ज्ञान दा सूरज जिंदगी च चढ़ना चाहिदा सी पर एक पंगा पै गया कहिंदे प्रॉब्लम हो गई एक पता की ਇਹ ਨਹੀਂ ਦੱਸਿਆ ਵੀ ਇਹਨਾਂ ਨੂੰ ਪੜ੍ਹਨਾ ਹੈ ਗੁਰਬਾਣੀ ਨੂੰ ਪੜ੍ਹਨਾ ਹੈ ਧੰਦਾ ਬਣਾ ਲਿਆ ਕਹਿੰਦੇ ਤਾਂ ਪ੍ਰੋਬਲਮ ਪੈ ਗਈ ਵੇਖਿਓ ਵੀਰੋ ਜਿਵੇਂ ਤੁਸੀਂ ਸੰਸਾਰ ਦੇ ਕੰਮ ਕਰਦੇ ਆ ਕੋਈ ਖੇਤੀ ਕਰਦਾ ਕੋਈ ਮਜ਼ਦੂਰੀ ਕਰਦਾ ਕੋਈ ਜੌਬ ਕਰਦਾ ਹੈ ਧੰਦੇ ਨੇ ਕਿ ਨਹੀਂ ਵੱਖਰੇ ਵੱਖਰੇ ਕਹਿੰਦੇ ਪੰਗਾ ਇਹ ਪੈ ਗਿਆ ਇਹਨੂੰ ਧੰਦਾ ਬਣਾ ਲਿਆ ਲੋਕਾਂ ਨੇ ਪਾਠ ਪੜ੍ਹਨਾ ਸੀ ਜ਼ਿੰਦਗੀ 'ਚ ਲਾਗੂ ਕਰਨਾ ਸੀ ਇਹਨੇ ਚਾਨਣ ਕਰ ਦੇਣਾ ਸੀ ਦੀਵਾ ਬੜਾ ਕਮਾਲ ਦਾ ਹੈ ਬੰਦੇ ਦੀ ਜ਼ਿੰਦਗੀ 'ਚ ਚਾਨਣ ਆ ਜਾਂਦਾ ਅਕਲ ਆ ਜਾਂਦੀ ਗੁਰਬਾਣੀ ਨਾਲ ਪਰ ਕਹਿੰਦੇ ਧੰਦਾ ਬਣ ਗਿਆ ਸੰਸਾਰ ਦੇ ਕੰਮਾਂ ਵਰਗਾ ਇਹ ਵੀ ਇੱਕ ਕੰਮ ਹੈ ਤੂੰ ਕੀ ਕਰਦਾ ਹੈ ਮੈਂ ਜੀ ਟਰੈਕਟਰ ਚਲਾਉਂਦਾ ਤੂੰ ਕੀ ਕਰਦਾ ਹੈ ਮੈਂ ਗੱਡੀ ਚਲਾਉਂਦਾ ਤੂੰ ਕੀ ਕਰਦਾ ਹੈ ਤੇਰਾ ਕੀ ਕੰਮ ਹੈ ਅਗਲਾ ਕਹਿੰਦਾ ਮੇਰਾ ਕੰਮ ਹੈ ਜੀ ਮੈਂ ਖੇਤੀਬਾੜੀ ਕਰਦਾ ਤੂੰ ਕੀ ਕਰਦਾ ਮੈਂ ਮਿਸਤਰੀ ਦਾ ਕੰਮ ਕਰਦਾ ਤੂੰ ਕੀ ਕਰਦਾ ਮੈਂ ਕਿਸੇ ਦਫ਼ਤਰ 'ਚ ਕੰਮ ਕਰਦਾ ਤੂੰ ਕੀ ਕਰਦਾ ਹੈ ਕਹਿੰਦੇ ਆਪਾਂ ਪਾਠ ਕਰਦੇ ਹਾਂ ਕੰਮ ਸੇਮ ਇਹ ਵੀ ਕੰਮ ਬਣਾ ਜਿਵੇਂ ਕੰਮ ਨਹੀਂ ਹੁੰਦੇ ਇਹਦੀ ਵੀ ਇੱਕ ਕੰਮ ਹੈ ਪਾਠ ਕਰਨਾ ਇੱਕ ਧੰਦਾ ਬਣ ਗਿਆ ਪਰ ਇਹ ਏਦਾਂ ਨਹੀਂ ਸੀ ਹੋਣਾ ਚਾਹੀਦਾ ਬੰਦਾ ਮਿਸਤਰੀ ਵੀ ਹੁੰਦਾ ਤੇ ਆਪਣੇ ਅਕਲ ਵਾਸਤੇ ਪਾਠ ਵੀ ਆਪ ਕਰ ਲੈਂਦਾ ਬੰਦਾ ਆਫਿਸ 'ਚ ਕੰਮ ਵੀ ਕਰਦਾ ਪਰ ਸਮਝਣ ਵਾਸਤੇ ਪਾਠ ਵੀ ਆਪ ਕਰ ਲੈਂਦਾ ਸਾਰੀ ਫੈਮਿਲੀ ਕੰਮ ਆਪਣੇ ਆਪਣੇ ਕਰਦੀ ਪਰ ਗੁਰਬਾਣੀ ਧੰਦਾ ਨਾ ਹੁੰਦਾ ਪਰ ਬਣ ਗਿਆ ਧੰਦਾ ਲੱਖਾਂ ਲੋਕਾਂ ਨੇ ਪਾਠ ਨੂੰ ਆਪਣਾ ਧੰਦਾ ਬਣਾ ਲਿਆ ਗੁਰਬਾਣੀ ਨੂੰ ਧੰਦਾ ਬਣਾ ਲਿਆ ਕੀਰਤਨ ਨੂੰ ਧੰਦਾ ਬਣਾ ਲਿਆ ਜਿਸ ਕਾਰਨ ਧੰਦਾ ਜਦੋਂ ਬਣ ਜਾਂਦਾ ਨਾ ਭਾਈ ਫਿਰ ਦੱਸੋ ਕਿਹੜਾ ਧੰਦਾ ਜਿਹੜਾ ਅਗਲਾ ਕਹਿੰਦਾ ਘੱਟ ਚੱਲੇ ਕੋਈ ਵੀ ਦੁਨੀਆ 'ਚ ਧੰਦਾ ਹੈਗਾ ਜਿਹੜਾ ਘੱਟ ਚੱਲੇ ਹਰ ਬੰਦਾ ਉਹਦੇ ਲਈ ਜ਼ੋਰ ਲਾਉਂਦਾ ਕਿ ਨਹੀਂ ਲਾਉਂਦਾ ਬਸ ਫਿਰ ਜ਼ੋਰ ਲਾਇਆ ਸਾਰਿਆਂ ਨੇ ਵੀ ਧੰਦਾ ਚੱਲੇ ਧੰਦਾ ਚਲਾਉਂਦਿਆਂ ਚਲਾਉਂਦਿਆਂ ਨੇ ਸਾਰੇ ਦਾ ਬੇੜਾ ਹੀ ਪਾਤਾ ਸਾਡੇ ਸਮਾਜ ਦਾ ਬੇੜਾ ਪਾਤਾ ਆਪਣਾ ਧੰਦਾ ਵਧਾਉਂਦਿਆਂ ਨੇ ਗੱਪਾਂ ਜੋੜਤੀਆਂ ਧੰਦਾ ਵਧਾਉਂਦਿਆਂ ਨੇ ਇਹੋ ਜਿਹਾ ਕੁਝ ਸੁਣਾਇਆ ਵੀ ਮਹਾਰਾਜ ਵੀ ਕਰਦੇ ਸੀ ਗੁਰੂ ਸਾਹਿਬ ਨੇ ਵੀ ਇਦਾਂ ਕੀਤਾ ਸੀ ਉਹ ਇਦਾਂ ਕਰਦਿਆਂ ਕਰਦਿਆਂ ਨੇ ਧੰਦੇ ਦੇ ਚੱਕਰ 'ਚ ਪੈ ਕੇ ਸੱਤਿਆਨਾਸ਼ ਕਰਤਾ ਸਾਰਾ ਪਾਠ ਪੜ੍ਹਨਾ ਹੈ ਹਰ ਇੱਕ ਨੇ ਪੜ੍ਹਨਾ ਹੈ ਆਪਣੀ ਅਕਲ ਲਈ ਸਮਝ ਲਈ ਪਾਠ ਕਰਨਾ ਹੈ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਪਰ ਪ੍ਰੋਬਲਮ ਪੈ ਗਈ ਧੰਦਾ ਬਣ ਗਿਆ ਇੱਥੇ ਪਾਤਸ਼ਾਹ ਨੇ ਕਿਹਾ ਸੁਣੋ ਅਗਲੀ ਪੰਕਤੀ
ਵੇਦ ਪਾਠ ਸੰਸਾਰ ਕੀ ਕਾਰ ਵੇਦ ਪਾ पर पंडत पर विचार पर पंडत कर है विचार बिन पूजे सब होए खुआर बिन पूजे सब होए खुआर नानक गुरमुख उतर सुपार दीवा भले अंधेरा जाए दीवा भले अंधेरा जाए जी दीवा भले अंधेरा जाए
बोलो
दीवा भले अंधेरा जाए
तुसी को
दीवा भले
हाँ
दीवा भले
कहते दीवा भले ते चानण होना चाहिए सी इत है ही चानण है गुरबाणी इस जग में चानण मेरा आ जेड़ा जगत है जी इस जगत लई चानण है गुरबाणी मेरे अंदर चानण है होना चाहिए साडे अंदर सारे ने असी की कीता असी इनू बना लिया धंधा जो धंधा बन गया ना फिर पाठ कोई पढ़ रहा है पैसे कोई दे रहा है पैसे दे के पाठ हो रहा है अपने आप ही इतना चल रहा है यह धंधा बन गया पर जे गुरबाणी नू समझ दे फिर चानण हो जाता जिंदगी सोहनी बन जाती वेद पाठ संसार की कार है कहते कम नहीं हो गया जिवें धार्मिक ग्रंथां दा पाठ लोगों ने कम बना लिया हुण कमाल दी गल वेखो गुरबाणी च लिखिया है धार्मिक ग्रंथां नू लोगों ने धंधा बना लिया पर यह नहीं पता भी असी चले जाना इन्होंने आ जिहड़ियां शब्द असी पढ़ रहे हैं इन्हां नू भी गल नू धंधा ही बना लिया शब्दां च इह लिखिया भी धंधा बना लिया लोगों ने वेख लो कहिंदे आले दुआले उदों महाराज कहिंदे होणगे पंचम पातशाह भी लै लोगों ने धार्मिक ग्रंथां दे पाठां नू धंधा बनाया पिया पर यह नहीं पता भी जिहड़ियां असी गल्लां कह रहे हैं बचन आने वाले समय विच इन्हां बचनां दा भी धंधा ही हो जाणा गुरबाणी धंधे नू कटदी है पर अज गुरबाणी ही धंधा बनाउण वास्ते वरती जा रही है सब तो वध धंधा बन गया ते गुरबाणी साडा जीवन बनना चाहीदी सी भाई तां करके मैं हमेशा गल कीती मैनूं इत्थे वीर गल करदा सी कहिंदा मैं पाठ सिखदा मैं कीर्तन सिखदा ते मैं उहनूं कहिंदा सी प्रोफेशन ना बनाई अपना तूं इहनूं शौक वजों कीर्तन करिया कर पाठ सिख लै अपनी जिंदगी च लियाउण लई पर नाल कम सिख अपना कोई जॉब सिख कोई मिस्त्री बन जाओ कोई मकैनिक बन जाओ कोई पढ़ लिख के वड्डे अहुदे ते पहुंच जाओ किवें तुहानूं ठीक लगदा करो गुरबाणी पढ़ो अपने जीवन नूं सोहणा बनाउण लई कीर्तन करो अपने शौक लई साज सिखो अपने शौक लई पर नाल नाल साइड ते अपना कम करो कम करद्या करद्या नाल नाल गुरबाणी कीर्तन कर लिया करो पर जदों धंधा बन गया ना भाई फिर सच नहीं लोगों ने बोलना फिर अगला लोगों के मूँह वेख वेख के कथा करूंगा मूँह रखता है ताई ते मूँह रख कहिंदे असीं मूँह रखता है भी आ भी नाराज ना हो जाए आ भी ना नाराज हो जाए इन्हें तो मैनू पैसे देने इन्हें तो मैनू पैसे देने इदा इदा ही सोचता सारा फिर सच कौन दसू जे मान लो असीं परमेश्वर द्वार विच धंधा करते हैं तो फिर असीं किवें दसांगे भी धंधा असी अपने धंधे ते लत मारांगे कोई नहीं मारदा जी धंधे ते लत कौन मारदा है पर असी बड़ी भैड़ी मारी है मारी है कि नहीं मारी मारी है चंगी तरह कहिंदे आ भी गलत गलत ते गलत नहीं ठीक तुसी आउणा आओ नहीं आउणा ना आओ चंगा लगदा लगे नहीं लगदा ना लगे पर धंधा ते धंधा ही है ते ये थोड़ा भी तुसी आप नहीं छड्डोगे तुहानू पहला छड्डना पैणा फिर ही गुड़ माड़ा है जी ये शुगर कर दू पहला आप छड़ना नहीं पऊ छड़ना ही पऊ ता करके भाई असी ना जे समाज नू अगे लेके जाना है ते धंधियां तों कढ़ना पैणा ਤੇ ਹਰ ਚੀਜ਼ ਜਿਹੜੀ ਹੈ ਧੰਦਾ ਬਣ ਚੁੱਕੀ ਹੈ ਇਸੇ ਕਰਕੇ ਨੁਕਸਾਨ ਹੋ ਰਿਹਾ ਹੈ ਸਵਾਰਥ ਹਾਵੀ ਹੋ ਜਾਂਦਾ ਹੈ ਸਵਾਰਥ ਹਾਵੀ ਹੋ ਜਾਂਦਾ ਹੈ ਉਹ ਜਿਹੜੀ ਦ੍ਰਿੜਤਾ ਸੀ ਜਿਹੜੀ ਬਾਣੀ ਸਾਹਿਬਜ਼ਾਦੇ ਪੜ੍ਹਦੇ ਹੋਣਗੇ ਉਹ ਸਾਹਿਬਜ਼ਾਦੇ ਨਾ ਧੰਦੇ ਲਈ ਬਾਣੀ ਨਹੀਂ ਪੜ੍ਹਦੇ ਹੋਣੇ ਸਾਹਿਬਜ਼ਾਦੇ ਆਪਣੇ ਜੀਵਨ ਨੂੰ ਚਮਕਾਉਣ ਲਈ ਬਾਣੀ ਪੜ੍ਹਦੇ ਹੋਣਗੇ ਜੇ ਕਲਗੀਆਂ ਵਾਲੇ ਨੇ ਬਾਣੀ ਪੜ੍ਹੀ ਹੋਣੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਬਾਣੀ ਆਪਣੇ ਲਈ ਪੜ੍ਹਦੇ ਸੀ ਉਹ ਧੰਦੇ ਲਈ ਨਹੀਂ ਸੀ ਪੜ੍ਹਦੇ ਜੇ ਮਾਂ ਗੁਜਰੀ ਨੇ ਬਾਣੀ ਪੜ੍ਹੀ ਹੋਣੀ ਹੈ ਨਾ ਤੇ ਮਾਂ ਗੁਜਰੀ ਜੇ ਮਧਾਣੀ ਤੇ ਗੁਰਬਾਣੀ ਇਕੱਠੀ ਰੱਖਦੇ ਹੋਣਗੇ ਤੇ ਉਹ ਧੰਦੇ ਲਈ ਥੋੜਾ ਸੀ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਲਈ ਜਦੋਂ ਫਿਰ ਲੋਕਾਂ ਨੂੰ ਸਮਝਾਉਣ ਵਾਸਤੇ ਲੋਕਾਂ ਲਈ ਪਾਠ ਕੀਤੇ ਜਾਂਦੇ ਹਨ ਫਿਰ ਉਹਦੇ ਚ ਉਹ ਰਸ ਨਹੀਂ ਰਹਿੰਦਾ ਇਹੀ ਕਾਰਨ ਹੈ ਹੁਣ ਸਾਹਿਬਜ਼ਾਦੇ ਪੈਦਾ ਕਿਉਂ ਨਹੀਂ ਹੋ ਰਹੇ ਹੁਣ ਉਹ ਦ੍ਰਿੜਤਾ ਸਾਡੇ ਚ ਕਿਉਂ ਨਹੀਂ ਆਉਂਦੀ ਹੁਣ ਉਹ ਹਿੰਮਤ ਸਾਡੇ ਚ ਕਿਉਂ ਨਹੀਂ ਆਉਂਦੀ ਕਾਰਨ ਹੈ ਤਾਂ ਕਰਕੇ ਅਸੀਂ ਧੰਦਾ ਬਣਾ ਲਿਆ ਤੇ ਗੁਰੂ ਸਾਹਿਬ ਕਹਿੰਦੇ ਆ ਆ ਜਿਹੜਾ ਆਪਾਂ ਸ਼ਬਦ ਪਹਿਲਾਂ ਪੜ੍ਹ ਕੇ ਹਟੇ ਹਾਂ ਨਾ ਉਹ ਪੰਚਮ ਪਾਤਸ਼ਾਹ ਕਹਿੰਦੇ ਆ ਭਾਈ ਰੇ ਮਨ ਬੱਤਰ ਬੀਜਣ ਨਾਉ ਕਹਿੰਦੇ ਬੱਤਰ ਹੈ ਬੱਤਰ ਇਹ ਸਮਾਂ ਹੈ ਸਾਡੇ ਪਾਕਿਸਤਾਨੀ ਕਹਿੰਦੇ ਆ ਬੱਤਰ ਤੁਹਾਡੇ ਇੱਧਰ ਮਾਲਵੇ ਵਿੱਚ ਬੋਲਦੇ ਆ ਵੱਤ ਵੱਤ ਲੱਗੀ ਹੈ ਤੇ ਬੱਤਰ ਸ਼ਬਦ ਵੀ ਬੋਲਿਆ ਜਾਂਦਾ ਵੱਤ ਵੀ ਬੋਲਿਆ ਜਾਂਦਾ ਹੁਣ ਵੱਤ ਲੱਗੀ ਹੈ ਤੇ ਬੱਤਰ ਦੇ ਵਿੱਚ ਬੀਜਿਆ ਜਾਵੇ ਤਾਂ ਫਾਇਦਾ ਹੁੰਦਾ ਨਾ ਜੇ ਵੱਤ ਲੱਗੀ ਦੇ ਉੱਤੇ ਫਸਲ ਬੀਜੀ ਜਾਵੇ ਤਾਂ ਹੋਊ ਹੁਣ ਮੈਨੂੰ ਦੱਸੋ ਵੀ ਅੱਜ ਕੱਲ੍ਹ ਸਿਆਲ ਹੈ ਕੋਰਾ ਪੈਂਦਾ ਹੁਣ ਬੱਤਰ ਹੈਗੀ ਹੈ ਕਿ ਆਪਾਂ ਬੂਟੇ ਲਾਈਏ ਦਰਖਤ ਲਾਈਏ ਹੁਣ ਬੱਤ ਹੈਗੀ ਹੈ ਸੜ ਜਾਣਗੇ ਕੋਰਾ ਪੈ ਕੇ ਤੇ ਬੱਤ ਕਦੋਂ ਆਊ ਭਲਾ ਦਰਖਤ ਬੀਜਣ ਦੀ ਅੱਗੇ ਆ ਗਿਆ ਬਸੰਤ ਆ ਗਿਆ ਨਾ ਮਾਰਚ ਵਿੱਚ ਬਸੰਤ ਜਦੋਂ ਆਉਣਾ ਹੈ ਉਦੋਂ ਦਰਖਤ ਲੱਗਦੇ ਆ ਉਦੋਂ ਹੋਣਗੇ ਉਹ ਇੱਕ ਵੱਤ ਹੈ ਉਹ ਇੱਕ ਟਾਈਮ ਹੈ ਉਹ ਇੱਕ ਸਮਾਂ ਹੈ ਜਿਸ ਸਮੇਂ ਦੇ ਉੱਤੇ ਜਾ ਕੇ ਕੰਮ ਕਰੋਗੇ ਮਹਾਰਾਜ ਕਹਿੰਦੇ ਆ ਪੰਚਮ ਪਾਤਸ਼ਾਹ ਆਹ ਜਿਹੜਾ ਤੁਹਾਡੀ ਦੇਹ ਹੈ ਮਨੁੱਖ ਹੈ ਤੇਰੇ ਕੋਲ ਹੈ ਤੂੰ ਸੋਚ ਸਕਦਾ ਆ ਖੋ ਸਕਦਾ ਤੇਰੇ ਕੋਲ ਟਾਈਮ ਹੈ ਰੇ ਮਨ ਬੱਤਰ ਬੀਜਣ ਨਾਉ ਕਹਿੰਦੇ ਗਿਆਨ ਨੂੰ ਬੀਜ ਲੈ ਆਪਣੇ ਵਿੱਚ ਜਦੋਂ ਤੁਸੀਂ ਅਸੀਂ ਗਿਆਨ ਬੀਜਾਂਗੇ ਫਿਰ ਫਸਲ ਉੱਗਦੀ ਹੈ ਗੁਣਾਂ ਦੀ ਜਦੋਂ ਗਿਆਨ ਬੀਜਿਆ ਜਾਂਦਾ ਨਾ ਜੀ ਜਿਵੇਂ ਬਾਹਰ ਬੀਜੀਏ ਫਸਲ ਬੀਜੀਏ ਫਿਰ ਫਲ ਲੱਗਦਾ ਹੈ ਜਦੋਂ ਅਸੀਂ ਬੀਜਾਂਗੇ ਫਿਰ ਫਲ ਲੱਗੇਗਾ ਫਲ ਕੀ ਲੱਗੂ ਜ਼ਿੰਦਗੀ ਦੇ ਵਿੱਚ ਗੁਣ ਆਉਣਗੇ ਗੁਣ ਕੀ ਆਉਣਗੇ ਬੰਦਾ ਮਿਹਨਤੀ ਬਹੁਤ ਹੈ ਸੱਚਾ ਹੈ ਪੱਕਾ ਹੈ ਦ੍ਰਿੜ ਇਰਾਦੇ ਵਾਲਾ ਹੈ ਉਹ ਕੁਆਲਿਟੀਆਂ ਜਿਹੜੀ ਚਾਹੀਦੀ ਹੈ ਸਾਨੂੰ ਉਹ ਗੁਣ ਲੱਗਣਗੇ ਫਿਰ ਉਹ ਫਲ ਲੱਗਣਾ ਉਹ ਫਸਲ ਬੀਜਾਂਗੇ ਤਾਂ ਲੱਗੂ ਗਿਆਨ ਨੂੰ ਜ਼ਿੰਦਗੀ ਵਿੱਚ ਬੀਜਣਾ ਸਾਡੇ ਬੀਜਿਆ ਨਹੀਂ ਜਾਂਦਾ ਬੋਰੀਆਂ ਭਰੀਆਂ ਪਈਆਂ ਆ ਜਿੰਨੇ ਆਪਾਂ ਬੈਠੇ ਨਾ ਇੱਥੇ ਬੀਬੀਆਂ ਵੀ ਤੁਸੀਂ ਸਾਰੇ ਆਪਾਂ ਸਾਰੇ ਆ ਨਾ ਜਿਹੜੇ ਸਾਡੇ ਕੋਲੇ ਬੀਜ ਬਥੇਰਾ ਹੈ ਪਰ ਪ੍ਰੋਬਲਮ ਇਹ ਹੈ ਵੀ ਬੋਰੀ ਭਰੀ ਪਈ ਹੈ ਸਿਰ ਤੇ ਚੱਕੀ ਫਿਰਦਾ ਬੀਜਿਆ ਹੈ ਨਹੀਂ ਗਿਆਨ ਦੇ ਜਿਹਦੇ ਤੋਂ ਮਰਜ਼ੀ ਪੁੱਛ ਲਓ ਗਿਆਨ ਦੀਆਂ ਗੱਲਾਂ ਤੇ ਬਹੁਤ ਕਰਦੇ ਆ ਬੰਦੇ ਗਿਆਨੀ ਤੇ ਸਾਰੇ ਹੀ ਨੇ ਇੱਥੇ ਜੱਗ ਗਿਆਨੀ ਕਹਿੰਦੇ ਗਿਆਨੀਆਂ ਦਾ ਜਗਤ ਹੀ ਇੱਥੇ ਪਰ ਵਿਰਲਾ ਆਚਾਰੀ ਜਿਹੜਾ ਜ਼ਿੰਦਗੀ 'ਚ ਲਾਗੂ ਕਰੇ ਉਹ ਤੇ ਥੋੜੇ ਥੋੜੇ ਬੰਦੇ ਹੋਣਗੇ ਵੀ ਮੈਂ ਲਾਗੂ ਤੇ ਕਰਨਾ ਗੱਲ ਤੇ ਮੈਨੂੰ ਪਤਾ ਹੈ ਸਿਹਤ ਦਾ ਖਿਆਲ ਰੱਖੋ ਇਹ ਤੇ ਪਤਾ ਹੈ ਪਰ ਲਾਗੂ ਤੇ ਕਰਨਾ ਤਲਿਆ ਨਹੀਂ ਖਾਣਾ ਇਹ ਤੇ ਪਤਾ ਹੈ ਪਰ ਮੈਂ ਤੇ ਰੋਜ਼ ਪਰੌਂਠਾ ਖਾਂਦਾ ਮੈਂ ਲਾਗੂ ਤੇ ਕਰਦਾ ਹੀ ਨਹੀਂ ਐਕਸਰਸਾਈਜ਼ ਕਰਨੀ ਬੜੀ ਜ਼ਰੂਰੀ ਹੈ ਜਿਮ ਕਰਨੀ ਜ਼ਰੂਰੀ ਹੈ ਜਾਂ ਫਿਰ ਭੱਜਿਆ ਕਰੀਏ ਜੇ ਭੱਜਿਆ ਨਹੀਂ ਆਉਂਦਾ ਯੋਗਾ ਕਰ ਲਈਏ ਕੁਛ ਨਾ ਕੁਛ ਕਰਨਾ ਮੈਨੂੰ ਬੜਾ ਜ਼ਰੂਰੀ ਹੈ ਰੋਟੀ ਖਾ ਕੇ ਤੁਰਨਾ ਬੜਾ ਜ਼ਰੂਰੀ ਹੈ ਲੈ ਗਿਆਨ ਤੇ ਬੀਜ ਤੇ ਹੈਗਾ ਬੀਜੂ ਕੌਣ ਇਸ ਗੱਲ ਦਾ ਕਿਹੜੇ ਬੰਦੇ ਨੂੰ ਨਹੀਂ ਪਤਾ ਸਾਡੇ ਸਾਰਿਆਂ ਨੂੰ ਪਤਾ ਪਰ ਬੀਜ ਚੱਕੀ ਫਿਰਦਾ ਬੀਜਦਾ ਹੈ ਨਹੀਂ ਤੇ ਭਾਈ ਬੀਜੀ ਦਾ ਕਿੱਥੇ ਹੈ ਮਨ ਹਾਲੀ ਹੈ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਕਾਹਦੇ ਚ ਬੀਜਣਾ ਹੈ ਆ ਸਰੀਰ ਚ ਇਹਦੇ ਚ ਬੀਜਿਆ ਜਾਊ ਇਹਦੇ ਚ ਫਿਰ ਉੱਗੂ ਫਿਰ ਦਿਸੂ ਬੰਦੇ ਚੋਂ ਦਿਸਦੀ ਹੈ ਕੁਆਲਿਟੀ ਤੇ ਜਿਹੜੇ ਬੰਦਿਆਂ ਚੋਂ ਗੁਣ ਗੁਣ ਦਿਸਦੇ ਹੈ ਨਾ ਉਹ ਫਿਰ ਪਿਆਰੇ ਲੱਗਦੇ ਹੈ ਗੁਣੀ ਮਿਸਤਰੀ ਤੁਹਾਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ ਬੋਲੋ ਡਰਾਈਵਰ ਹੋਵੇ ਤੇ ਬ੍ਰੇਕ ਨਾ ਮਾਰੇ ਐ ਚਲਾਵੇ ਗੱਡੀ ਸਮੂਥਲੀ ਦਿੱਲੀ ਨੂੰ ਜਾਓ ਤੁਹਾਨੂੰ ਇੱਕ ਬ੍ਰੇਕ ਲੱਗੇ ਰਾਹ 'ਚ ਵਧੀਆ ਲੱਗੂ ਕਿ ਨਹੀਂ ਲੱਗੂ ਬੰਦਾ ਗੁਣੀ ਬੰਦਾ ਯਾਰ ਕਿਹਨੂੰ ਨਹੀਂ ਚੰਗਾ ਲੱਗਦਾ ਕਿਹੜੀ ਔਰਤ ਹੈ ਜਿਹੜੀ ਸਾਰੀਆਂ ਸਬਜ਼ੀਆਂ ਬਣਾ ਲੈਂਦੀ ਹੋਵੇ ਤੇ ਤੂੰ ਕਵੇਂ ਮੈਨੂੰ ਨਹੀਂ ਚੰਗੀ ਲੱਗਦੀ ਉਹਨੂੰ ਹਰ ਚੀਜ਼ ਬਣਾਉਣੀ ਆਉਂਦੀ ਹੋਵੇ ਗੁਣਾ ਜਿਹੜਾ ਚੰਗਾ ਨਹੀਂ ਲੱਗਦਾ ਤੇ ਕਦਰ ਕਿਹਦੀ ਪਊ ਫਿਰ ਗੁਣੀਆਂ ਦੀ ਤੇ ਗੁਣ ਕਿੱਥੋਂ ਆਊ ਗਿਆਨ ਨਾਲ ਸਮਝ ਨਾਲ ਸਮਝ ਲੈ ਕੇ ਜ਼ਿੰਦਗੀ ਵਿੱਚ ਬੀਜੋ ਕੁਆਲਿਟੀ ਪੈਦਾ ਹੋ ਜੂ ਗੁਣ ਬਣ ਪੈਦਾ ਹੋ ਜਾਣਗੇ ਤੇ ਗੁਣੀ ਬੰਦੇ ਹਰੇਕ ਨੂੰ ਪਿਆਰੇ ਲੱਗਦੇ ਹਨ ਹਰ ਬੰਦੇ ਨੂੰ ਚੰਗਾ ਲੱਗਦਾ ਗੁਣੀ ਬੰਦਾ ਪਰ ਪ੍ਰੋਬਲਮ ਇਹ ਹੈ ਵੀ ਗੁਣ ਤੇ ਚੰਗੇ ਲੱਗਦੇ ਆ ਪਰ ਆਪਣੇ ਆਪ 'ਚ ਲਿਆਉਣ ਨੂੰ ਤਿਆਰ ਨਹੀਂ ਅਸੀਂ ਕੁਆਲਿਟੀ ਤੇ ਹੋਵੇ ਪਰ ਆਪਣੇ ਆਪ 'ਚ ਨਹੀਂ ਪੈਦਾ ਕਰ ਸਕਦੇ ਪਸੰਦ ਕਰਦੇ ਆ ਉਹਨਾਂ ਬੰਦਿਆਂ ਨੂੰ ਜਿਹੜੇ ਟਾਈਮ ਦੇ ਪੱਕੇ ਹੋਣ ਪਰ ਅਸੀਂ ਖੁਦ ਨਹੀਂ ਹੋਣਾ ਚਾਹੁੰਦੇ ਪਸੰਦ ਤੇ ਬਹੁਤ ਕੀਤਾ ਜਾਂਦਾ ਪਸੰਦ ਕਰਨ ਦੀ ਕਿਹੜੀ ਗੱਲ ਮੈਂ ਅੱਜ ਪੜ੍ਹਦਾ ਸੀ ਆ ਵੇਖਿਓ ਮੈਂ ਗੱਲ ਮੈਂ ਅੱਜ ਹੀ ਨੋਟ ਕਰ ਰਿਹਾ ਸੀ ਵੇਖੋ ਝੂਠ ਕਹਿੰਦਾ ਸੱਚ ਨੂੰ ਝੂਠ ਕਹਿੰਦਾ ਸੱਚ ਨੂੰ ਕਦੀ ਮੈਂ ਤੈਨੂੰ ਤੱਤੀ ਤਵੀ ਤੇ ਸੜਾਉਂਦਾ ਹਾਂ ਕਦੀ ਧੜ ਨਾਲੋਂ ਸੀਸ ਅਲੱਗ ਕਰਾਉਂਦਾ ਹਾਂ ਕਦੀ ਚਮਕੌਰ ਦੀ ਗੜੀ ਵਿੱਚ ਮਰਵਾਉਂਦਾ ਹਾਂ ਝੂਠ ਸੱਚ ਨੂੰ ਕਹਿ ਰਿਹਾ ਝੂਠ ਸੱਚ ਨੂੰ ਕਹਿੰਦਾ ਕਦੀ ਮੈਂ ਤੈਨੂੰ ਤੱਤੀ ਤਵੀ ਤੇ ਸੜਾਉਂਦਾ ਹਾਂ ਕਦੀ ਧੜ ਨਾਲੋਂ ਸੀਸ ਅਲੱਗ ਕਰਾਉਂਦਾ ਹਾਂ ਕਦੀ ਚਮਕੌਰ ਦੀ ਗੜੀ ਵਿੱਚ ਮਰਵਾਉਂਦਾ ਹਾਂ ਕਦੀ ਸਰਹੰਦ ਦੀਆਂ ਨੀਹਾਂ ਵਿੱਚ ਚੜਵਾਉਂਦਾ ਹਾਂ ਕਦੀ ਤੇਰਾ ਖੋਪਰ ਲਹਾਉਂਦਾ ਹਾਂ ਕਦੀ ਬੰਦ ਬੰਦ ਬਟਾਉਂਦਾ ਹਾਂ ਕਦੀ ਵੱਖੀ ਵਿੱਚ ਛੁਰਾ ਮਰਵਾਉਂਦਾ ਹਾਂ ਕਦੀ ਗੋਲੀਆਂ ਦਾ ਮੀਂਹ ਬਰਾਉਂਦਾ ਹਾਂ ਕਦੀ ਕਿਰਪਾਨਾਂ ਨਾਲ ਹਮਲੇ ਕਰਾਉਂਦਾ ਹਾਂ ਜਰਾ ਦੱਸ ਤਾਂ ਸਹੀ ਤੂੰ ਖਾਂਦਾ ਕੀ ਹੈ ਕਿ ਇੰਨੇ ਫੱਟ ਖਾ ਕੇ ਵੀ ਹਰ ਵਾਰ ਆਪਣਾ ਨਾਮ ਚਮਕਾ ਜਾਂਦਾ ਪਿੱਛੋਂ ਮੈਨੂੰ ਹੀ ਲਾਂਤਾ ਪਵਾ ਜਾਂਦਾ ਕਾਰਨ ਕੀ ਹੈ ਤੂੰ ਹਰ ਵਾਰੀ ਚਮਕ ਜਾਂਦਾ ਲਾਂਤਾ ਮੈਨੂੰ ਹੀ ਪੈਂਦੀ ਹੈ ਤੂੰ ਖਾਂਦਾ ਕੀ ਇਹ ਜਿਹਾ ਮੈਂ ਕਸਰ ਤੇ ਝੂਠ ਕਹਿੰਦਾ ਕੋਈ ਨਹੀਂ ਛੱਡਦਾ ਮੈਂ ਕਸਰ ਥੋੜਾ ਛੱਡਦਾ ਕੋਈ ਸਿਰੇ ਤੱਕ ਕਰ ਦੇਣਾ ਸਾਰਾ ਕੁਝ ਨੀਹਾਂ 'ਚ ਵੀ ਖੜਾ ਦੇਣਾ ਤਵੀਆਂ ਤੇ ਵੀ ਬਿਠਾ ਦੇਣਾ ਦੇਗਾਂ 'ਚ ਵੀ ਗਾੜ ਦੇਣਾ ਫਿਰ ਲਾਣ ਤਾਂ ਮੈਨੂੰ ਹੀ ਪੈਂਦੀਆਂ ਤੂੰ ਫਿਰ ਚਮਕ ਜਾਂਦਾ ਇਹ ਸੱਚ ਹੈ ਜਿਹੜਾ ਚਮਕ ਜਾਂਦਾ ਫਿਰ ਆ ਜਾਂਦਾ ਕੌਣ ਯਾਦ ਕਰਦਾ ਬਾਦਸ਼ਾਹ ਜਹਾਂਗੀਰ ਵੀ ਇੱਥੇ ਸੀ ਚੰਦੂ ਵੀ ਇੱਥੇ ਸੀ ਪਰ ਤਵੀਆਂ ਤੇ ਵਹਿਣ ਵਾਲਿਆਂ ਤੈਨੂੰ ਲੱਖ ਲੱਖ ਸੀਸ ਨਵਾਵਾਂ ਉਹਨਾਂ ਨੂੰ ਗਾਇਆ ਜਾਂਦਾ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਮੱਥਾ ਟੇਕ ਰਿਹਾ ਆਹ ਬਚਨ ਉਹਨਾਂ ਦਾ ਮੈਂ ਪੜ੍ਹ ਕੇ ਸੁਣਾ ਰਿਹਾ ਜਿਹੜੀ ਮੈਂ ਗੱਲ ਕਰ ਰਿਹਾ ਸ਼ਬਦ ਗਾਇਆ ਆਪਾਂ ਜਿਹੜੀ ਆਪਾਂ ਵਿਆਖਿਆ ਕਰ ਰਹੇ ਹਾਂ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਜਹਾਂਗੀਰ ਨੂੰ ਕੌਣ ਪੁੱਛਦਾ ਇੱਥੇ ਫਿਰ ਚਮਕ ਗਿਆ ਛੁਰਾ ਮਾਰਨ ਵਾਲੇ ਕਲਗੀਆਂ ਵਾਲੇ ਦੀ ਵੱਖੀ ਵਿੱਚ ਛੁਰਾ ਮਾਰ ਕੇ ਤੁਰ ਗਏ ਸਟਿਚਿੰਗ ਵੀ ਹੋਈ ਕਹਿੰਦੇ ਐ ਵਲੈਤ ਤੋਂ ਆਇਆ ਡਾਕਟਰ ਸੀ ਉਹਦਾ ਨਾਮ ਵੀ ਹੈ ਉਹਦਾ ਨਾਮ ਵੀ ਹੈ ਜਿਸ ਡਾਕਟਰ ਨੂੰ ਕਿਉਂਕਿ ਉਸ ਵੇਲੇ ਤੱਕ ਗੋਰੇ ਸ਼ਿਪ ਰਾਹੀਂ ਆਉਣ ਲੱਗ ਪਏ ਸੀ ਇੰਡੀਆ ਵਿੱਚ ਤੇ ਬਾਦਸ਼ਾਹ ਦਾ ਪਰਸਨਲ ਵੈਦ ਸੀ ਡਾਕਟਰ ਤੇ ਡਾਕਟਰ ਨੂੰ ਬੁਲਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਖੱਬੇ ਪਾਸੇ ਜਿੱਥੇ ਛੁਰਾ ਵੱਜਿਆ ਸੀ ਪੇਟ ਵਿੱਚ ਉਹਦੀ ਸਟਿਚਿੰਗ ਕੀਤੀ ਗਈ ਸੀ ਟਾਂਕੇ ਲਾਏ ਗਏ ਸੀ ਜਿੱਦਾਂ ਟਾਂਕੇ ਨਹੀਂ ਲਾਉਂਦੇ ਆਪਾਂ ਐ ਉਹਨਾਂ ਦੇ ਟਾਂਕੇ ਲਾਏ ਸੀ ਖੂਨ ਚੱਲਦਾ ਸੀ ਛੁਰਾ ਮਾਰਿਆ ਤੇ ਕੌਣ ਜਾਣਦਾ ਛੁਰਾ ਮਾਰਨ ਵਾਲੇ ਮਰ ਗਏ ਪਰ ਕਲਗੀਆਂ ਵਾਲੇ ਤੇ ਸਦਾ ਲਈ ਜਿਉਂਦੇ ਆ ਉਹਨਾਂ ਦੀ ਹਿੰਮਤ ਜਿਉਂਦੀ ਹੈ ਉਹਨਾਂ ਦੀ ਦਲੇਰੀ ਜਿਉਂਦੀ ਹੈ ਉਹਨਾਂ ਦੇ ਫੈਸਲੇ ਜਿਉਂਦੇ ਆ ਉਹ ਤਾਂ ਸਦਾ ਹੀ ਰਹਿੰਦੇ ਆ ਤਾਂ ਕਰਕੇ ਇਹ ਭੁਲੇਖਾ ਹੁੰਦਾ ਕੁਝ ਟਾਈਮ ਲਈ ਭੁਲੇਖਾ ਜ਼ਰੂਰ ਹੁੰਦਾ ਹੈ ਲੱਗਦਾ ਇਦਾਂ ਹੁੰਦਾ ਹੈ ਵੀ ਝੂਠ ਜਿੱਤ ਰਿਹਾ ਹੈ ਤੇ ਸੱਚ ਹਾਰ ਰਿਹਾ ਹੈ ਪਰ ਇਦਾਂ ਹੁੰਦਾ ਨਹੀਂ ਜਿੱਤਦਾ ਆਖਰਕਾਰ ਸੱਚ ਹੀ ਹੈ ਸੱਚ ਜਿੱਤਦਾ ਤੁਸੀਂ ਲੱਖ ਕਹੀ ਜਾਓ ਬੇਈਮਾਨਾਂ ਵਿੱਚ ਬਣ ਬੈਠੇ ਰਹੋਗੇ ਕਰੀ ਜਾਓਗੇ ਪਰ ਅੰਦਰ ਤੁਹਾਡੇ ਵੱਜਦੀ ਰਹਿਣੀ ਹੈ ਵੀ ਗੱਲ ਆ ਠੀਕ ਹੈ ਆਹ ਗਲਤ ਆਹ ਠੀਕ ਨਹੀਂ ਇਹ ਚੱਲਦਾ ਰਹਿਣਾ ਹੈ ਉਹਦਾ ਰਿਜ਼ਲਟ ਉਹਦਾ ਨਤੀਜਾ ਚਾਹੇ ਅੱਜ ਸਾਹਮਣੇ ਆਵੇ ਚਾਹੇ ਕੱਲ੍ਹ ਸਾਹਮਣੇ ਆਵੇ ਇੱਕ ਨਾ ਇੱਕ ਦਿਨ ਆਊ ਹੀ ਆਊ ਉਹ ਸਾਹਮਣੇ ਆਏਗਾ ਹੀ ਆਏਗਾ ਤਾਂ ਕਰਕੇ ਹੁਣ ਆ ਸ਼ਬਦ ਪੰਚਮ ਪਾਤਸ਼ਾਹ ਦਾ ਜਿਸੈ ਸਾਜ ਨਿਵਾਜਿਆ ਤਿਸ ਸਿਉ ਰੁਚਨਾ ਹੈ ਤੇਰੀ ਕਹਿੰਦੇ ਰੁਚੀ ਹੋਈ ਨਹੀਂ ਸੁਣੋ ਸਾਜ ਕੇ ਸਾਨੂੰ ਨਵਾਜਿਆ ਕਿੰਨੇ ਆ ਰੱਬ ਨੇ ਪਰਮਾਤਮਾ ਨੇ ਤੇ ਪਰਮਾਤਮਾ ਕੌਣ ਹੈ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਅਸੀਂ ਕਾਹਦੇ ਵਿੱਚੋਂ ਪੈਦਾ ਹੋਏ ਹਾਂ ਕੁਦਰਤ ਦੇ ਵਿੱਚੋਂ ਤੇ ਮਰ ਕੇ ਕਿਹਦੇ 'ਚ ਸਮਾ ਜਾਵਾਂਗੇ ਕੁਦਰਤ ਦੇ ਵਿੱਚ ਤੇ ਸਾਡੀ ਰੁਚੀ ਕਿਹਦੇ 'ਚ ਚਾਹੀਦੀ ਸੀ ਕੁਦਰਤ ਦੇ ਵਿੱਚ ਕੁਦਰਤ 'ਚੋਂ ਆਏ ਆ ਭਾਈ ਜੇ ਤੁਸੀਂ ਕਹਿੰਦੇ ਵੀ ਸਾਜਿਆ ਕਿੰਨੇ ਹੈ ਤੂੰ ਕੁਦਰਤ ਨੇ ਸਾਜਿਆ ਤੈਨੂੰ ਕੁਦਰਤ ਨੇ ਸਾਜਿਆ ਜਿਵੇਂ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਸਾਹਮਣੇ ਸਾਡੇ ਗਾਜਰਾਂ ਖਾਧੀਆਂ ਜਾ ਰਹੀਆਂ ਮੂਲੀਆਂ ਖਾਧੀਆਂ ਜਾ ਰਹੀਆਂ ਸਾਗ ਖਾਧਾ ਜਾ ਰਿਹਾ ਆਟਾ ਖਾਧਾ ਜਾ ਰਿਹਾ ਸਾਰਾ ਕੁਝ ਮਾਂ ਤੇ ਪਿਓ ਕਿੱਥੋਂ ਖਾ ਰਹੇ ਆ ਭਲਾ ਆਲੇ ਦੁਆਲੇ ਤੋਂ ਕਿਹਦੇ ਚੋਂ ਮਿਲ ਰਿਹਾ ਸਾਰਾ ਕੁਝ ਕੁਦਰਤ ਚੋਂ ਮਿਲ ਰਿਹਾ ਕਿ ਨਹੀਂ ਸਾਡੇ ਸਾਹਮਣੇ ਨਵੀਂ ਵਿਆਹੀ ਜੋੜੀ ਹੈ ਸਾਰਾ ਕੁਝ ਕੁਦਰਤ ਦੇ ਵਿੱਚੋਂ ਖਾ ਰਹੇ ਨੇ ਸਬਜ਼ੀ ਖਾਂਦੇ ਆਟਾ ਖਾਂਦੇ ਰੋਟੀ ਖਾ ਰਹੇ ਹੈ ਖਾਣਾ ਖਾ ਰਹੇ ਹੈ ਸਾਰਾ ਕੁਝ ਕਿੱਥੋਂ ਆ ਰਿਹਾ ਬਾਹਰੋਂ ਏਦਾਂ ਖਾ ਰਹੇ ਹੈ ਕਾਹਦੇ 'ਚ ਜਾ ਰਿਹਾ ਪੇਟ ਵਿੱਚ ਕੁਦਰਤ 'ਚੋਂ ਹੀ ਜਾ ਰਿਹਾ ਤੇ ਦੋਨਾਂ ਦੇ ਅੰਦਰ ਜਾ ਕੇ ਬਲੱਡ ਬਣ ਰਿਹਾ ਤੇ ਬਲੱਡ ਬਣ ਕੇ ਹੀ ਅੱਗੇ ਉਹਨੇ ਬਿੰਦ ਬਣ ਜਾਣਾ ਸੈੱਲ ਬਣ ਜਾਣਾ ਤੇ ਦੋਨਾਂ ਦੇ ਅੰਦਰ ਸੈੱਲ ਬਣਨੇ ਨੇ ਉਹਨਾਂ ਸੈੱਲਾਂ ਲਈ ਉਸੇ ਐਨਰਜੀ ਨੇ ਜੋ ਬਾਹਰੋਂ ਖਾਧਾ ਹੈ ਉਹਨਾਂ ਦੇ ਅੰਦਰ ਬੱਚਾ ਬਣਨਾ ਹੈ ਉਹਨੇ ਹੀ ਬਾਹਰ ਆਉਣਾ ਹੈ ਇਹਦੇ 'ਚ ਵੀ ਆਇਆ ਇੱਥੇ ਹੀ ਆ ਗਿਆ ਕੁਦਰਤ 'ਚੋਂ ਆਇਆ ਬੰਦਾ ਕੁਦਰਤ 'ਚੋਂ ਆਇਆ ਤੇ ਮੈਂ ਕਈ ਵਾਰੀ ਗੱਲ ਕੀਤੀ ਨੀ ਜੇ ਕੋਈ ਬੰਦਾ ਪੁੱਛੇ ਵੀ ਤੇਰੀ ਡੇਟ ਆਫ ਬਰਥ ਕੀ ਹੈ ਕਦੋਂ ਜੰਮਿਆ ਮੈਂ ਕਹਿ ਦਿਆਂਗਾ ਮੈਂ 7 ਜੁਲਾਈ ਨੂੰ ਜਨਮ ਲਿਆ ਪਰ ਮੇਰੀ ਮਾਂ ਨੇ ਕਹਿਣਾ ਨਹੀਂ 7 ਜੁਲਾਈ ਨਹੀਂ ਉਹ ਤੇ ਉਦੋਂ ਪਹਿਲਾਂ ਵੀ ਢਿੱਡ ਵਿੱਚ ਲੱਤਾਂ ਤੇ ਮਾਰਦਾ ਸੀ ਜਿੰਨੇ ਨਿਆਣੇ ਆ ਉਹ ਤੇ ਪਹਿਲਾਂ ਹੀ ਹੈਗਾ ਸੀ ਫਿਰ ਉਹ ਤੇ ਬਾਹਰ ਜ਼ਰੂਰ ਆਇਆ ਇੱਕ ਡੇਟ ਹੈ ਸਾਡੀ ਸਾਰਿਆਂ ਦੀ 19 ਤਰੀਕ ਨੂੰ ਆਪਾਂ ਬਾਹਰ ਆਏ ਆ ਪਰ ਮਾਂ ਦੇ ਢਿੱਡ ਵਿੱਚ ਅਸੀਂ ਹੈਗੇ ਸੀ ਕਿ ਨਹੀਂ ਸੀ ਹੈਗੇ ਸੀ ਅਸੀਂ ਤੇ ਚੱਲਦੇ ਸੀ ਹਿੱਲਦੇ ਸੀ ਤੇ ਅਸੀਂ ਕਹੀਏ ਵੀ ਮਾਂ ਦੇ ਢਿੱਡ ਦੀ ਡੇਟ ਆਫ ਬਰਥ ਯਾਦ ਕਰ ਲੈਂਦੇ ਵੀ ਅੱਛਾ ਜੀ ਮੈਂ ਤੇ 10 ਮਹੀਨੇ ਪਹਿਲਾਂ ਆਇਆ ਸੀ 9 ਮਹੀਨੇ ਪਹਿਲਾਂ ਨਹੀਂ ਉਦੋਂ ਪਹਿਲਾਂ ਵੀ ਤੂੰ ਆਪਣੇ ਪਿਓ ਦੇ ਅੰਦਰੋਂ ਆਇਆ ਉੱਥੇ ਵੀ ਤੂੰ ਕਰੋੜਾਂ ਦੀ ਗਿਣਤੀ ਦੇ ਵਿੱਚ ਦੌੜ ਲਾ ਕੇ ਆਇਆ ਪਛਾੜਦਾ ਹੋਇਆ ਆਇਆ ਇਹਦਾ ਮਤਲਬ ਤੂੰ ਆਪਣੇ ਪਿਤਾ ਦੇ ਅੰਦਰ ਵੀ ਹੈਗਾ ਸੀ ਉਦੋਂ ਪਿੱਛੇ ਫਿਰ ਕਦੋਂ ਸੀ ਉਦੋਂ ਪਿੱਛੇ ਤੂੰ ਬਲੱਡ ਦੇ ਰੂਪ ਵਿੱਚ ਸੀ ਉਦੋਂ ਪਿੱਛੇ ਤੂੰ ਰਸ ਦੇ ਰੂਪ ਵਿੱਚ ਸੀ ਉਦੋਂ ਪਿੱਛੇ ਤੂੰ ਖਾਣੇ ਦੇ ਰੂਪ ਵਿੱਚ ਸੀ ਉਦੋਂ ਪਿੱਛੇ ਤੂੰ ਸਬਜ਼ੀਆਂ ਦੇ ਰੂਪ ਵਿੱਚ ਸੀ ਬਾਹਰ ਵਾਲੇ ਖਾਣੇ ਦੇ ਰੂਪ ਵਿੱਚ ਸੀ ਫਿਰ ਉਦੋਂ ਪਿੱਛੇ ਹੱਦ ਹੋ ਗਈ ਜਿੱਦਣ ਤੋਂ ਆ ਸਾਰਾ ਕੁਛ ਹੀ ਹੈ ਉਦਣ ਤੋਂ ਹੀ ਤੂੰ ਹੈ ਡੇਟ ਆਫ ਬਰਥ ਤੇਰੀ ਤੇ ਪਰਮਾਤਮਾ ਦੀ ਇੱਕੋ ਹੀ ਹੈ ਇੱਕੋ ਹੀ ਹੈ ਜਿੱਦੇ ਦਾ ਉਹ ਹੈ ਉਦੇ ਦਾ ਹੀ ਤੂੰ ਹੈ ਕੋਈ ਅਖੀਰ ਥੋੜਾ ਅੰਤ ਥੋੜਾ ਜੇ ਪਰਮਾਤਮਾ ਬੇਅੰਤ ਹੈ ਤੇ ਤੂੰ ਵੀ ਬੇਅੰਤ ਹੈ ਜੇ ਉਹ ਬਹੁਤ ਸੋਹਣਾ ਹੈ ਤੇ ਘੱਟ ਤੂੰ ਵੀ ਨਹੀਂ ਤੂੰ ਵੀ ਬਹੁਤ ਸੋਹਣਾ ਹੈ ਜੇ ਉਹ ਵੱਖਰਾ ਹੈ ਤੇ ਤੂੰ ਵੀ ਸਭ ਨਾਲੋਂ ਵੱਖਰਾ ਹੈ ਜੇ ਰੱਬ ਦਾ ਰੂਪ ਹੈ ਉਹਦਾ ਇੱਕ ਛੋਟਾ ਜਿਹਾ ਪਾਰਟ ਹੈ ਤੂੰ ਇੱਕ ਨਿੱਕਾ ਜਿਹਾ ਰੂਪ ਹੈ ਉਹ ਕਦੋਂ ਦਾ ਚੱਲਿਆ ਚੱਲਦਾ ਚੱਲਦਾ ਇੱਥੇ ਤੱਕ ਪਹੁੰਚਿਆ ਇਹ ਅਸੀਂ ਵੀ ਹਾਂ ਇਸੇ ਨੇ ਹੀ ਅੱਗੇ ਜਾਣਾ ਬੱਚਿਆਂ ਦੇ ਰੂਪ ਵਿੱਚ ਤਾਂ ਆਪਾਂ ਕਿੰਨੀ ਵਾਰੀ ਗੱਲ ਕੀਤੀ ਬੰਦਾ ਕਾਹਦੇ ਚੋਂ ਆਇਆ ਜੀ ਪਰਮਾਤਮਾ ਚੋਂ ਪਰਮਾਤਮਾ ਕਿੱਥੇ ਹੈ ਆ ਸਰਵ ਵਿਆਪੀ ਪਰਮਾਤਮਾ ਹੀ ਤੇ ਹੈਗਾ ਹੋਰ ਕੀ ਹੈ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਪਰਮਾਤਮਾ ਹੀ ਤੇ ਹੈ ਤੇ ਕੀ ਕਹਿ ਰਹੇ ਆ ਜੀ ਇੱਥੇ ਪੰਚਮ ਪਾਤਸ਼ਾਹ ਜਿਸ ਹੈ ਸਾਜ ਨਿਵਾਜਿਆ ਤਿਸ ਸਿਉਂ ਰੁਚ ਨਾ ਹੈ ਕਹਿੰਦੇ ਤੇਰੀ ਰੁਚੀ ਹੋਈ ਰਹੀ ਇਹਦੇ ਚ ਤੇਰੀ ਰੁਚੀ ਕਿਹਦੇ ਚ ਹੋਣੀ ਚਾਹੀਦੀ ਸੀ ਮੈਨੂੰ ਜਵਾਬ ਦਿਓ ਭਰਾਵੋ ਆ ਤੁਸੀਂ ਕੁਦਰਤ ਵਾਲੀ ਗੱਲ ਸਮਝ ਲਈ ਵੀ ਅੱਛਾ ਸਾਡਾ ਮਾਂ ਪਿਓ ਅਸਲ ਵਿੱਚ ਤੂੰ ਮੇਰਾ ਪਿਤਾ ਹੱਥ ਕਰਕੇ ਨਾ ਇਹਦੇ ਕਹਿੰਦੇ ਕਿਹਾ ਕਰੋ ਜਿਹੜਾ ਫੈਲਿਆ ਹੋਇਆ ਆ ਜਿਹੜਾ ਸਾਰਾ ਹੈ ਆ ਸਾਰਾ ਸੂਰਜ ਚੰਦਰਮਾ ਤਾਰੇ ਆ ਸਾਰਾ ਵਾਤਾਵਰਣ ਆ ਹਵਾਵਾਂ ਆ ਦਰਿਆ ਆ ਤਾਰੇ ਆ ਸਮੁੰਦਰ ਆ ਸਾਰਾ ਕੁਛ ਇਹਨੂੰ ਐ ਫੈਲੇ ਨੂੰ ਵੇਖ ਕੇ ਸਣੇ ਮਾਂ ਪਿਓ ਨੂੰ ਵਿੱਚ ਲੈ ਕੇ ਕਿਹਾ ਕਰੋ ਸਾਰਾ ਕੁਛ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ ਇਹਨੇ ਕਹਿੰਦੀ ਹੱਥ ਕਰਕੇ ਕਹਿ ਤੂੰ ਹੈ ਮੇਰਾ ਸਾਰਾ ਫਿਰ ਵੇਖੋ
ਮਾਂ ਵੱਡੀ ਹੋ ਗਈ ਕਿ ਨਹੀਂ ਹੋ ਗਈ? ਸਰਬ ਵਿਆਪੀ ਮਾਂ ਬਣ ਗਈ ਕਿ ਨਹੀਂ? ਪਿਤਾ ਸਰਬ ਵਿਆਪੀ ਬਣ ਗਿਆ ਕਿ ਨਹੀਂ ਬਣ ਗਿਆ? ਫਿਰ ਪਿਓ ਮਰੇ ਦਾ ਦੁੱਖ ਨਹੀਂ ਹੋਣਾ ਪਤਾ ਲੱਗ ਜਾਣਾ ਹੈ, ਉਹ ਤੇ ਇੱਕ ਜ਼ਰੀਆ ਸੀ, ਪਿਓ ਤੇ ਮੇਰਾ ਬੜਾ ਵੱਡਾ। ਫਿਰ ਮਾਂ ਗਈ ਦਾ ਦੁੱਖ ਨਹੀਂ ਹੋਣਾ, ਮਾਂ ਮਾਂ ਨੂੰ ਸਾਰੇ ਰੂਪਾਂ ਵਿੱਚ ਵੇਖੋਗੇ, ਫੈਲਾ ਹੋ ਗਿਆ, ਵੱਡਾ ਹੋ ਗਿਆ। ਇਹਨਾਂ ਗੱਲਾਂ ਦੇ ਨਾਲ ਸਾਡੀ ਸੋਚ ਵੱਡੀ ਹੁੰਦੀ ਹੈ, ਸਾਡਾ ਨਜ਼ਰੀਆ ਵੱਡਾ ਹੁੰਦਾ ਹੈ, ਸਾਡਾ ਪੁਆਇੰਟ ਆਫ ਵਿਊ ਵੱਡਾ ਹੋ ਜਾਂਦਾ ਹੈ, ਅਸੀਂ ਵੇਖਦੇ ਵੱਖਰੇ ਤਰੀਕੇ ਨਾਲ। ਫਿਰ ਅਸੀਂ ਕਹਿੰਦੇ ਹਾਂ ਕੋਈ ਫਰਕ ਨਹੀਂ ਪੈਂਦਾ, ਕੋਈ ਆ ਰਿਹਾ ਕੋਈ ਜਾ ਰਿਹਾ, ਉਹ ਇੱਕ ਤੇ ਹੈਗਾ ਹੀ ਹੈ, ਉਹ ਤੇ ਫੈਲਿਆ ਹੋਇਆ ਹੀ ਹੈ। ਤਾਂ ਕਰਕੇ ਇਹਦੇ ਵੱਲ ਕੰਸਨਟ੍ਰੇਟ ਕਰਕੇ ਤੁਸੀਂ ਕਹੋ, ਕਾਇਮ ਹੋ ਕੇ ਸਾਰੇ ਧਿਆਨ ਨਾਲ ਸੁਣਿਓ। ਲੋਕ ਸ਼ਬਦ ਆਪਾਂ ਪੜ੍ਹ ਰਹੇ ਸੀ, ਜਿਸ ਹੈ ਸਾਜ ਨਿਵਾਜਿਆ ਤਿਸ ਹੈ ਸਿਉ ਰੁਚ ਨਾਹੀ। ਕਹਿੰਦੇ ਤੇਰੀ ਉਹਦੇ ਚ ਰੁਚੀ ਹੋਈ ਨਹੀਂ। ਹੁਣ ਸਾਡੇ ਚੋਂ ਕਿਹੜੇ ਬੰਦੇ ਦੀ ਕੁਦਰਤ ਵਿੱਚ ਰੁਚੀ ਹੈ? ਕੁਦਰਤ ਵੱਲ ਕਿਹੜਾ ਵੇਖਦਾ? ਆਲੇ ਦੁਆਲੇ ਵੱਲ ਕੌਣ ਵੇਖਦਾ? ਰੁਚੀ ਹੈ ਹੀ ਨਹੀਂ ਸਾਡੀ। ਪਰ ਕਈ ਹੈ ਜੀ ਜਿਹਨਾਂ ਨੇ ਜ਼ਿੰਦਗੀਆਂ ਲਾਤੀਆਂ, ਜਿਹੜੇ ਬਾਹਰਲੇ ਆ ਨਾ ਕਈ ਵਾਲ ਵਧਾ ਕੇ, ਉਹਨਾਂ ਨੂੰ ਤੇ ਸ਼ੇਪ ਕਰਨ ਦੀ ਵੀ ਟਾਈਮ ਨਹੀਂ, ਵਾਲ ਵਾਹੁਣ ਦਾ ਟਾਈਮ ਨਹੀਂ। ਇੱਦਾਂ ਦੇ ਸਾਇੰਟਿਸਟ ਨੇ ਇਹਦੇ ਵਿੱਚ ਹੀ ਬੜੇ ਹੋਏ ਨੇ ਵੀ ਕਿਵੇਂ ਚੱਲ ਰਿਹਾ ਸਾਰਾ ਕੁਛ, ਕਿਵੇਂ ਹੈ ਉਹਨਾਂ ਦੀ ਰੁਚੀ ਹੈ, ਉਹ ਰੱਖਦੇ ਸ਼ੌਂਕ, ਇਹ ਸਮਝਣਾ ਚਾਹੀਦਾ ਸਾਨੂੰ। ਲੋ ਸ਼ਬਦ ਪੜ੍ਹ ਲਈਏ, ਫਿਰ ਆਪਾਂ ਅੱਗੇ ਥੋੜਾ ਜਿਹਾ ਇਤਿਹਾਸ ਦੀ ਗੱਲ ਕਰ ਲਾਂਗੇ। ਹਾਂਜੀ, ਜਿਸ ਹੈ ਸਾਜ ਨਿਵਾਜਿਆ,
ਜਿਸ ਸਾਜ ਨਿਵਾਜਿਆ ਤਿਸੈ ਸਿਉ ਰੁਚ ਨਾਹੀ, ਆਨ ਰੁਤੀ ਆਨ ਬੋਈਐ ਫਲ ਨਾ ਫੁਲੈ ਤਾਹੀ।
ਜੇ ਸਹੀ ਰੁੱਤ ਦੇ ਉੱਤੇ ਫਸਲ ਨਾ ਬੀਜੀ ਜਾਵੇ, ਬੀਜ ਨਾ ਬੀਜਿਆ ਜਾਵੇ, ਫਿਰ ਫਲ ਫੁੱਲ ਨਹੀਂ ਲੱਗਦੇ। ਇੱਕ ਟਾਈਮ ਹੀ ਹੁੰਦਾ ਬੀਜਣ ਦਾ, ਤੇ ਮਨੁੱਖਾ ਸਰੀਰ ਹੀ ਹੈ ਕਿ ਸਮਝਣ ਦਾ ਇੱਕ ਟਾਈਮ ਹੀ ਹੈ, ਇੱਕ ਮੌਕਾ ਹੀ ਹੈ ਜੀ, ਜਿੱਥੇ ਮੁੜ ਕੇ ਨਹੀਂ ਟਾਈਮ ਮਿਲਦਾ ਅੱਗੇ।
ਰੇ ਮਨ ਵੰਦਰ ਬੀਜਣ ਨਾ ਬੋਏ ਖੇਤੀ ਲਾਏ ਮਨੁਆ ਭਲੋ ਸਮੋ ਸੁਆਓ।
ਮੌਕਾ ਚੰਗਾ ਹੈ ਭਾਈ, ਇਹ ਬੱਦਰ ਆਇਆ ਹੋਇਆ ਹੁਣ ਭਲਾ ਸਮਾਂ ਹੈ, ਸਮਝ ਲਓ ਜਿੰਨਾ ਸਮਝਿਆ ਜਾਂਦਾ, ਅਕਲ ਲੈ ਕੇ ਜ਼ਿੰਦਗੀ ਸੋਹਣੀ ਜੀ ਕਰ ਲਈਏ ਆਪਣੀ।
ਖੋਏ ਖਿਹੜਾ ਭਰਮ ਮਨ ਕਾ ਸਤਿਗੁਰ ਸ਼ਰਣੀ ਜਾਏ।
ਆਪਣੇ ਮਨ ਦੇ ਖਿਹੜੇ ਛੱਡਦੇ, ਜਿੱਦ ਛੱਡਦੇ, ਖਿਹੜੇ ਨਹੀਂ ਪੈ ਜਾਂਦਾ ਬੰਦਾ, ਜਿੱਦੀ ਬਣਿਆ ਫਿਰਦਾ ਹੋਰ ਹੀ ਪਾਸੇ ਤੇਰਾ ਮਨ ਲੱਗਦਾ,
ਕਸ਼ਟ ਨਹੀਂ ਸ਼ੌਕ ਨਹੀਂ ਪੈਦਾ ਹੁੰਦਾ।
ਕਹਿੰਦੇ ਖੋਏ ਖਿਹੜਾ ਭਰਮ ਮਨ ਕਾ ਸਤਿਗੁਰ ਸ਼ਰਣੀ ਜਾਏ, ਕਹਿੰਦੇ ਗਿਆਨ ਲੈ, ਸਮਝ ਲੈ, ਅਕਲ ਵਾਲੇ ਪਾਸੇ ਤੁਰ ਅੱਗੇ।
ਕਰਮ ਜਿਸ ਕੋ ਧਰੂ ਲਿਖਿਆ ਸੋਈ ਕਰ ਕਮਾਏ।
ਜੇ ਉਹੀ ਬੰਦਾ ਇਹ ਕੰਮ ਕਰ ਸਕਦਾ ਧਰੋਂ ਲਿਖਿਆ, ਧਰੋਂ ਰੱਬ ਨੇ ਨਹੀਂ ਲਿਖਿਆ, ਅਸੀਂ ਜਿਹੜਾ ਮੁੱਢ ਤੋਂ ਲਿਖਿਆ, ਸ਼ੁਰੂ ਤੋਂ ਲਿਖਿਆ, ਮੁੱਢ ਤੋਂ, ਇਸ ਗੱਲ ਨੂੰ ਸਮਝਣਾ ਮਾੜਾ ਜਿਹਾ। ਵੇਖੋ ਧਰੋਂ ਲਿਖਣਾ ਕੀ ਹੁੰਦਾ? ਸ਼ੁਰੂ ਤੋਂ, ਧੁਰ ਤੋਂ ਮਤਲਬ ਸ਼ੁਰੂ ਤੋਂ। ਸਾਡੇ ਨਾ ਪਾਕਿਸਤਾਨੀ ਜਿਹੜੇ ਉੱਧਰ ਵਾਲੇ, ਜਿਹਨਾਂ ਨੂੰ ਪੁੱਛੋਗੇ ਵੀ ਅੱਜ ਤੁਸੀਂ ਅੰਮ੍ਰਿਤਸਰ ਤੋਂ ਆਏ ਹੈ, ਹਾਂਜੀ, ਕਿੱਥੋਂ ਤੁਰੇ ਸੀ? ਧੁਰੋਂ ਹੀ ਤੁਰੇ ਸੀ ਜੀ। ਧੁਰੋਂ ਮਤਲਬ ਆਪਣੇ ਘਰੋਂ, ਸ਼ੁਰੂ ਤੋਂ, ਉੱਥੋਂ ਹੀ ਤੁਰੇ ਆ ਜੀ, ਦਿੱਲੀ ਤੋਂ ਹੀ ਤੁਰੇ ਆ, ਮਤਲਬ ਧੁਰੋਂ ਹੀ ਆਏ ਆ ਜੀ। ਅੱਜ ਕੋਈ ਦਿੱਲੀ ਤੋਂ ਪਰਿਵਾਰ ਮਿਲਣ ਆਵੇ, ਉਹ ਕਹਿਣਗੇ ਧੁਰੋਂ ਹੀ ਆਏ ਆ, ਮਤਲਬ ਸ਼ੁਰੂ ਤੋਂ। ਜਿਹੜਾ ਬੰਦਾ ਸ਼ੁਰੂ ਤੋਂ ਇਹ ਸੋਚ ਕੇ ਇਸ ਲਾਈਨ ਚ ਆਏਗਾ, ਕਰਮ ਜਿਸ ਕੋ ਧੁਰੋਂ ਲਿਖਿਆ, ਜਿਸ ਨੇ ਸ਼ੁਰੂ ਤੋਂ ਹੀ ਇਹ ਸੋਚਿਆ ਹੋਇਆ ਸੋਈ ਕਾਰ ਕਮਾਏ, ਇਸ ਪਾਸੇ ਇਸ ਲਾਈਨ ਚ ਉਹੀ ਆਉਂਦਾ, ਸ਼ੁਰੂ ਤੋਂ ਜਿਹੜਾ ਸੋਚਿਆ। ਹੁਣ ਕਈ ਬੰਦਿਆਂ ਨੇ ਸ਼ੁਰੂ ਤੋਂ ਸੋਚਿਆ ਸੀ ਮੈਂ ਡਾਕਟਰ ਬਣਨਾ, ਤੇ ਜਿਨ੍ਹਾਂ ਨੇ ਸੋਚਿਆ ਸੀ ਤੇ ਦਿਲੋਂ ਲੱਗੇ ਰਹੇ ਇੱਕ ਦਿਨ ਬਣ ਗਏ ਕਿ ਨਹੀਂ ਬਣ ਗਏ? ਕਈ ਕਹਿੰਦੇ ਸੀ ਮੈਂ ਆਰਮੀ ਚ ਜਾਣਾ ਹੈ, ਸੋਚਿਆ ਹੋਇਆ ਸੀ, ਸ਼ੁਰੂ ਤੋਂ ਮਿਹਨਤ ਕਰਦੇ ਰਹੇ ਇੱਕ ਦਿਨ ਚਲੇ ਗਏ। ਕੋਈ ਪੁਲਿਸ ਚ ਜਾਣਾ ਚਾਹੁੰਦਾ ਸੀ, ਕੋਈ ਕੈਨੇਡਾ ਜਾਣਾ ਚਾਹੁੰਦਾ ਸੀ, ਸੋਚਦਾ 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 ਉੱਥੇ ਪਹੁੰਚ ਗਿਆ। ਤੇ ਕਈ ਬੰਦੇ ਇਦਾਂ ਦੇ ਆ ਜਿਹੜੇ ਕਹਿੰਦੇ ਆ ਮੈਂ ਤੈਨੂੰ ਜਾਣਨਾ ਚਾਹੁੰਦਾ, ਜਿਹੜਾ ਸ਼ੁਰੂ ਤੋਂ ਇਹ ਸੋਚ ਕੇ ਤੁਰਿਆ ਉਹ ਫਿਰ ਸਮਝ ਜਾਂਦਾ, ਉਹਦੇ ਦਿਮਾਗ ਚ ਆ ਜਾਂਦੀ ਗੱਲ ਅੱਗੇ।
ਢਾਉ ਲਾਗਾ ਗੋਬਿੰਦ ਭਾਲ ਪਾਈ ਥਾਏ,
ਢਾਲਣਾ ਥਾਏ ਪੈ ਗਈ ਜਿਹਦਾ ਪਿਆਰ ਗੋਬਿੰਦ ਨਾਲ ਪੈ ਗਿਆ। ਤੇ ਗੋਬਿੰਦ ਕਿੱਥੇ ਹੈ? ਗੋਬਿੰਦ ਕਿਤੇ ਵੱਖਰਾ ਹੈ ਕਿ ਸਰਬ ਵਿਆਪੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਕੋਈ ਉੱਤੇ ਨਹੀਂ, ਆ ਸਾਰਾ ਕੁਝ ਗੋਬਿੰਦ ਹੀ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਜਿਨ੍ਹਾਂ ਦਾ ਪਿਆਰ ਗੋਬਿੰਦ ਨਾਲ ਪੈ ਗਿਆ, ਪਿਆਰ ਪੈ ਗਿਆ ਨਾ ਕੁਦਰਤ ਨਾਲ, ਸਮਝ ਲਓ ਉਹਨਾਂ ਦੀ ਘਾਲ ਥਾਏ ਪੈ ਗਈ, ਜਿਹੜੇ ਇਹਨੂੰ ਫੀਲ ਕਰਨ ਲੱਗ ਗਏ, ਮਹਿਸੂਸ ਕਰਨ ਲੱਗ ਗਏ। ਹਾਂਜੀ,
ਖੇਤ ਮੇਰੇ ਜੰਮਿਆਂ ਨਿਕਾਏ
ਐਸੀ ਫਿਰ ਕੁਆਲਿਟੀ ਐਸੇ ਗੁਣ ਜੰਮਣਗੇ ਜਿਹੜੇ ਕਦੀ ਖਤਮ ਨਹੀਂ ਹੋਣਗੇ ਉਹ ਸਦਾ ਰਹਿਣ ਵਾਲੀ ਫਸਲ ਆਊ ਜਿਹੜੇ ਡਰੰਮ ਭਰੇ ਹੀ ਰਹਿੰਦੇ ਆ ਫਿਰ ਗੁਣ ਜਿਹੜੇ ਐਸੇ ਆਉਣਗੇ ਜਿਹੜੇ ਕਦੇ ਖਤਮ ਨਹੀਂ ਹੋ ਸਕਦੇ ਹਾਂਜੀ
ਪਾਇਆ ਮੋਲ ਪਦਾਰਥਾਂ ਛੋੜਨਾ ਗਤੂ ਜਾਏ ਤੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ
ਐਸਾ ਅਮੋਲਕ ਪਦਾਰਥ ਪ੍ਰਾਪਤ ਕਰ ਲੈਂਦੇ ਆ ਜਿਹੜੇ ਗਿਆਨ ਬੀਜਦੇ ਆ ਜ਼ਿੰਦਗੀ ਵਿੱਚ ਅਮੋਲਕ ਪ੍ਰਾਪਤ ਕਰ ਲੈਂਦੇ ਆ ਫਿਰ ਛੱਡ ਕੇ ਨਹੀਂ ਜਾ ਸਕਦੇ ਸਮਝ ਆ ਗਈ ਜਿਨ੍ਹਾਂ ਨੂੰ ਇਹਨੂੰ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਅਘਾਏ ਕਹਿੰਦੇ ਤ੍ਰਿਪਤ ਰਹਿੰਦੇ ਨੇ ਸੁਖੀ ਨਹੀਂ ਸਕਦੇ ਜੇ ਇੱਕ ਵਾਰੀ ਉਹਨਾਂ ਦੇ ਅੰਦਰ ਲਗਨ ਲੱਗ ਗਈ ਇੱਕ ਵਾਰੀ ਅੰਦਰ ਜੇ ਨਸ਼ਾ ਚੜ ਗਿਆ ਨਾ ਫਿਰ ਛੱਡ ਨਹੀਂ ਸਕਦੇ ਤਾਂ ਕਰਕੇ ਭਾਈ ਜਿਹੜੇ ਬੰਦੇ ਕੰਢੇ ਤੇ ਤੇਰੇ ਅਣਬਿੱਧ ਮੋਤੀ ਖਿੰਡ ਗਏ ਸਾਰਾ ਪਰਿਵਾਰ ਸਰਸਾ ਦੇ ਕੰਢੇ ਤੇ ਖਿੰਡ ਗਿਆ ਵਿਛੜ ਗਿਆ ਅਲੱਗ ਅਲੱਗ ਹੋ ਗਿਆ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਗਏ ਵੱਡੇ ਸਾਹਿਬਜ਼ਾਦੇ ਨਾਲ 40 ਸਿੰਘ ਇੱਕ ਪਾਸੇ ਚਲੇ ਗਏ ਸਰਸਾ ਕਹਿੰਦੇ ਬਹੁਤ ਭਰਿਆ ਹੋਇਆ ਪਰ ਪਾਤਸ਼ਾਹ ਨੇ ਸਰਸਾ ਨੂੰ ਪਾਰ ਕੀਤਾ ਤੇ ਰਾਤ ਵੀ ਗੱਲ ਕਰਦੇ ਸੀ ਵੀ 10 ਬੜੇ ਤੇ 100 ਬੜੇ ਤੇ 10 ਹੀ ਨਿਕਲੇ ਬਹੁਤੇ ਸਰਸਾ ਦੀ ਭੇਟ ਚੜ ਗਏ ਰੁੜ ਗਏ ਸਤਿਗੁਰੂ ਕਹਿੰਦੇ ਉਹਦੇ ਘਰ ਗਏ ਉਹਦਾ ਦਰਵਾਜ਼ਾ ਖੜਕਾਇਆ ਨਿਹੰਗ ਖਾਂ ਕੋਟਲੇ ਵਾਲੇ ਨੇ ਦਰਵਾਜ਼ਾ ਖੋਲਿਆ ਮਹਾਰਾਜ ਨੂੰ ਕਹਿੰਦਾ ਮਹਾਰਾਜ ਧੰਨ ਭਾਗ ਜੀ ਆਇਆਂ ਨੂੰ ਸ਼ੁਕਰ ਹੈ ਤੁਸੀਂ ਆਏ ਮਹਾਰਾਜ ਕਹਿੰਦੇ ਅੱਜ ਮੈਂ ਆ ਤੇ ਜਾਵਾਂਗਾ ਪਰ ਮੁਸੀਬਤ ਬੜੀ ਹੈ ਪਿੱਛੇ ਫੌਜਾਂ ਲੱਗੀਆਂ ਹੋਈਆਂ ਨੇ ਤੇਰੇ ਲਈ ਤੇ ਤੇਰੇ ਟੱਬਰ ਲਈ ਖਤਰਾ ਹੋ ਸਕਦਾ ਕੱਲ ਨਾ ਖੜੀ ਹੋ ਜਾ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਨਾਲ ਪਿਆਰ ਹੈ ਹੈ ਮੁਸਲਮਾਨ ਹੈ ਕਹਿੰਦਾ ਤੁਹਾਡੇ ਨਾਲ ਤੇ ਤੁਸੀਂ ਆ ਜਾਓ ਕੂੜਦਾ ਝੂਠਦਾ ਸੱਚ ਤੇ ਦਿਸਦਾ ਹੀ ਨਹੀਂ ਕਿਤੇ ਅੱਜ ਸਾਰੇ ਬੰਦੇ ਕਹੀ ਜੋ ਸੱਚ ਬੜਾ ਪਿਆਰਾ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪਿਆਰੇ ਉਹ ਸੱਚ ਸੱਚ ਪਿਆਰਾ ਨਹੀਂ ਕਿਸੇ ਨੂੰ ਲੱਗਦਾ ਜੇ ਸੱਚ ਤੇ ਚੱਲਦੇ ਹੋਈਏ ਤੇ ਫਿਰ ਗੱਲ ਹੀ ਕਿਉਂ ਨਾ ਹੋਵੇ ਅੱਜ ਮਾਹੌਲ ਹੀ ਕੁਝ ਹੋਰ ਹੋਵੇ ਸੱਚ ਪਿਆਰਾ ਲੱਗਦਾ ਪਰ ਚੱਲਣਾ ਕੋਈ ਨਹੀਂ ਉਹਦਾ ਅੱਜ ਤੇ ਕੋਈ ਨਹੀਂ ਚੱਲਣਾ ਚੱਲਣਾ ਸਾਰੇ ਝੂਠ ਤੇ ਚਾਹੁੰਦੇ ਇਮਾਨਦਾਰੀ ਚੰਗੀ ਚੀਜ਼ ਹੈ ਪਰ ਆਪ ਅਸੀਂ ਬੇਈਮਾਨੀ ਦੇ ਰਾਹ ਤੇ ਚੱਲਣਾ ਚਾਹੁੰਦੇ ਹਾਂ ਪਸੰਦ ਇਮਾਨਦਾਰੀ ਨੂੰ ਕਰਦੇ ਹਾਂ ਪਰ ਬੇਈਮਾਨੀ ਦੇ ਰਾਹ ਤੇ ਚੱਲਣਾ ਚਾਹੁੰਦੇ ਜੇ ਮੈਂ ਇੱਕ ਵਾਰ ਗੱਲ ਕੀਤੀ ਸੀ ਨਾ ਵੀ ਅੱਜ ਬੰਦੇ ਉਹਨਾਂ ਔਰਤਾਂ ਨੂੰ ਪਸੰਦ ਕਰ ਰਹੇ ਹੈ ਜਿਹੜੀਆਂ ਆਜ਼ਾਦ ਨੇ ਖੁੱਲੀਆਂ ਨੇ ਪਰ ਆਪਣੇ ਵਾਲੀ ਔਰਤ ਨੂੰ ਆਜ਼ਾਦੀ ਨਹੀਂ ਦੇਣੀ ਚਾਹੁੰਦਾ ਉਹਨੂੰ ਖੁੱਲ ਨਹੀਂ ਦੇਣੀ ਚਾਹੁੰਦਾ ਲਾਈਕ ਕਰਦਾ ਹੈ ਉਹਨਾਂ ਨੂੰ ਜਿਹੜੀਆਂ ਫਿਲਮਾਂ 'ਚ ਕੰਮ ਕਰਦੀਆਂ ਨੇ ਖੁੱਲੀਆਂ ਨੇ ਪਸੰਦ ਉਹਨਾਂ ਨੂੰ ਕਰਦਾ ਪਰ ਜਦੋਂ ਉਹਨੂੰ ਪੁੱਛੋ ਵੀ ਅੱਛਾ ਪਸੰਦ ਕਿੱਦਾਂ ਬਣੇ ਮਤਲਬ ਇੱਦਾਂ ਉਹ ਕਹੇਗਾ ਨਾ 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 ਉਹਨੂੰ ਨਹੀਂ ਪਰਮਿਸ਼ਨ ਦੇ ਸਕਦਾ ਇਹ ਸਵਾਲ ਅਸੀਂ ਸੱਚ ਨੂੰ ਪਸੰਦ ਕਰਦੇ ਹਾਂ ਪਰ ਵਰਤਦੇ ਅਸੀਂ ਝੂਠੀ ਹਾਂ ਚਾਹੀਦਾ ਸਾਨੂੰ ਝੂਠੀ ਹੈ ਇਮਾਨਦਾਰ ਬੰਦਿਆਂ ਨੂੰ ਪਸੰਦ ਕਰਦੇ ਹਾਂ ਪਰ ਚੱਲਦੇ ਬੇਈਮਾਨੀ ਦੇ ਰਾਹ ਤੇ ਖੁਦ ਬੇਈਮਾਨ ਬਣ ਕੇ ਰਹਿਣਾ ਚਾਹੁੰਦੇ ਪਸੰਦ ਕਰੀ ਚੱਲੋ ਬੜਾ ਵਧੀਆ ਸੱਚ ਹੋਣਾ ਚਾਹੀਦਾ ਪਰ ਪਸੰਦ ਨਹੀਂ ਕਰੀ ਅਸੀਂ ਤੁਰਦੇ ਤਰਦੇ ਕੋਈ ਨਹੀਂ ਹਰ ਬੰਦੇ ਨੂੰ ਬੇਈਮਾਨੀ ਠੱਗੀਆਂ ਦੋ ਨੰਬਰ ਦਾ ਕੰਮ ਸਭ ਚੰਗੇ ਲੱਗਦੇ ਕਰਦਾ ਉਹੀ ਕੁਛ ਪਰ ਜਿੱਦਣ ਅਸੀਂ ਕਰਨ ਲੱਗ ਗਏ ਸਾ ਗੱਲ ਵੱਖਰੀ ਹੈ ਨਿਹੰਗ ਖਾਂ ਕੋਟਲੇ ਵਾਲੇ ਨੇ ਸੱਚ ਨਾਲ ਪਿਆਰ ਕੀਤਾ ਕਹਿੰਦਾ ਕਲਗੀਆਂ ਵਾਲਿਆ ਆ ਜਾ ਪਾਤਸ਼ਾਹ ਆ ਜਾਓ ਮਹਾਰਾਜ ਆ ਜਾਓ ਤੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਦਾ ਮਤਲਬ ਵੀ ਸੱਚ ਆਪ ਭੜਕ ਨਾਲ ਉਹ ਚੀਜ਼ ਨਹੀਂ ਸਾਡੇ ਜਾ ਬੜਾ ਵਧੀਆ ਲੱਗਦਾ ਮੈਨੂੰ ਅਸੀਂ ਆਮ ਹੀ ਕਹਿੰਦੇ ਹਾਂ ਬੰਦਾ ਮੈਨੂੰ ਬੜਾ ਵਧੀਆ ਲੱਗਦਾ ਜੇ ਕਹੇ ਵੀ ਤੂੰ ਏਦਾਂ ਦਾ ਵਧੀਆ ਬਣੇਗਾ ਕਹਿੰਦਾ ਨਾ ਔਖਾ ਹੈ ਕਰ ਨਹੀਂ ਸਕਦਾ ਵਧੀਆ ਲੱਗਦਾ ਤੁਹਾਨੂੰ ਭੱਜਦੇ ਬੰਦੇ ਵਧੀਆ ਲੱਗਦੇ ਸੈਰ ਕਰਦੇ ਵਧੀਆ ਲੱਗਦੇ ਕਿ ਨਹੀਂ ਲੱਗਦੇ ਬੋਲੋ ਜਿਹੜਾ ਬੰਦਾ ਸਵੇਰੇ ਹੀ ਐਕਸਰਸਾਈਜ਼ ਕਰਨ ਲਈ 4 ਵਜੇ ਦੌੜਨ ਤੁਰ ਜਾਂਦਾ 6 ਵਜੇ ਆਉਂਦਾ ਐ ਪੂਰਾ ਸਾਹ ਫੁੱਲਿਆ ਹੁੰਦਾ ਸਰੀਰ ਫਿੱਟ ਫਿੱਟ ਰੱਖਦਾ ਵਧੀਆ ਲੱਗਦਾ ਕਿ ਨਹੀਂ ਲੱਗਦਾ ਹਰ ਕੋਈ ਵਧੀਆ ਲੱਗਦਾ ਪਰ ਉਹਨੂੰ ਭਾਵੇਂ ਕਹੋ ਵੀ ਤੂੰ ਵੀ ਵਧੀਆ ਬਣ ਜਾ ਤੂੰ ਵੀ 4 ਵਜੇ ਜਾਇਆ ਕਰ ਕੇ ਨੰਨਾ ਵੈਰੀ ਗੱਲ ਵਧੀਆ ਲੱਗਦਾ ਵੀ ਸਿਹਤ ਹੋਵੇ 6 ਪੈਕ ਚਾਹੀਦੇ ਆ ਬੰਦੇ ਦੇ ਵਧੀਆ ਲੱਗਦਾ ਪਰ ਮੈਂ ਨਹੀਂ ਕਰਨਾ ਚਾਹੁੰਦਾ ਇਸੇ ਤਰ੍ਹਾਂ ਤੁਰਨਾ ਕੋਈ ਕੋਈ ਚਾਹੁੰਦਾ ਹੁੰਦਾ ਤੇ ਮਹਾਰਾਜ ਨੂੰ ਕਹਿੰਦਾ ਜੀ ਆਇਆਂ ਨੂੰ ਆਓ ਮਹਾਰਾਜ ਬੜੀ ਕਿਰਪਾ ਕੀਤੀ ਕਹਿੰਦੇ ਖਤਰਾ ਹੈ ਕਹਿੰਦੇ ਆ ਕੋਈ ਨਹੀਂ ਜੀ ਤੁਸੀਂ ਆ ਜਾਓ ਫਿਰ ਤੇ ਸਾਰੇ ਖਤਰੇ ਹੀ ਚੱਲ ਪਏ ਕਿਹੜੀ ਗੱਲ ਤੁਸੀਂ ਆ ਜਾਓ ਕਿਹੜੀ ਗੱਲ ਹੈ ਕਹਿੰਦੇ ਮਹਾਰਾਜ ਉਹਦੇ ਘਰ ਗਏ ਹੈ ਬਚਿੱਤਰ ਸਿੰਘ ਨੂੰ ਬਾਬਾ ਅਜੀਤ ਸਿੰਘ ਲੈ ਆਏ ਕਹਿੰਦੇ ਮਹਾਰਾਜ ਜ਼ਖਮੀ ਹੋ ਗਿਆ ਥੋੜਾ ਬਹੁਤ ਹੀ ਛਕਿਆ ਜੇ ਮਹਾਰਾਜ ਕਹਿੰਦੇ ਚੱਲੇ ਆ ਬਈ ਬਚਿੱਤਰ ਸਿੰਘ ਨੂੰ ਫਿਰ ਤੂੰ ਸਾਂਭ ਲਈ ਥੋੜਾ ਹੀ ਸਾਹ ਸੀ ਬਸ ਮਹਾਰਾਜ ਚਲੇ ਗਏ ਬਚਿੱਤਰ ਸਿੰਘ ਦੇ ਸਾਹ ਪੂਰੇ ਹੋ ਗਏ ਉੱਥੇ ਫਿਰ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਨਿਹੰਗ ਖਾਂ ਕੋਟਲੇ ਵਾਲੇ ਨੇ ਆਪਣੀ ਹਵੇਲੀ ਚ ਕੀਤਾ ਛਾਪਾ ਵੀ ਪੈ ਗਿਆ ਤੇ ਨਿਹੰਗ ਖਾਂ ਕੋਟਲੇ ਵਾਲੇ ਨੇ ਸਟੈਂਡ ਰੱਖਿਆ ਡਰਿਆ ਨਹੀਂ ਘਬਰਾਇਆ ਉੱਥੋਂ ਗਲਗੀਆਂ ਵਾਲੇ ਪਾਤਸ਼ਾਹ ਇਹਦਾ ਪੁੱਤਰ ਸੀ ਨਿਹੰਗ ਖਾਂ ਕੋਟਲੇ ਵਾਲੇ ਦਾ ਉਹ ਫਿਰ ਮਰ ਨੂੰ ਛੱਡ ਕੇ ਆਇਆ ਅੱਗੇ ਪਿੰਡ ਹੈ ਕੋਟਲਾ ਕੋਟਲੇ ਤੋਂ ਲਖੀਮਪੁਰ ਤੇ ਉੱਥੇ ਫਿਰ ਬ੍ਰਾਹਮਣ ਮਾਜਰਾ ਪਿੰਡ ਪੈਂਦਾ ਹੈ ਤੇ ਬੂਰ ਮਾਜਰਾ ਪਿੰਡ ਪੈਂਦਾ ਇਹ ਨਾਲ ਨਾਲ ਪਿੰਡ ਨੇ ਸਾਰੇ ਬ੍ਰਾਹਮਣ ਮਾਜਰੇ ਗਏ ਲਖੀਮਪੁਰ ਤੋਂ ਬ੍ਰਾਹਮਣ ਮਾਜਰਾ ਉੱਥੋਂ ਫਿਰ ਬੂਰ ਮਾਜਰਾ ਪਿੰਡ ਏਦਾਂ ਮਹਾਰਾਜ ਅੱਗੇ ਅੱਗੇ ਗਏ ਚੱਲਦੇ ਚੱਲਦੇ ਫਿਰ ਜਿਹਨੂੰ ਅਸੀਂ ਚਮਕੌਰ ਦੀ ਗੜੀ ਕਹਿੰਦੇ ਹਾਂ ਉੱਥੇ ਪਹੁੰਚੇ ਸੇਠ ਦੀ ਹਵੇਲੀ ਸੀ ਉਹਨੂੰ ਬੁਲਾਇਆ ਉਹ ਆਇਆ ਮਹਾਰਾਜ ਨੇ ਦੱਸਿਆ ਵੀ ਇਦਾਂ ਕਰਕੇ ਫੌਜਾਂ ਪਿੱਛੇ ਪਈਆਂ ਤੇਰੀ ਹਵੇਲੀ ਚਾਹੀਦੀ ਹੈ ਜੇ ਮਨ ਕਰਦਾ ਤੇ ਨਹੀਂ ਨਹੀਂ ਤੇ ਰਹਿਣ ਖਤਰੇ ਵਾਲਾ ਕੰਮ ਹੈ ਜੇ ਤੇਰਾ ਨਹੀਂ ਮਨ ਕਰਦਾ ਤੇ ਰਹਿਣ ਦੇ ਕਹਿੰਦਾ ਮਹਾਰਾਜ ਕਿਉਂ ਰਹਿਣ ਦਿਆਂ ਵੱਡੀ ਹਵੇਲੀ ਹੈ ਜੇ ਅੱਜ ਕੰਮ ਨਾ ਆਈ ਤੇ ਫਿਰ ਮੇਰੇ ਵੀ ਕਿਸੇ ਕੰਮ ਮੇਰੇ ਵੀ ਕਿਸ ਕੰਮ ਹੈ ਵਰਤੋ ਆਪਣਾ ਟੱਬਰ ਆਪਣਾ ਪਰਿਵਾਰ ਲੈ ਕੇ ਉਹ ਦੋ ਭਰਾ ਸੀ ਉੱਥੋਂ ਨਿਕਲ ਗਏ ਤੇ ਹਵੇਲੀ ਮਹਾਰਾਜ ਨੂੰ ਦੇ ਦਿੱਤੀ ਖਾਲੀ ਕਰਤਾ ਘਰ ਆਪਣਾ ਫਿਰ ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਸਤਪੋਹ ਦੀ ਸਵੇਰ ਨੂੰ ਸਰਸਾ ਦੇ ਕੰਢੇ ਵਿਛੋੜਾ ਪਿਆ ਸੀ 21 ਦਸੰਬਰ ਸਾਰਾ ਦਿਨ ਸਫ਼ਰ ਕਰਕੇ ਸ਼ਾਮ ਨੂੰ ਪਹੁੰਚ ਗਏ ਸੀ ਚਮਕੌਰ ਦੀ ਗੜੀ ਵਿੱਚ ਤੇ ਫਿਰ ਸਾਰੀ ਰਾਤ ਚਮਕੌਰ ਦੀ ਗੜੀ ਵਿੱਚ ਕੱਟੀ ਅੱਠ ਪੋਹ ਦੀ ਫਿਰ ਸਵੇਰ ਹੋਈ ਜਿਹੜੀ ਆਪਾਂ ਕਹਿੰਦੇ ਹਾਂ ਨਾ 22 ਦਸੰਬਰ 22 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ ਹੁਣ ਅੱਜ ਹੈ 25 ਦਸੰਬਰ ਹੈ ਪਰਸੋਂ ਜਿਹੜਾ ਲੰਘ ਚੁੱਕਿਆ ਹੈ 24, 23, 22 22 ਦਸੰਬਰ ਸਭ ਤੋਂ ਛੋਟਾ ਦਿਨ ਸੀ ਤੇ ਦਿਨ ਵਧਣੇ ਸ਼ੁਰੂ ਹੋ ਗਏ ਹੁਣ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਥੋੜਾ ਥੋੜਾ ਟਾਈਮ ਵਧਣਾ ਸ਼ੁਰੂ ਹੋ ਗਿਆ ਸਭ ਤੋਂ ਸਾਲ ਦਾ ਛੋਟਾ ਦਿਨ ਹੈ ਜਿਸ ਦਿਨ ਬਹੁਤ ਵੱਡਾ ਸਾਕਾ ਹੋਇਆ ਜੋਗੀ ਅੱਲਾ ਯਾਰ ਖਾਨ ਨੇ ਕਿਹਾ ਸੀ ਨਾ ਬਸ ਇੱਕ ਹੀ ਤੀਰਥ ਹੈ ਹਿੰਦ ਮੈਂ ਯਾਤਰਾ ਕੇ ਲੀਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਕਹਿੰਦੇ ਵੇਖਣ ਵਾਲੀ ਥਾਂ ਹੈ ਇੱਕ ਉਹ ਤੀਰਥ ਆ ਜਿੱਥੇ ਨਹਾਇਆ ਉਹ ਤੇ ਆਹ ਕਰਿਆ ਉਹ ਏਦਾਂ ਨਹੀਂ ਇੱਕ ਹੀ ਥਾਂ ਜਿਹਨੂੰ ਵੇਖਣਾ ਚਾਹੀਦਾ ਜਿੱਥੇ ਅੱਖਾਂ ਸਾਹਮਣੇ ਪੁੱਤ ਸ਼ਹੀਦ ਕੀਤੇ ਗਏ ਪਰ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰਹੇ ਉਹ ਥਾਂ ਆ ਉਹ ਜਗ੍ਹਾ ਹੈ ਤੇ ਆਪਾਂ ਕਿੰਨੀ ਵਾਰ ਇਹ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਹਰ ਸਾਲ ਹੀ ਜਦੋਂ ਸਾਹਿਬਜ਼ਾਦਿਆਂ ਦੇ ਦਿਨ ਆਉਂਦੇ ਆ ਤੇ ਉਦੋਂ ਇਹ ਗੱਲ ਕਰਦੇ ਹੀ ਰਹੀਦਾ ਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਸਿੰਘੋ ਅਨੰਦਪੁਰ ਸਾਹਿਬ ਤੋਂ ਤੁਰੇ ਆ ਤੁਸੀਂ ਬਹੁਤ ਥੱਕੇ ਹੋਏ ਆ ਪ੍ਰਸ਼ਾਦਾ ਨਹੀਂ ਛਕਿਆ ਸਫ਼ਰ ਹੀ ਸਫ਼ਰ ਕੀਤਾ ਹੈ ਝੜਪਾਂ ਵੀ ਹੋਈਆਂ ਠੰਡ ਦੀ ਵੀ ਮਾਰ ਹੈ ਤੇ ਸਰਸਾ ਵੀ ਪਾਰ ਕੀਤਾ ਹੈ ਤੁਸੀਂ ਆਰਾਮ ਕਰੋ ਮੈਂ ਪਹਿਰਾ ਦਿੰਦਾ ਅੱਜ ਸਿੰਘ ਕਹਿੰਦੇ ਨਾ ਮਹਾਰਾਜ ਆਰਾਮ ਕਰੋ ਅਸੀਂ ਪਹਿਰਾ ਦਿੰਦੇ ਤੇ ਕਹਿੰਦੇ ਕਲਗੀ ਵਾਲੇ ਪਾਤਸ਼ਾਹ ਫਿਰ ਵੀ ਨਹੀਂ ਪਏ ਫਿਰ ਵੀ ਬਾਹਰ ਆ ਗਏ ਜਦੋਂ ਬਾਹਰ ਆਏ ਕੱਲੇ ਕੱਲੇ ਸਿੰਘ ਦੇ ਕੋਲ ਕਹਿੰਦੇ ਗਏ
ਕਈਆਂ ਦੇ ਮਰ ਦੇ ਮੁੱਖ ਚੁੰਮੇ, ਕਈਆਂ ਦੇ ਪੈਰ ਤੱਕ ਚੁੰਮੇ ਗੁਰੂ ਗੋਬਿੰਦ ਸਿੰਘ ਨੇ, ਤੇ ਆਪਣੇ ਬੱਚਿਆਂ ਦੇ ਕੋਲ ਬਹਿ ਕੇ ਪਾਤਸ਼ਾਹ ਨੇ ਏਦਾਂ ਚਿਹਰਿਆਂ ਵੱਲ ਵੇਖ ਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਰਹੇ, ਕੱਲ ਨੂੰ ਇਹਨਾਂ ਤੇ ਬਿਪਤਾ ਦਾ ਸਮਾਂ ਹੈ, ਦੁੱਖ ਦੀ ਘੜੀ ਆਉਣੀ, ਕਾਇਮ ਰਹਿਣ। ਹਮੇਸ਼ਾ ਪਾਤਸ਼ਾਹ ਦੇ ਅੰਦਰੋਂ ਇਹੀ ਨਿਕਲਿਆ, ਕਿਉਂਕਿ ਜਿਹੜਾ ਮਾਹੌਲ ਹੈ, ਜਿਹੜੇ ਫੈਸਲੇ ਨੇ, ਜਿਸ ਰਾਹ ਤੇ ਤੁਰੇ ਨੇ, ਉਹਦੇ ਵਿੱਚ ਫਿਰ ਇਹ ਕੁਛ ਆਉਣਾ ਸੁਭਾਵਿਕ ਗੱਲ ਹੈ। ਜਿਹੜੇ ਰਾਹ ਤੇ ਤੁਸੀਂ ਤੁਰਨਾ ਨਾ, ਅੱਜ ਇੱਕ ਵੀਰ ਨੇ ਲਿਖਿਆ ਸੀ, ਕਹਿੰਦੇ ਕਦੇ ਕਿਸੇ ਨੇ ਸੁਣਿਆ ਵੀ ਸ਼੍ਰੀ ਚੰਦ ਤੇ ਹਮਲਾ ਹੋਇਆ? ਸੁਣਿਆ ਕਦੇ ਤੁਸੀਂ? ਸੁਣਿਆ ਭਾਈ ਵੀ ਪਿਰਥੀ ਚੰਦ ਤੇ ਅਟੈਕ ਹੋਇਆ? ਸੁਣਿਆ ਕਦੇ ਤੁਸੀਂ ਰਾਮ ਰਾਏ ਤੇ ਅਟੈਕ ਹੋਇਆ? ਸੁਣਿਆ ਅਟੈਕ ਕਰਤਾ ਕਿਸੇ ਨੇ, ਹਮਲਾ ਕਰਤਾ? ਕੋਈ ਨਹੀਂ। ਸਾਧ ਬਾਬੇ ਸਾਡੇ ਥੋੜੇ ਆ, ਅੱਜ ਕਦੇ ਕਿਸੇ ਬਾਬੇ ਤੇ ਅਟੈਕ ਹੋਇਆ? ਸੁਣਿਆ ਸਾਧ ਤੇ ਅਟੈਕ ਹੋ ਗਿਆ? ਕੋਈ ਨਹੀਂ ਕਰਦਾ। ਇਕੱਲੇ ਜਿੱਥੇ ਮਰਜ਼ੀ ਤੁਰੇ ਫਿਰਨ, ਕੋਈ ਨਹੀਂ ਕਰਦਾ। ਸੱਚਾਈ ਇਹ ਹੈ, ਖਤਰਾ ਅੱਜ ਬਾਬੇ ਨਾਨਕ ਦੀ ਸੋਚ ਨੂੰ ਹੈ। ਗੁਰੂ ਨਾਨਕ ਦੀ ਗੱਲ ਕਰੋਗੇ ਤੁਹਾਨੂੰ ਖਤਰਾ ਹੋ ਜਾਣਾ, ਅਟੈਕ ਹੋਣਗੇ। ਤੇ ਜੇ ਗੱਲ ਤੁਸੀਂ ਕਰਨੀ ਹੈ ਭੀੜ ਨਾਲ ਰਲਦੀ ਮਿਲਦੀ, ਫਿਰ ਕੋਈ ਕੁਛ ਨਹੀਂ ਕਹਿੰਦਾ, ਸਾਡੇ ਵਰਗਾ ਬਣਿਆ ਰਹੇ। ਵੱਖਰੀ ਗੱਲ ਕਰੋਗੇ ਫਿਰ ਮਾਰਨ ਪੈ ਜਾਣਗੇ, ਫਿਰ ਸਾਡੇ ਵਾਲਿਆਂ ਦੀ ਭਾਵਨਾ ਭੜਕੇਗੀ, ਮਰਜੋ ਮਾਰ ਦਿਓ, ਮਰਜੋ ਮਾਰ ਦਿਓ। ਆਉਂਦਾ ਹੀ ਸਾਨੂੰ ਇਹ ਕੁਛ। ਪਰ ਜਿਹੜੇ ਰਾਹ ਤੇ ਪਾਤਸ਼ਾਹ ਤੁਰੇ ਆ ਤੇ ਪਤਿਆ ਪਿਆਰਿਓ, ਇਹ ਸੱਚ ਦਾ ਮਾਰਗ ਤੇ ਹੈ, ਪਰ ਭੀੜ ਵੱਲੋਂ ਫਿਰ ਹਮਲੇ ਹੋਣੇ। ਕਦੇ ਅਨੰਦਪੁਰ ਖੋਇਆ ਜਾਣਾ ਹੈ, ਕਦੇ ਬੱਚੇ ਖੋਏ ਜਾਣਗੇ, ਕਦੇ ਕੋਈ ਅਟੈਕ, ਕਦੇ ਕੋਈ ਅਟੈਕ, ਫਿਰ ਤੇ ਹੋਣੇ ਹੀ ਨਹੀਂ। ਪਰ ਤਿਆਰੀ ਹੈ ਮੈਂਟਲੀ, ਆਪਣੇ ਆਪ ਨੂੰ ਮਾਰਗ ਦੇ ਪ੍ਰਪੇਅਰ ਕੀਤਾ ਹੋਇਆ ਕਿ ਜਿਹੜੇ ਰਾਹ ਤੇ ਤੁਰਿਆ ਫਿਰ ਇਹ ਕੁਛ ਤੇ ਹੋਣਾ ਹੈ। ਤਿਆਰੀ ਜ਼ਰੂਰ ਕਰਨੀ ਚਾਹੀਦੀ ਹੈ, ਬੰਦਾ ਪਛਤਾਏ ਨਾ, ਬਾਅਦ ਕੱਲ ਨੂੰ ਰੋਣ ਲੱਗ ਜੇ ਬਹਿ ਕੇ ਵੀ ਮੇਰੇ ਨਾਲ ਇੱਦਾਂ ਕਿਉਂ ਹੋ ਗਿਆ, ਮੈਨੂੰ ਹੁਣ ਐ ਕਿਉਂ ਹੋ ਗਿਆ, ਇਹ ਨਹੀਂ ਫਿਰ ਪਛਤਾਵਾ ਹੈ। ਜੇ ਰਾਹ ਤੁਸੀਂ ਚੁਣਨਾ ਹੈ ਫਿਰ ਪੂਰੀ ਤਿਆਰੀ ਨਾਲ ਚੁਣਿਆ, ਪੂਰਾ ਕਾਇਮ ਹੋ ਕੇ ਚੁਣਿਆ। ਏਦਾਂ ਕਹਿੰਦੇ ਮਹਾਰਾਜ, ਰਾਤ ਨੂੰ ਸਾਹਿਬਜ਼ਾਦਿਆਂ ਦੇ ਕੋਲ ਬੈਠ ਕੇ ਬੜੇ ਆਨੰਦ ਵਿੱਚ ਬੱਚਿਆਂ ਦੇ ਚਿਹਰਿਆਂ ਵੱਲ ਤੱਕਦੇ ਹੈ, ਉਹਨਾਂ ਦੇ ਸੋਹਣੇ ਚਿਹਰੇ ਵੱਲ ਉਹਨਾਂ ਵੱਲ ਵੇਖਦੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਅਗਲੀ ਸਵੇਰ ਹੋਣੀ ਹੈ, ਕੱਲ ਨੂੰ ਪਤਾ ਹੈ ਵੀ ਫੌਜਾਂ ਚੜ੍ਹ ਕੇ ਆਉਣੀਆਂ ਨੇ, ਆਈਆਂ ਫੌਜਾਂ ਚੜ੍ਹ ਕੇ। ਤੇ ਤੁਹਾਨੂੰ ਪਤਾ ਹੈ ਜਦੋਂ ਇੱਕ ਵਿਆਹ ਹੁੰਦਾ ਹੈ ਨਾ, ਸ਼ਾਦੀ ਹੁੰਦੀ ਹੈ ਘਰਾਂ 'ਚ, ਉਹਦੇ ਵਿੱਚ ਫਿਰ ਗੀਤ ਗਾਏ ਜਾਂਦੇ ਹੈ, ਘੋੜੀਆਂ ਗਾਈਆਂ ਜਾਂਦੀਆਂ। ਆਪਾਂ ਇੱਕ ਵਾਰ ਗਾਇਆ ਸੀ ਨਾ, ਇੱਕ ਸੀ ਅਜੀਤ ਇੱਕ ਸੀ ਜੁਝਾਰ, ਕਲਗੀ ਧਰ ਦੇ ਰਾਜ ਬੁਲਾ ਲਿਆ। ਪਰ ਨਿਰਵੈਰ ਹੋਣਾ ਨੇ ਇੱਕ ਕਵਿਤਾ ਲਿਖੀ ਹੈ, ਗੜੀ ਵਿੱਚ ਹੁੰਦੀ ਵੇਖ ਮਿਲਣੀ ਅਖੀਰ ਦੀ, ਪੜ੍ਹੀਏ ਮਾਂ ਘੋੜੀ ਨੀ ਅਜੀਤ ਸਿੰਘ ਵੀਰ। ਮੈਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਇਹ ਕਲਪਨਾ ਹੁੰਦੀ ਹੈ ਨਾ, ਤੇ ਉੱਥੇ ਕੋਈ ਘੋੜੀਆਂ ਗਾ ਰਿਹਾ ਹੈ, ਨਾ ਕੋਈ ਕੰਧਾਂ ਰੋਂਦੀਆਂ ਹੁੰਦੀਆਂ ਨੇ, ਇੱਕ ਕਵੀ ਦੀ ਕਲਪਨਾ ਹੁੰਦੀ ਹੈ, ਇੱਕ ਇਮੋਸ਼ਨ ਹੁੰਦਾ ਹੈ, ਇੱਕ ਜਜ਼ਬਾਤ ਹੁੰਦਾ ਹੈ, ਇੱਕ ਅੰਦਰ ਦਾ ਵਲਵਲਾ ਹੁੰਦਾ ਹੈ। ਅੰਦਰ ਦਾ ਵਲਵਲਾ ਅੱਖਰਾਂ ਦਾ ਰੂਪ ਧਾਰ ਲੈਂਦਾ, ਅੰਦਰ ਦਾ ਵਲਵਲਾ ਕਲਮ ਦੁਆਰਾ ਕਾਗਜ਼ ਤੇ ਉਕਰਿਆ ਜਾਂਦਾ ਹੈ, ਅੰਦਰ ਦਾ ਵਲਵਲਾ ਫਿਰ ਕਵਿਤਾ ਬਣ ਕੇ ਸਾਹਮਣੇ ਆਉਂਦਾ ਹੈ, ਉਹਨੂੰ ਕੋਈ ਦੂਸਰਾ ਬੰਦਾ ਗਾਉਂਦਾ ਹੈ। ਇਹ ਬਲਬਲੇ ਹੈ ਆਪਣੇ ਅੰਦਰ ਦੇ, ਘੋੜੀ ਇੱਕ ਮਾਹੌਲ, ਜਿਸ ਤਰ੍ਹਾਂ ਲੋਕੀ ਵਿਆਹਾਂ ਤੇ ਗਾਉਂਦੇ ਹੈ ਨਾ, ਇਸ ਤਰ੍ਹਾਂ ਫਿਰ ਉਹ ਇੱਕ ਮਾਹੌਲ ਵੀ ਇਹੋ ਜਿਹੇ ਟਾਈਮ ਦੇ ਉੱਤੇ ਏਦਾਂ ਸੋਚਦਾ, ਵੇਖੋ ਜਰਾ ਕਿੰਨਾ ਪਿਆਰਾ ਇਸ ਮੌਕੇ ਨੂੰ ਲਿਖਿਆ।
ਗੜੀ ਵਿੱਚ ਹੁੰਦੀ ਵੇ ਮਿਲਣੀ ਅਖੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਗੜੀ ਵਿੱਚ ਹੁੰਦੀ ਵੇ ਮਿਲਣੀ ਅਖੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਗੁੰਦਣੀ ਨਾ ਕਿਸੇ ਬੁਰਕੀ ਜਠੋਣੀ ਨਾ ਬੰਨਣਾ ਨਹੀਂ ਸੇਰਾ ਕਿਸੇ ਮਿਲਣੀ ਕਰਾਉਣੀ ਨਾ ਕਟੂਰੀ ਬਨੂ ਥਾਂ ਵੈਰੀ ਇਹਦੀ ਤਾਰ ਸ਼ਮਸ਼ੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਵਾਰ ਨਾਨਾ ਪਾਣੀ ਕਿਸੇ ਸੁਰਮਾ ਵੀ ਪਾਉਣਾ ਨਹੀਂ ਕੈਸੀ ਬਰਾਤ ਜਿਨੇ ਮੁੜ ਕਰ ਆਉਣਾ ਨਹੀਂ ਵਾਰ ਨਾਨਾ ਪਾਣੀ ਕਿਸੇ ਸੁਰਮਾ ਵੀ ਪਾਉਣਾ ਨਹੀਂ ਕੈਸੀ ਬਰਾਤ ਜਿਨੇ ਮੁੜ ਕਰ ਆਉਣਾ ਨਹੀਂ ਸੁਣਿਆ ਲਾੜੀ ਧੀਏ ਬਾਦਸ਼ਾਹ ਅਮੀਰ ਦੀ ਪੜੀਏ ਮਾਂ ਕੋੜੀ ਅਜੀਤ ਸਿੰਘ ਵੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਹੱਥੀਂ ਘਰ ਤੋਰਨੇ ਤਿਆਰ ਬਾਜਾਂ ਵਾਲੇ ਨੇ ਪੁੱਤ ਜੋੜੀਆਂ ਬਣਾ ਕੇ ਦੇਣੇ ਤੋਰ ਬਾਜਾਂ ਵਾਲੇ ਇਨਕਲਾਬੀ ਹੈ ਕ੍ਰਾਂਤੀ ਸਿੱਖੀ ਗੱਲ ਨਹੀਂ ਸਰੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਬਾਬੇ ਨਾਨਕ ਦੇ ਰਾਹੀ ਮਹਿੰਗੇ ਮੁੱਲ ਪੈਣੇ ਤਾਰ ਨੇ ਜ
ਜ਼ਾਲਮਾਂ ਜ਼ੁਲਮ ਸੱਚੀ ਘੱਟ ਨਹੀਂ ਗੁਜ਼ਾਰਨੇ ਬੜੀ ਔਖੀ ਨਿਰਵੈਰ ਗੱਲ ਕਰਨੀ ਜ਼ਮੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਗੜੀ ਵਿੱਚ ਹੁੰਦੀ ਵੇ ਮਿਲਣੀ ਅਖੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ ਪੜੀਏ ਮਾਂ ਕੋੜੀ ਨੀ ਅਜੀਤ ਸਿੰਘ ਵੀਰ ਦੀ।
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 8-4 ਨੂੰ ਲੱਖਾਂ ਦੀ ਗਿਣਤੀ ਵਿੱਚ ਫੌਜ ਨੇ ਕਹਿੰਦੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਤੇ 8-8 ਸਿੰਘਾਂ ਦਾ ਜਥਾ ਬਣਾ ਕੇ ਪਾਤਸ਼ਾਹ ਨੇ ਤੋਰਿਆ। ਪਹਿਲਾ ਜਥਾ ਗਿਆ ਸ਼ਹੀਦ ਹੋਇਆ, ਦੂਜਾ ਜਥਾ ਗਿਆ ਸ਼ਹੀਦ ਹੋਇਆ, ਤੀਜਾ ਜਥਾ ਜਾਣ ਲੱਗਿਆ ਸੀ ਤੇ ਉੱਥੇ ਗੁਰੂ ਗੋਬਿੰਦ ਸਿੰਘ ਨੇ ਕਿਹਾ, ਭਾਈ ਬਾਬਾ ਅਜੀਤ ਸਿੰਘ ਜੀ ਖੜੇ ਹੋ ਕੇ ਕਹਿਣ ਲੱਗੇ, ਮਹਾਰਾਜ ਹੁਣ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ। ਪਾਤਸ਼ਾਹ ਖੁਸ਼ ਹੋਏ, ਕਹਿੰਦੇ ਆਪੇ ਆਇਆ, ਉੱਠ ਕੇ ਆਵਾਜ਼ ਨਹੀਂ ਮਾਰਨੀ ਪਈ। ਕਲਗੀਧਰ ਪਾਤਸ਼ਾਹ ਜੀ ਨੇ ਛਾਤੀ ਨਾਲ ਲਾਇਆ, ਪਿਆਰ ਦਿੱਤਾ, ਸ਼ਸਤਰ ਬਸਤਰ ਆਪ ਸਜਾ ਕੇ ਜੰਗ ਵਿੱਚ ਤੋਰਿਆ। ਮੈਂ ਫਿਰ ਦੁਹਰਾ ਦਿਆਂ, ਸਮਾਂ ਡਿਕਟੇਟਰਸ਼ਿਪ ਦਾ ਹੈ, ਸਮਾਂ ਜੰਗਾਂ ਦਾ ਹੈ, ਇਹ ਚੇਤਾ ਰੱਖਣਾ ਹੈ। ਸਮਾਂ ਤਲਵਾਰਾਂ ਦਾ ਹੈ। ਉਹ ਜੇ ਅਸੀਂ ਇਹ ਕਹਾਂਗੇ ਵੀ ਅੱਜ ਅਸੀਂ ਉਦਾਂ ਕਰਾਂਗੇ, ਅੱਜ ਸਮਾਂ ਹੋਰ ਹੈ, ਅੱਜ ਤਰੀਕਾ ਵੀ ਹੋਰ ਹੋ ਰਿਹਾ, ਇਹ ਚੇਤਾ। ਜਦੋਂ ਵੀ ਕਦੇ ਸਾਡੇ ਇਤਿਹਾਸਕਾਰ ਲਿਖਣ ਤੇ ਚਾਹੇ ਅਸੀਂ ਆਪ ਪੜ੍ਹੀਏ, ਪ੍ਰਚਾਰਕ ਬੋਲਣ, ਸਾਨੂੰ ਉਸ ਵੇਲੇ ਦਾ ਸਾਡਾ ਆਗੂ ਲੜਨ ਦਾ ਢੰਗ ਤਰੀਕਾ ਸਿਖਾਉਂਦਾ ਹੈ, ਉਹ ਉਦੋਂ ਦਾ ਟਾਈਮ ਸੀ, ਪਰ ਅੱਜ ਸਾਨੂੰ ਅੱਜ ਦੇ ਹਿਸਾਬ ਨਾਲ ਦੱਸਣਾ ਪੈਣਾ। ਜੇ ਕੋਈ ਬੰਦਾ ਅੱਜ ਇਹ ਸੋਚ ਕੇ ਤੁਰੇਗਾ ਤੇ ਅੱਜ ਸਮਾਂ ਬਦਲ ਗਿਆ, ਅੱਜ ਜੰਗ ਵੀ ਹੋ ਰਿਹਾ, ਲੜਾਈ ਵੀ ਹੋ ਰਿਹਾ ਤੇ ਤਰੀਕੇ ਵੀ ਜੰਗ ਕਰਨ ਦੇ ਹੋਰ ਹੋਣਗੇ। ਅੱਜ ਬੱਚੇ ਐਜੂਕੇਸ਼ਨ ਲੈ ਰਹੇ ਹੈ ਤੇ ਇਹ ਵੀ ਇੱਕ ਪੂਰੀ ਦੀ ਪੂਰੀ ਕੰਪੀਟੀਸ਼ਨ ਹੈ। ਆ ਅਹੁਦੇ ਤੱਕ ਜਾਣਾ, ਆ ਜੱਜ ਦਾ ਅਹੁਦਾ ਇੱਥੇ ਤੱਕ ਪਹੁੰਚਣਾ, ਆ ਵੱਡਾ ਆਫੀਸਰ ਬਣਨਾ ਇੱਥੇ ਤੱਕ ਪਹੁੰਚਣਾ। ਲੱਖਾਂ ਕਰੋੜਾਂ ਦੇ ਨਾਲ ਜੂਝਦਾ ਹੋਇਆ ਬੰਦਾ ਕਿਸੇ ਅਹੁਦੇ ਤੱਕ ਜਾਂਦਾ, ਕਿਸੇ ਥਾਂ ਤੱਕ ਜਾਂਦਾ ਤੇ ਜਾਣਾ ਹੈ। ਅੱਜ ਹੋ ਰਿਹਾ, ਅੱਜ ਜੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੋਣ ਤੇ ਥਾਪੜਾ ਦੇ ਕੇ ਕਹਿਣ, ਪੁੱਤਰਾ ਆ ਲੈ ਫੜ, ਆ ਪੈਨ ਲੈ ਕੇ ਜਾ, ਆ ਕਲਮ ਲੈ ਕੇ ਜਾ, ਵੱਟ ਕੱਢ ਦੇ, ਕਮਾਲਾਂ ਕਰਦਾ। ਅੱਜ ਲੋੜ ਹੈ ਤੇਰੀ ਕਲਮ ਚੱਲੇ, ਅੱਜ ਜ਼ਰੂਰਤ ਹੈ ਤੇਰੀ ਕਲਮ ਚੱਲੇ। ਫਰਕ ਪੈ ਗਿਆ, ਇਹ ਚੇਤਾ ਰੱਖਿਓ। ਉਦੋਂ ਦਾ ਸਮਾਂ ਹੋ ਰਿਹਾ, ਅੱਜ ਦਾ ਸਮਾਂ ਹੋ ਰਿਹਾ। ਉਦੋਂ ਤਲਵਾਰਾਂ ਵਾਲੇ ਸੀ, ਅੱਜ ਦਾ ਸਮਾਂ ਟੋਟਲ ਬਦਲ ਗਿਆ। ਅਸੀਂ ਵੀ ਹਥਿਆਰ ਰੱਖ ਤੱਕ ਸਕਦੇ ਸੀ, ਘਰੇ ਕਿਰਪਾਨਾਂ ਵੀ ਬਣਦੀਆਂ ਹੋਣਗੀਆਂ ਤੇ ਘਰੇ ਉਸ ਵੇਲੇ ਬਰੂਦ ਵੀ ਬਣਦਾ ਹੋਏਗਾ, ਮੁਕਾਬਲਾ ਕਰਨ ਵਾਸਤੇ ਸਾਰਾ ਕੁਝ ਚੱਲਦਾ ਸੀ। ਪਰ ਅੱਜ ਹੱਕ ਹੈ, ਜੇ ਰਿਵਾਲਵਰ ਰੱਖਣਾ ਵੀ ਪੈਂਦਾ ਤਾਂ ਵੀ ਪਰਮਿਸ਼ਨ ਦੇ ਨਾਲ ਰੱਖਣਾ ਪੈਂਦਾ। ਜਦੋਂ ਤੋਂ ਡੈਮੋਕ੍ਰੇਸੀ ਆ ਗਈ, ਹਥਿਆਰ ਕੌਣ ਰੱਖੇਗਾ ਕੌਣ ਨਹੀਂ ਰੱਖੇਗਾ ਇਹ ਹੱਕ ਵੀ ਸਰਕਾਰਾਂ ਨੇ ਆਪਣੇ ਹੱਥ ਰੱਖਿਆ, ਇਹ ਹੱਕ ਵੀ ਆਪਣੇ ਹੱਥ 'ਚ ਰੱਖਿਆ। ਕੌਣ ਹਥਿਆਰ ਰੱਖੇਗਾ ਕੌਣ ਨਹੀਂ ਰੱਖੇਗਾ, ਕਿਹਦੇ ਕੋਲ ਰਿਵਾਲਵਰ ਹੋਏਗਾ ਕਿਹਦੇ ਕੋਲ ਨਹੀਂ ਹੋਏਗਾ, ਲਾਇਸੈਂਸ ਅਪਲਾਈ ਕਰਦੇ ਹੋ ਨਹੀਂ ਬਣਦਾ, ਕਈ ਵਾਰੀ ਕਈ ਬੰਦਿਆਂ ਦੇ ਲਾਇਸੈਂਸ ਨਹੀਂ ਬਣਦੇ,
ਸਾਰਾ ਕੁਝ ਉਹਨਾਂ ਨੇ ਆਪਣੇ ਕੰਟਰੋਲ 'ਚ ਕਰ ਲਿਆ। ਅੱਗੇ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਜਿਸ ਕੀ ਲਾਠੀ ਉਸੀ ਕੀ ਭੈਂਸ, ਇਹ ਕਹਿੰਦੇ ਸੀ ਜਿਹਦੀ ਲਾਠੀ ਹੈ ਮੱਝ ਵੀ ਉਸੇ ਦੀ ਹੈ। ਡੰਡੇ ਵਾਲਾ ਲੈ ਜਾਂਦਾ ਸੀ, ਪਰ ਜਦੋਂ ਤੋਂ ਡੈਮੋਕ੍ਰੇਸੀ ਆਈ ਹੈ ਅੱਜ ਇਹਨਾਂ ਨੇ ਸਾਰੀ ਤਾਕਤ, ਹਥਿਆਰਾਂ ਦੀ ਲੜਾਈ ਕਿੰਨੀ ਲੜਨੀ ਹੈ, ਕਦੋਂ ਲੜਨੀ ਹੈ, ਇਹ ਸਰਕਾਰਾਂ ਨੇ ਆਪਣੇ ਹੱਥ ਵਿੱਚ ਕਰ ਲਈ ਹੈ। ਅੱਜ ਸਾਨੂੰ ਸੋਚਣਾ ਪੈਣਾ, ਅੱਜ ਅਸੀਂ ਉਹ ਤਰੀਕਾ ਨਾ ਕਿਤੇ ਵਰਤ ਲਈਏ ਜਿਹੜਾ ਉਦੋਂ ਸੀ। ਉਦੋਂ ਤਰੀਕਾ ਉਹ ਸਹੀ ਸੀ, ਅੱਜ ਸਾਨੂੰ ਹੋਰ ਤਰੀਕੇ ਵਰਤਣੇ ਪੈਣੇ, ਇਹ ਚੇਤਾ ਰੱਖਣਾ ਪੈਣਾ। ਗੁਰੂ ਨਾਨਕ ਪਾਤਸ਼ਾਹ ਵੇਲੇ ਖੜਾਵਾਂ ਪਾ ਕੇ ਸਾਧਾਂ ਵਾਲੇ ਕੱਪੜੇ ਸੀ, ਉਸ ਸਮੇਂ ਤੇ ਹੋਰ ਚੱਲਿਆ, ਪਰ ਗੁਰੂ ਗੋਬਿੰਦ ਸਿੰਘ ਨੇ ਹਥਿਆਰ ਵੀ ਰੱਖੇ ਤੇ ਮਖਮਲੀ ਜੋੜਾ ਘੋੜਾ ਵੀ ਰੱਖਿਆ ਤੇ ਮਹਿਲ ਵੀ ਬਣਾਏ, ਉਹ ਟਾਈਮ ਹੋਰ ਸੀ ਤੇ ਅੱਜ ਦਾ ਸਮਾਂ ਜਿਹੜਾ ਇਹ ਹੋਰ ਹੈ। ਇਹ ਚੇਤਾ ਰੱਖਿਓ ਜੀ, ਲੱਖਾਂ ਦਾ ਮੁਕਾਬਲਾ ਕਰਨ ਵਾਸਤੇ ਜੇ ਤੂਰਿਆ ਤੇ ਉਹ ਸਮਾਂ ਡਿਕਟੇਟਰਸ਼ਿਪ ਦਾ ਸੀ, ਉਦੋਂ ਇਦਾਂ ਹੁੰਦੀ ਸੀ, ਅੱਜ ਬਦਲ ਗਿਆ। ਪਹਿਲਾਂ ਬਾਬਾ ਅਜੀਤ ਸਿੰਘ ਗਏ, ਪਿੱਠ ਤੇ ਵਾਰ ਵੀ ਕੀਤੇ ਕਈਆਂ ਨੇ, ਕਹਿੰਦੇ ਸਾਹਮਣੇ ਜਿੰਨਾ ਨਹੀਂ ਨਾ ਮੁਕਾਬਲਾ ਹੋਇਆ, ਪਰ ਕਈਆਂ ਨੇ ਪਿਛਲੇ ਪਾਸਿਓਂ ਪਿੱਠ ਤੇ ਵਾਰ ਕੀਤੇ। ਬੁੱਝਦਿਲ ਕਹਿੰਦੇ ਪਿੱਠ ਤੇ ਵਾਰ ਕਰਦੇ ਆ, ਇਹ ਕਹਿੰਦੇ ਆ ਨਾ ਅੱਜ ਕੱਲ੍ਹ ਸਾਡੇ ਇਤਿਹਾਸਕਾਰ ਬਹੁਤ ਬੰਦੇ ਸੁਣਾਉਂਦੇ ਆ ਸਾਹਿਬਜ਼ਾਦਾ ਅਜੀਤ ਸਿੰਘ ਦੀ ਪਿੱਠ ਤੇ ਵਾਰ ਕੀਤਾ। ਪਿੱਠ ਤੇ ਵਾਰ ਕਰਨ ਵਾਲਾ ਸੂਰਮਾ ਨਹੀਂ ਹੁੰਦਾ, ਨਿਹੱਥੇ ਤੇ ਵਾਰ ਕਰਨ ਵਾਲਾ ਸੂਰਮਾ ਨਹੀਂ ਹੁੰਦਾ, ਔਰਤ ਤੇ ਵਾਰ ਕਰਨ ਵਾਲਾ ਕਹਿੰਦੇ ਸੂਰਮਾ ਨਹੀਂ ਹੁੰਦਾ, ਬੱਚੇ ਤੇ ਵਾਰ ਕਰਨ ਵਾਲਾ ਕਹਿੰਦੇ ਸੂਰਮਾ ਨਹੀਂ ਹੁੰਦਾ। ਪਰ ਜਿੱਦਣ ਸਾਡੇ ਸੂਰਮਿਆਂ ਨੇ ਕੁਝ ਕਰਨਾ ਹੁੰਦਾ ਉਦਣ ਸਾਰੇ ਅਸੂਲ ਭੁੱਲ ਜਾਂਦੇ ਆ, ਫਿਰ ਸਭ ਕੁਛ ਹੀ ਕਰ ਲੈਂਦੇ ਆ ਜਿੱਦੇ ਅਸੀਂ ਕਰਨਾ ਹੁੰਦਾ ਨਾ। ਇਹ ਗੱਲਾਂ ਕਹਿੰਦੇ ਆ ਵੀ ਜੰਗ ਦੇ ਵਿੱਚ ਚਾਰ ਚੀਜ਼ਾਂ ਜ਼ਰੂਰੀ ਹੈ, ਨਿਹੱਥੇ ਤੇ ਵਾਰ ਨਹੀਂ ਕਰਨਾ, ਔਰਤ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਪਿੱਠ ਪਿੱਛੇ ਵਾਰ ਨਹੀਂ ਕਰਨਾ। ਇਹ ਕਹਿੰਦੇ ਆ ਅਸੀਂ ਵੀ ਇਹ ਅਸੂਲ ਹੁੰਦੇ ਆ, ਸੂਰਮਾ ਉਹ ਹੁੰਦਾ, ਇਹ ਅਸੀਂ ਕਹਿੰਦੇ ਆ। ਪਰ ਜਿੱਦੇ ਅਸੀਂ ਆਪ ਇਹ ਕੁਝ ਕਰਦੇ ਆ ਉਹਦੇ ਫਿਰ ਅਸੀਂ ਪਾਣੀ ਪਿਆਉਣ ਦੇ ਬਹਾਨੇ ਧੋਖਾ ਕਰਦੇ ਹਾਂ ਵੀ ਲਓ ਜੀ ਜਲ ਛਕਾਉਣ ਲੱਗੇ ਸੀ, ਅਸੀਂ ਛਬੀਲ ਲਾ ਕੇ ਧੋਖਾ ਕਰਦੇ ਹਾਂ, ਇਹਨੂੰ ਧੋਖਾ ਕਹਿੰਦੇ ਆ, ਇਹ ਬੇਈਮਾਨੀ ਹੁੰਦੀ ਹੈ, ਇਹ ਸੂਰਮਾ ਥੋੜਾ ਹੁੰਦਾ, ਇਹ ਧੋਖਾ ਹੈ। ਜਿੱਦੇ ਅਸੀਂ ਕਿਸੇ ਨੂੰ ਮਾਰਨਾ ਹੁੰਦਾ ਹੈ ਫਿਰ ਅਸੀਂ ਨਿਹੱਥਿਆਂ ਤੇ ਵਾਰ ਕਰਦੇ ਹਾਂ, ਫਿਰ ਅਸੀਂ ਬਿਨਾਂ ਦੱਸੇ ਕਰਦੇ ਹਾਂ, ਸਭ ਕੁਝ ਹੀ ਭੁੱਲ ਜਾਂਦੇ ਹਾਂ। ਇਹ ਜਿਹੜੇ ਅਸੂਲ ਅਸੀਂ ਦੱਸਦੇ ਹਾਂ ਨਾ, ਖਾਲਸਾ ਇੱਦਾਂ ਕਰਦਾ ਰਿਹਾ, ਇੱਦਾਂ ਕਰਦਾ ਰਿਹਾ, ਇਹ ਕਲਗੀਆਂ ਵਾਲੇ ਪਾਤਸ਼ਾਹ ਵੇਲੇ ਹੀ ਕਰਦਾ ਰਿਹਾ, ਹੁਣ ਅੱਜ ਵਾਲਾ ਖਾਲਸਾ ਨਹੀਂ ਇੱਦਾਂ ਕਰਦਾ। ਜਿਹੜੇ ਖਾਲਸੇ ਨਾਲ ਸਾਡਾ ਵਾਹ ਪਿਆ ਨਾ, ਉਹ ਖਾਲਸਾ ਤੇ ਬੜਾ ਹੋਰ ਤਰ੍ਹਾਂ ਦਾ ਹੈ, ਉਹ ਖਾਲਸ ਨਹੀਂ ਹੈ, ਉਹ ਖਾਲਸ ਨਹੀਂ ਜਿਹਦੇ ਨਾਲ ਸਾਡਾ ਵਾਹ ਪੈ ਰਿਹਾ, ਉਹ ਕੁਆਲਿਟੀ ਨਹੀਂ ਜਿਹਦੀਆਂ ਅਸੀਂ ਗੱਲਾਂ ਕਰਦੇ ਹਾਂ। ਉਹ ਗੱਲਾਂ ਜਿਹੜੀਆਂ ਕਰਦੇ ਹਾਂ ਉਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਹੋਣਾ, ਉਹ ਕਲਗੀਆਂ ਵਾਲੇ ਦੇ ਵੇਲੇ ਹੀ ਹੋਣਾ, ਅੱਜ ਕਿੱਥੇ। ਜਿਹੜਾ ਸਟੈਂਡ ਲੈ ਲਵੇ, ਜਿਹੜਾ ਖੜ ਜਾਏ ਕਿਤੇ, ਜਿਹੜੀ ਸਹੀ ਗੱਲ ਕਰੇ, ਅੱਜ ਤੇ ਹੁੰਦਾ ਕੁਝ ਹੋਰ ਹੈ, ਬਣਾ ਕੁਝ ਹੋਰ ਦਿੱਤਾ ਜਾਂਦਾ, ਸੱਚ ਕਿੱਥੇ ਅੱਜ। ਬਾਬਾ ਜੁਝਾਰ ਸਿੰਘ ਜੀ ਕਹਿੰਦੇ ਪਿੱਠ ਪਿੱਛੇ ਵੀ ਵਾਰ ਬੰਦਿਆਂ ਨੇ ਕੀਤੇ, ਤੇ ਕਈ ਸੌ ਫੱਟ ਮਾਰਿਆ, ਕਈ ਸੌ ਫਿਰ ਧਰਤੀ ਤੇ ਡਿੱਗੇ। ਬਾਬਾ ਅਜੀਤ ਸਿੰਘ ਜਦੋਂ ਸ਼ਹੀਦੀ ਪਾ ਗਏ, ਕਲਗੀਆਂ ਵਾਲੇ ਉੱਪਰ ਵੇਖ ਰਹੇ ਸੀ, ਕਹਿੰਦੇ ਗੱਡੀ ਤੇ ਖੜ ਕੇ ਜਕਾਰਾ ਲਾ ਥੱਲੇ ਆਏ, ਆਉਂਦਿਆਂ ਨੂੰ ਜੁਝਾਰ ਸਿੰਘ ਖੜਾ, ਮਹਾਰਾਜ ਕਾਣੀ ਵੰਡ ਕਰਤੀ, ਇਕੱਠੇ ਰਹਿੰਦੇ ਸੀ, ਇਕੱਠੇ ਪੜ੍ਹੇ, ਇਕੱਠੇ ਲਿਖਾਇਆ ਪੜ੍ਹਾਇਆ, ਇਕੱਠੇ ਤੁਸੀਂ ਸਿਖਾਇਆ ਸ਼ਸਤਰ ਵਿਦਿਆ, ਹੁਣ ਅੱਡ ਅੱਡ ਕਰਤੇ, ਮੈਂ ਤੇ ਆਪ ਨਾਲ ਹੀ ਜਾਣਾ ਸੀ, ਮੈਨੂੰ ਵੀ ਤੋੜੋ। ਫਿਰ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਜੁਝਾਰ ਸਿੰਘ ਨੂੰ, ਕਹਿੰਦੇ ਭਾਈ ਹਜੇ ਤੇ ਛੋਟਾ ਹੈ ਬਹੁਤ, ਤੇਰੀ ਤੇ ਉਮਰ ਬੜੀ ਨੇ, ਲੜਨਾ ਤੇ ਆਉਂਦਾ ਨਹੀਂ ਹੈ। ਕਹਿੰਦਾ ਮਹਾਰਾ ਲੜਨਾ ਨਹੀਂ ਆਉਂਦਾ, ਮਰਨਾ ਤੇ ਆਉਂਦਾ, ਇੰਨਿਆਂ ਦੇ ਵਿੱਚ ਹੁਣ ਮੈਂ ਇੱਦਾਂ ਥੋੜਾ ਵੀ ਮੈਂ ਪਿੱਛੇ ਰਹਿ ਜਾ, ਮੈਂ ਤੇ ਆਪ ਉਮਰ ਛੋਟੀ ਸੀ ਭਾਵੇਂ। ਫਿਰ ਬਾਬਾ ਜੁਝਾਰ ਸਿੰਘ ਜੀ ਉਹ ਵੀ ਤਿਆਰ ਹੋਏ, ਗੁਰੂ ਸਾਹਿਬ ਨੇ ਤਿਆਰ ਕੀਤਾ,
ਤਿਆਰ ਕਰਕੇ ਤੇ ਜੁਝਾਰ ਸਿੰਘ ਨੂੰ ਵੀ ਤੋਰਿਆ, ਉਹ ਵੀ ਬਾਬਾ ਜੂਝਦਾ ਹੋਇਆ ਪੁੱਤ ਗੁਰੂ ਗੋਬਿੰਦ ਸਿੰਘ ਦਾ ਸ਼ਹੀਦ ਹੋਇਆ। ਕਿੰਨੇ ਸਿੰਘ ਸ਼ਹੀਦ ਹੋ ਗਏ? 40 ਦੇ ਵਿੱਚੋਂ ਥੋੜੇ ਜਿਹੇ ਰਹਿ ਗਏ। ਸ਼ਾਮ ਵੇਲੇ ਜੰਗ ਬੰਦ ਹੋ ਗਿਆ, ਮਹਾਰਾਜ ਕਹਿੰਦੇ ਕੱਲ ਮੈਂ ਵੀ ਜਾਣਾ। ਸਿੰਘਾਂ ਨੇ ਕਿਹਾ ਮਹਾਰਾਜ ਤੁਸੀਂ ਤੇ ਸਾਡੇ ਵਰਗੇ ਹਜ਼ਾਰਾਂ ਬਣਾ ਲਓਗੇ, ਤੁਸੀਂ ਸਾਡੇ ਵਰਗੇ ਕਰੋੜਾਂ ਬਣਾ ਸਕਦੇ ਆ, ਲੱਖਾਂ ਬਣਾ ਸਕਦੇ ਆ, ਅਸੀਂ ਸਾਰੇ ਰਲ ਕੇ ਗੁਰੂ ਗੋਬਿੰਦ ਸਿੰਘ ਥੋੜਾ ਬਣਾ ਸਕਦੇ ਆ, ਦੂਜਾ ਸਾਥੋਂ ਨਹੀਂ ਨਾ ਬਣਨਾ, ਤੁਹਾਡੇ ਵਰਗਾ ਥੋੜਾ ਬਣ ਜੂ ਸੱਤ। ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਇੱਕ ਲਖਾਰੀ ਵਾਸਤੇ ਨਾ, ਲਖਾਰੀ ਵਾਸਤੇ ਅਵਾਰਡ ਦੇਣ ਜਾਣਾ ਸੀ ਦਿੱਲੀ ਚ, 8-10 ਲੱਖ ਰੁਪਈਆ ਸਰਕਾਰ ਦੇਣਾ ਸੀ, ਇਕੱਠਾ ਕੀਤਾ ਪੈਸਾ, ਕਹਿੰਦੇ ਉਹਨੂੰ ਅਵਾਰਡ ਦੇਣਾ। ਲਖਾਰੀ ਸੀ ਬੀਬੀ, ਪੰਜਾਬ ਸਰਕਾਰ ਨੂੰ ਕਿਹਾ ਉਸ ਵੇਲੇ, ਕਹਿੰਦੇ ਵੀ ਤੁਸੀਂ ਦੇ ਕੇ ਆਉਣਾ, ਕਹਿੰਦੇ ਵੀ ਇੰਨੇ ਥੋੜੇ ਪੈਸੇ ਕਾਹਨੂੰ ਦੇਣੇ ਨੇ, 50-60 ਲੱਖ ਇਕੱਠਾ ਦੇਈਏ, ਜੇ ਦੇਣਾ ਤੇ ਚੱਜ ਤਰ੍ਹਾਂ ਦਿਓ, ਨਹੀਂ ਤੇ ਰਹਿਣ ਦਿਓ। ਜਦੋਂ 50-60 ਲੱਖ ਦੇਣ ਦੀ ਗੱਲ ਕੀਤੀ ਨਾ, ਤੇ ਕਈ ਲਿਖਾਰੀਆਂ ਨੇ ਰੌਲਾ ਪਾਤਾ, ਕਹਿੰਦੇ 60 ਨੂੰ ਲੱਖ ਦੇ ਦਿਓ, ਇਹ ਇਕੱਲੇ ਨੂੰ 60 ਲੱਖ, ਇਕੱਲੀ ਬੀਬੀ ਨੂੰ ਇਕੱਠਾ ਹੀ 60 ਲੱਖ, ਇਹ ਤੇ ਗਲਤ ਹੈ। 60 ਬੰਦਿਆਂ ਨੂੰ ਲੱਖ ਦੇ ਦਿਓ, ਤੁਸੀਂ ਇਕੱਲੀ ਨੂੰ 60 ਲੱਖ ਦੇਣ ਦੀ ਗੱਲ ਕਰੀ ਜਾਂਦੇ ਆ, ਇਹ ਕਹਿੰਦੇ ਠੀਕ ਨਹੀਂ। ਫਿਰ ਇੱਥੇ ਮੈਡਮ ਦਲੀਪ ਕੌਰ ਟਵਾਣਾ ਸੀ ਯੂਨੀਵਰਸਿਟੀ 'ਚ, ਉਹਨਾਂ ਨੇ ਨਾ ਖੜੇ ਹੋ ਕੇ ਕਿਹਾ, ਕਹਿੰਦੇ ਆ ਜਿਹੜੇ ਕਹਿੰਦੇ ਆ ਨਾ 60 ਨੂੰ ਦੇ ਦਿਓ, ਇਕੱਲੀ ਨੂੰ 60 ਲੱਖ ਕਾਹਨੂੰ ਦੇਣਾ, ਇਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਕਾਪੀ ਪੈਨ ਫੜਾਉਂਦੇ ਆ, ਉਹਦੇ ਵਰਗਾ ਇੱਕ ਆਰਟੀਕਲ 60 ਜਣੇ ਰਲ ਕੇ ਲਿਖ ਕੇ ਵਿਖਾਓ, ਤੁਸੀਂ 60 ਜਣੇ ਰਲ ਕੇ ਉਹਦਾ ਇੱਕ ਨਾਵਲ ਨਹੀਂ ਲਿਖ ਸਕਦੇ, ਉਹਦਾ 60 ਲਿਖਾਰੀ ਰਲ ਕੇ ਉਹਦੇ ਵਰਗਾ ਲਿਖ ਕੇ ਵਿਖਾ ਦਿਓ, ਤੁਹਾਨੂੰ 100,000,000 ਸਾਰਿਆਂ ਨੂੰ ਵੰਡ ਦੇਣਗੇ, ਤੁਹਾਡੇ 60 ਤੋਂ ਉਹ ਕੱਲੀ ਪਾਰੂ ਹੈ, ਉਹਦੀ ਲਿਖ ਦੀ ਤਾਕਤ ਹੈ, ਉਹਦੀ ਕਲਮ ਦੀ ਤਾਕਤ ਹੈ, ਤੁਸੀਂ 60 ਰਲ ਕੇ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਤੇ ਸੱਚੀ ਗੱਲ ਹੈ ਪਿਆਰਿਓ, ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਗੁਰੂ ਗੋਬਿੰਦ ਸਿੰਘ ਸਾਡੇ ਵਰਗੇ ਬੜੇ ਬਣਾ ਦਿੰਦੇ ਸੀ, ਜਿਹਨੂੰ ਚਾਹੁੰਦੇ ਸੀ ਐਂ, ਜਿੱਦਾਂ ਜਿਹੜੇ ਜਿਹੜੇ ਤਿਆਰ ਹੋਣ ਵਾਲੇ ਉਹਨਾਂ ਕੋਲ ਇਹ ਕਰ ਦਿੰਦੇ ਸੀ, ਉਹਨਾਂ 'ਚ ਤਾਕਤ ਸੀ, ਉਹਨਾਂ 'ਚ ਤੜ ਸੀ। ਕਈ ਬੰਦੇ ਇਕੱਲੇ ਹੀ ਹੁੰਦੇ ਆ, ਉਹਨਾਂ ਵਰਗਾ ਦੂਜਾ ਨਹੀਂ ਬਣ ਸਕਦਾ ਕੋਈ, ਬੜਾ ਔਖਾ ਹੁੰਦਾ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ, ਕਹਿੰਦੇ ਸਾਡੇ ਵਰਗੇ ਬਣਾ ਦਿਓਗੇ ਜਿੰਨੇ ਚਾਹੋਗੇ, ਹੁਣ ਤੁਹਾਡੇ ਵਰਗਾ ਥੋੜ੍ਹਾ ਬਣਾ ਲਾਂਗੇ ਅਸੀਂ। ਫਿਰ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਣ ਦਾ ਫੈਸਲਾ ਕੀਤਾ ਸੀ। ਰਾਤ ਵੇਲੇ ਫਿਰ ਤਾੜੀ ਮਾਰ ਕੇ ਨਿਕਲੇ, ਲੁਕ ਕੇ ਨਹੀਂ, ਕਹਿੰਦੇ ਲਲਕਾਰ ਕੇ ਗਏ। ਚਮਕੌਰ ਦੀ ਗੜੀ ਤੋਂ ਪਾਤਸ਼ਾਹ ਨਿਕਲੇ ਤੇ ਸੰਗਤ ਸਿੰਘ ਨੇ, ਭਾਈ ਸੰਗਤ ਸਿੰਘ ਜੀ ਨੇ ਕਿਹਾ, ਮਹਾਰਾਜ ਭੁਲੇਖਾ ਪਾ ਦਈਏ, ਅਗਲੇ ਨੂੰ ਲੱਗੇ ਮਹਾਰਾਜ ਇੱਥੇ ਹੀ ਨੇ, ਕਲਗੀਆਂ ਵਾਲਾ ਇੱਥੇ ਹੀ ਹੈ, ਤੇ ਕਰਨਾ ਕੀ ਹੈ? ਕਹਿੰਦੇ ਮਹਾਰਾਜ, ਕਹਿੰਦੇ ਕਰਨਾ ਕੀ ਹੈ? ਕਹਿੰਦਾ ਮਹਾਰਾਜ ਮੈਂ ਤੁਹਾਡੇ ਵਾਲੇ ਕੱਪੜੇ ਪਾ ਲੈਂਦਾ, ਭੁਲੇਖਾ ਪੈ ਜਾਏਗਾ, ਮੈਂ ਤੁਹਾਡੇ ਵਾਲੇ ਕੱਪੜੇ ਪਾ ਲਵਾਂ, ਭੁਲੇਖਾ ਪੈ ਜਾਏਗਾ। ਤੇ ਕਹਿੰਦੇ ਸੰਗਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਵਾਲੇ ਬਸਤਰ ਪਾ ਲਏ ਸੀ, ਕਲਗੀ ਵੀ ਲਾ ਲਈ ਸੀ, ਕਲਗੀ ਲਾਈ, ਚੋਲਾ ਪਾਇਆ, ਬਸਤਰ ਮਹਾਰਾਜ ਦੇ ਪਾਏ, ਇਸ ਕਰਕੇ ਵੀ ਕਲਗੀਆਂ ਵਾਲੇ ਦੀ ਥਾਂ ਤੇ ਮੇਰਾ ਸਿਰ ਵੱਢ ਕੇ ਲੈ ਕੇ ਜਾਣ, ਉਹਨਾਂ ਦੀ ਥਾਂ ਤੇ ਮੈਂ ਮਰਾਂ। ਪਾਏ ਅਸੀਂ ਲੋਕਾਂ ਨੇ ਵੀ ਕੱਪੜੇ ਆ, ਜਿੰਨੇ ਅਸੀਂ ਸਾਧ ਬਾਬੇ ਚੂੜਿਆਂ ਵਾਲੇ ਰਾਗੀ ਮਸ਼ੀਨਰੀ ਢਾਡੀ ਸਾਰੇ, ਅਸੀਂ ਸਾਰਿਆਂ ਨੇ ਬਸਤਰ ਪਾਏ ਐ, ਅਸੀਂ ਕਲਗੀਆਂ ਵਾਲੇ ਤੋਂ ਲਾਹਾ ਲੈਣ ਲਈ ਪਾਏ ਐ ਵੀ ਮੈਂ ਕੱਪੜੇ ਪਾਵਾਂ, ਮੇਰੀ ਵੀ ਇੱਜ਼ਤ ਕਰੇ ਕੋਈ, ਮੈਨੂੰ ਰੋਟੀ ਖਵਾਵੇ। ਇੱਕ ਸੰਗਤ ਸਿੰਘ ਨੇ ਕੱਪੜੇ ਪਾਏ, ਕਹਿੰਦਾ ਮਹਾਰਾਜ ਮੇਰਾ ਕੋਈ ਸਿਰ ਲਾਹ ਕੇ ਲੈ ਜੇ, ਇਹ ਭੁਲੇਖਾ ਪਾਏ ਜਾਏ ਵੀ ਗੁਰੂ ਗੋਬਿੰਦ ਸਿੰਘ ਨੇ, ਇਹ ਮੈਂ ਖੜ ਜਾਂਦਾ, ਇਹ ਫਰਕ ਹੈ। ਭਾਈ ਸੰਗਤ ਸਿੰਘ ਵਰਗਾ ਕਿਹੜਾ ਬਣਾ ਬਣਾ, ਅਸੀਂ ਕੱਪੜੇ ਲਾਹਾ ਲੈਣ ਲਈ ਪਾਏ, ਉਹਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ। ਭਾਈ ਸੰਗਤ ਸਿੰਘ ਕਹਿੰਦਾ ਮਹਾਰਾਜ ਤੁਹਾਡੇ ਕੱਪੜੇ ਪਾਉਣੇ ਨੇ ਵੀ ਤੁਹਾਡਾ ਥੋੜਾ ਜਿਹਾ ਭੁਲੇਖਾ ਜਿਹਾ ਪੈ ਜਾਏ, ਉਹਨੇ ਨੂੰ ਨਿਕਲ ਜਾਣੇ। ਹੁਣ ਪਤਾ ਨੀ ਕਲਗੀਆਂ ਵਾਲਿਆਂ ਨੇ ਹਾਂ ਕੀਤੀ ਕਿ ਨਹੀਂ ਕੀਤੀ, ਪਰ ਸੰਗਤ ਸਿੰਘ ਨੇ ਕੁਰਬਾਨ ਕਰਤਾ ਆਪਣਾ ਆਪ, ਭੁਲੇਖਾ ਪੈ ਗਿਆ ਸੀ, ਕਹਿੰਦੇ ਲਾ ਲਿਆ ਜੀ ਸਿਰ, ਵੱਢ ਲਿਆ ਸਿਰ ਕਲਗੀਆਂ ਵਾਲਾ, ਪਰ ਕਲਗੀਆਂ ਵਾਲਾ ਨਹੀਂ, ਕਲਗੀਆਂ ਵਾਲੇ ਦਾ ਸਿੱਖ।
ਲਗਾਉਣ ਵਾਸਤੇ ਐ ਅੱਗੇ ਹੁੰਦੇ ਰਹੇ ਆ ਬੰਦੇ, ਇਦਾਂ ਪਿਆਰ ਕਰਦੇ ਰਹੇ ਆ ਗੁਰੂ ਗੋਬਿੰਦ ਸਿੰਘ। ਫਿਰ ਉੱਥੋਂ ਮਹਾਰਾਜ ਆਪਾਂ ਗੱਲ ਕਰਦੇ ਹੁੰਦੇ ਆ ਨਾ, ਬੱਦਲਾਂ 'ਚ ਬਿਜਲੀ ਚਮਕੇ ਸੀਗੀ ਵਾਰ ਦੀ, ਹੋਈ ਰਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ, ਤੇ ਐਂ ਲੰਘ ਚੱਲੇ ਐ ਜਿਵੇਂ ਜਾਣਦੇ ਹੀ ਨਹੀਂ। ਕਹਿੰਦੇ ਕੀ ਸੀ, ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੀਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਕਹਿੰਦੇ ਮਹਾਰਾਜ ਐਂ ਲੰਘ ਚੱਲੇ ਜਿੱਦਾਂ ਜਾਣਦੇ ਹੀ ਨਹੀਂ। ਤੇ ਮਹਾਰਾਜ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਐ, ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਲੱਖ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਮਹਾਰਾਜ ਇੱਕ ਬੱਚਾ ਰੱਖ ਲੈਂਦੇ, ਕਹਿੰਦੇ ਅੰਮ੍ਰਿਤ ਧਾਰੀ ਆ, ਉੱਠ ਨਿਸ਼ਚਿੰਤ ਹੋ ਕੇ ਰਾਜੀ, ਕਦੀ ਨੀ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀਂ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ। ਇੱਕ ਚੀਜ਼ ਹੀ ਚੁਣਨੀ ਹੁੰਦੀ ਹੈ ਜੀ, ਜਾਂ ਜਾਨ ਬਚਾ ਲਓ ਆਪਣੀ, ਜਾਂ ਸੱਚ ਬੋਲ ਲਓ, ਜਾਂ ਵਿਰੋਧ ਕਰਾ ਲਓ, ਇੱਕ ਪਾਸਾ ਮਨ ਚੁਣ ਲਓ, ਜਿਹੜਾ ਮਰਜ਼ੀ ਚੁਣ ਲਓ। ਕਹਿੰਦਾ ਮਹਾਰਾਜ ਜੇ ਤੁਸੀਂ ਨੀ, ਮੈਂ ਜੀ ਕਰੇ ਇੱਥੇ ਕੁਝ ਪਿਆਰ ਜਿਤ ਲਾ ਦਿਆਂ, ਪੱਗ ਲਾ ਕੇ ਸਿਰ ਦੀ ਤੇ ਟੋਟਕੇ ਬਣਾ ਦਿਆਂ, ਨਿਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਪਏ ਨੇ, ਦਸ ਕੱਫਣੋਂ ਬਗੈਰ ਦਸ ਕਿਹਦੇ ਪੁੱਤ ਗਏ। ਤੇ ਮਹਾਰਾਜ ਕਹਿੰਦੇ ਐ, ਫਿਕਰ ਨਾ ਕਰ, ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ, ਉਹ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ, ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ, ਦਇਆ ਸਿੰਘਾਂ ਮੋਹਦੀਆਂ ਕਿਉਂ ਦਈ ਜਾਂਦਾ ਥੰਮੀਆਂ, ਦਇਆ ਸਿੰਘਾਂ ਮੋਹਦੀਆਂ ਕਿਉਂ ਦਈ ਜਾਂਦਾ ਥੰਮੀਆਂ,
ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਾਟਾਂ ਅਜੇ, ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਾਟਾਂ ਅਜੇ, ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਾਟਾਂ ਅਜੇ, ਹੋਰ ਵੀ ਨੇ ਲੰਮੀਆਂ ਸਿੱਖੀ ਦੀਆਂ ਵਾਟਾਂ, ਹੋਰ ਵੀ ਦੇ ਲੰਮੀਆਂ ਸਿੱਖੀ ਦੀਆਂ ਵਾਟਾਂ ਦੇ, ਹੋਰ ਵੀ ਦੇ ਲੰਮੀਆਂ ਸਿੱਖੀ ਦੀਆਂ ਵਾਟਾਂ ਦੇ, ਹੋਰ ਵੀ ਦੇ ਲੰਮੀਆਂ ਗੱਜ ਕੇ ਵਾਟਾਂ ਦੇ, ਹੋਰ ਵੀ ਦੇ ਲੰਮੀਆਂ ਸਿੱਖੀ ਦੀਆਂ ਵਾਟਾਂ ਦੇ, ਹੋਰ ਵੀ ਦੇ ਲੰਮੀਆਂ
ਦਇਆ ਸਿੰਘਾ ਮੋਹਦੀਆਂ ਕਿਉਂ ਦਈ ਜਾਂ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ, ਹੋਰ ਵੀ ਨੇ ਲੰਮੀਆਂ, ਅਜੇ ਤੇ ਲੰਮਾ ਪੈਣਾ ਹੈ। ਤੂੰ ਕਹਿੰਦਾ ਕੱਪੜਾ ਪਾ ਦੇ, ਜੇ ਪਾਉਣਾ ਤੇ ਸਾਰਿਆਂ ਦੇ ਪਾ, ਸਾਰੇ ਹੀ ਮੇਰੇ ਪੁੱਤ ਨੇ, ਇਹ ਦੋ ਦਿਨ ਪਾ ਸਾਰਿਆਂ ਦੇ ਪਾ, ਵੇਖੋ ਕਿੰਨਾ ਉਹਨਾਂ ਦਾ ਆਪਸ ਵਿੱਚ ਸਭ ਦਾ ਪਿਆਰ ਹੋਣਾ। ਕਹਿੰਦੇ ਫਿਰ ਨੰਗੇ ਚਰਨੀ ਮਹਾਰਾਜ ਨੰਗੇ ਪੈਰੀ ਮਾਛੀ ਵਾੜੇ ਵੱਲ ਗਏ ਸੀ, ਚਮਕੌਰ ਦੀ ਗੜੀ ਤੋਂ ਚੱਲ ਕੇ ਕਿੰਨੀਆਂ ਤਕਲੀਫਾਂ ਚੱਲੀਆਂ। ਪਰ ਇੱਕ ਪ੍ਰੋਬਲਮ ਹੈ ਜੀ ਸਾਡੀ, ਸਾਡਾ ਸਮਾਜ ਹੀ ਇਦਾਂ ਦਾ ਹੈ, ਕੋਈ ਬੰਦਾ ਨਾ ਲੋਹਿਆ ਦਵੇ ਕਹਿਣਗੇ
ਚਾਂਦੀ ਕਿਉਂ ਨਹੀਂ ਦਿੰਦਾ, ਚਾਂਦੀ ਦੇ ਦੇਵੇ। ਕਹਿਣਗੇ ਸੋਨਾ ਕਿਉਂ ਨਹੀਂ ਦਿੰਦਾ, ਤੁਸੀਂ ਸੋਨਾ ਦੇ ਦਿਓ। ਕਹਿਣਗੇ ਹੀਰੇ ਕਿਉਂ ਨਹੀਂ ਦਿੰਦਾ, ਸਾਡਾ ਸਮਾਜ ਇੰਨਾ ਅਸੀਂ ਭੁੱਲ ਜਾਂਦੇ ਹਾਂ, ਬੜੀ ਭੁੱਲ ਹੀ ਜਾਂਦੇ। ਤੁਸੀਂ ਜਿੰਨਾ ਮਰਜ਼ੀ ਕਰ ਲਓ, ਜੋ ਮਰਜ਼ੀ ਕਰ ਲਓ, ਜਿੰਨੀਆਂ ਮਰਜ਼ੀ ਵਧੀਆ ਗੱਲਾਂ ਕਰੀ ਜਾਓ, ਇੱਕ ਜਗ੍ਹਾ ਤੁਸੀਂ ਮਾੜੀ ਜਿਹੀ ਢਿੱਲ ਕਰ ਜਾਓ, ਉਦਣ ਹੀ ਵਿਰੁੱਧ ਹੋ ਜਾਣਗੇ। ਹੁੰਦੇ ਆ ਕਿ ਨਹੀਂ ਹੁੰਦੇ, ਮਿੰਟ 'ਚ ਹੋ ਜਾਂਦੇ। ਆ ਮੈਂ ਕਿਸਾਨ ਮੁੱਦੇ ਤੇ 20-25 ਦਿਨ ਨਹੀਂ ਗਿਆ, ਸੁਣਿਆ ਨੀ ਕੁਛ ਹੁੰਦਾ ਸੀ, ਤੇ ਕੱਲ ਬੰਦੇ ਭੇਜੇ ਮਿੰਟ 'ਚ ਬਦਲ ਗਏ, ਮਿੰਟ 'ਚ ਉੱਧਰ ਹੋ ਗਏ। ਹੁੰਦੇ ਕਿ ਨਹੀਂ ਹੁੰਦੇ, ਇੱਕਦਮ ਐ ਇੱਕਦਮ ਐ। ਪਰ ਕਿਸੇ ਨੇ ਪੁੱਛਿਆ ਵੀ ਕਾਰਨ ਕੀ ਸੀ ਜੀ, ਕਿਉਂ ਨਹੀਂ ਗਏ? ਹੋ ਸਕਦਾ ਕਿਸਾਨ ਦਾ ਗੂਆ ਨਹੀਂ ਰੋਕਿਆ ਹੋਵੇ ਵੀ ਸਾਡੇ ਲਈ ਸਮੱਸਿਆ ਆ ਜੂ ਇੱਥੇ। ਸਮੱਸਿਆ ਪਾਉਣ ਜਾਣਾ ਕਿ ਹਟਾਉਣ ਜਾਣਾ ਬੋਲੋ? ਸਾਡੇ ਜਾਣ ਨਾਲ ਅਗਲੇ ਨੂੰ ਸਮੱਸਿਆ ਆਵੇ, ਅਗਲਾ ਕਹੇ ਆਇਓ ਨਾ, ਜੇ ਆਓਗੇ ਤੇ ਖਲਾਰਾ ਨਾ ਪੈ ਜੇ ਸਟੇਜ ਤੇ, ਫਿਰ ਕੀ ਕਰੇ ਬੰਦਾ? ਪਰ ਪੁੱਛਦਾ ਕੋਈ ਇੱਥੇ? ਪਰ ਤੁਸੀਂ ਜਿੰਨਾ ਮਰਜ਼ੀ ਕਰ ਲਓ, ਤੁਸੀਂ ਕਹੋ ਸਟੇਜਾਂ ਛੱਡਤੀਆਂ, ਅਗਲਾ ਕਹਿੰਦਾ ਅੱਛਾ, ਉਦੋਂ ਇੱਕ ਵਾਰੀ ਅੱਛਾ ਜੀ, ਮੁੜ ਕੇ ਫੇਰ ਉੱਤੇ। ਮੈਂ ਕਹਿੰਦਾ ਪਰਮੇਸ਼ੁਰ ਦੁਆਰ ਵੀ ਛੱਡ ਕੇ ਮੈਂ ਘਰ ਚੱਲਿਆ, ਜੇ ਹੁਣ ਮੈਂ ਘਰੇ ਹੁੰਦਾ ਪਰਮੇਸ਼ੁਰ ਦੁਆਰ ਵੀ ਆਪਾਂ ਛੱਡਤਾ ਹੁੰਦਾ। ਇਹਨਾਂ ਨੇ ਕਹਿਣਾ ਸੀ ਘਰੋਂ ਕਿਉਂ ਨਹੀਂ ਪਹੁੰਚੇ ਉੱਥੇ, ਫਿਰ ਵੀ ਇੱਦਾਂ ਹੀ ਹੋਣਾ। ਮਤਲਬ ਇੱਦਾਂ ਹੈ ਸਮਾਜ ਹੈ ਨਾ ਜਿਹੜਾ ਸਾਡਾ, ਇਹ ਇੱਦਾਂ ਹੀ ਹੈ। ਲੋਹਾ ਨਹੀਂ ਆਹ ਕਿਉਂ ਨਹੀਂ ਕੀਤਾ, ਇੱਦਾਂ ਕਿਉਂ ਨਹੀਂ ਕੀਤਾ, ਆਹ ਕਿਉਂ ਨਹੀਂ ਕੀਤਾ, ਪਰ ਪੂਰੀ ਪਿਕਚਰ ਕਿਸੇ ਨੂੰ ਵੇਖਣੀ ਨਹੀਂ ਆਉਂਦੀ। ਫਿਰ ਜਦੋਂ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਯਾਰ ਲੱਖ ਕਰ ਲਓ, ਜਿਹੜਾ ਪਾਤਸ਼ਾਹ ਦਾ ਕੀਤਾ ਅਸੀਂ ਭੁੱਲ ਜਾਂਦੇ ਹਾਂ, ਅਸੀਂ ਕਿਹੜੇ ਬਾਗ ਦੀ ਬੋਲੀ। ਕਹਿੰਦੇ ਬਾ ਓਏ ਰੁਮਾਲ ਡਿੱਗਿਆ ਪਿਆ ਸੀ, ਉਹ ਬੱਚਾ ਡਿੱਗ ਰਿਹਾ ਸੀ ਤੇ ਗੋਰਾ ਵੜਿਆ ਵਿੱਚ ਤੇ ਵਿੱਚ ਛਾਲ ਮਾਰੀ, ਬੱਚਾ ਬਚਾ ਕੇ ਲੈ ਆਂਦਾ ਤੇ ਬੀਬੀ ਨੇ ਆਪਣਾ ਨਿਆਣਾ ਚੱਕਿਆ ਤੇ ਤੁਰ ਗਈ। ਬਾਹਰੋਂ ਕੇ ਕਈ ਚੱਕੀ ਆਉਂਦਾ, ਉਹ ਗੋਰਾ ਇਹ ਖੜਾ ਵੇਖੇ, ਕਹਿੰਦੇ ਕੀ ਵੇਖਦਾ? ਕਹਿੰਦਾ ਧੰਨਵਾਦ ਕਰਿਆ ਹੀ ਨੀ ਮੇਰਾ, ਮੈਂ ਬੱਚਾ ਬਚਾ ਕੇ ਲਿਆਂਦਾ, ਨਾਲੇ ਜਾਨ ਤਲੀ ਤੇ ਰੱਖ ਲਈ। ਕਹਿੰਦੇ ਮੈਂ ਸਾਡੇ ਤੇ ਜੇ ਰੁਮਾਲ ਡਿੱਗੀ ਚੱਕ ਕੇ ਫੜਾ ਦੋ ਤਾਂ ਵੀ ਕਹਿੰਦੇ ਧੰਨਵਾਦ ਤੇਰਾ, ਇਹਨੇ ਮੇਰਾ ਧੰਨਵਾਦ ਹੀ ਨਹੀਂ ਕਰਿਆ। ਕਹਿੰਦੇ ਇੱਥੇ ਬੱਚੇ ਤੂੰ ਤੇ ਕੱਢ ਕੇ ਲਿਆਇਆ, ਇਹਨਾਂ ਨੂੰ ਚਿੱਕੜ ਚੋਂ ਗੰਦ ਚੋਂ ਕੱਢਣ ਵਾਲੇ ਕੱਢਣ ਵਾਸਤੇ ਕਲਗੀ ਵਾਲੇ ਨੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ, ਇਹਨਾਂ ਨੇ ਤੇ ਕਦੇ ਉਹਦਾ ਧੰਨਵਾਦ ਨਹੀਂ ਕਰਿਆ, ਤੂੰ ਧੰਨਵਾਦ ਭਾਲਦਾ? ਵੀ ਤੂੰ ਨਿਆਣਾ ਕੱਢ ਕੇ ਲਿਆਇਆ ਤੇਰਾ ਧੰਨਵਾਦ ਕਰ ਦੇਣਗੇ? ਇਹ ਤੇ ਉੱਥੇ ਧੰਨਵਾਦ ਨਹੀਂ ਕਰਦੇ ਵੀ ਮਹਾਰਾਜ ਧੰਨਵਾਦ ਤੁਹਾਡਾ, ਸਾਡੇ ਲਈ ਇੰਨਾ ਕੁਛ ਕਰਤਾ ਤੁਸੀਂ, ਕਿੱਥੇ? ਇਹ ਸੱਚਾਈ ਹੈ ਜੀ, ਅੱਜ ਇਹ ਰਿਐਲਿਟੀ ਹੈ, ਸਾਡਾ ਸਿਸਟਮ ਹੀ ਇੱਦਾਂ ਦਾ ਬਣਿਆ। ਤੁਸੀਂ 99 ਸਹੀ ਕਰ ਦਿਓ, ਇੱਕ ਠੀਕ ਨਾ ਕਰੋ, 99 ਤੇ ਪਾਣੀ ਪੈਂਦਾ ਕਿ ਨਹੀਂ ਪੈਂਦਾ? ਪਾ ਦਿੰਦੇ ਸਾਰੇ। 98 ਸਹੀ ਕਰ ਦਿਓ, ਦੋ ਗਲਤੀਆਂ ਹੋ ਗਈਆਂ ਤੁਸੀਂ, ਤੁਹਾਡੀਆਂ ਦੋ ਸਾਰੇ ਤੇ ਪਾਣੀ ਪੈ ਜਾਣਾ, ਤੁਹਾਡਾ ਪਿਛਲਾ ਕੀਤਾ ਸਭ ਜ਼ੀਰੋ। ਇੱਦਾਂ ਦਾ ਸਮਾਂ ਹੈ, ਸਾਡੇ ਲੋਕ ਮੰਨਦੇ ਸਮਝਦੇ ਹੀ ਹੈ। ਪਰ ਮੈਂ ਆ ਇੱਕ ਕਵਿਤਾ ਮੇਰੇ ਖਿਆਲ ਕੁਲਦੀਪ ਸਿੰਘ ਨੇ ਲਿਖੀ ਹੈ, ਦੱਸ ਕੀ ਸਿੰਘਾ ਹੋਰ, ਦੱਸ ਓਏ ਸਿੱਖਾ ਹੋਰ ਕੀ ਮੰਗਦਾ ਹੈ, ਮੈਂ ਤਾਂ ਜੋੜਾ ਜੋੜਾ ਵਾਰ ਗਿਆ। ਇਹ ਕਵਿਤਾ ਲੈ ਵਿੱਚ ਰਿਦਮ ਨਾਲ ਪੜਦੇ, ਟਾਈਮ ਵੀ ਹੋ ਗਿਆ ਪਰ ਕੋਈ ਨੀ, ਟਕਾ ਰੱਖਿਓ, 9:05 ਹੋ ਚੱਲੇ, 5 ਮਿੰਟ ਵਿੱਚ ਕਵਿਤਾ ਪੜ੍ਹ ਕੇ ਫਿਰ ਅਨੰਦ ਸਾਹਿਬ ਪੜਾਂਗੇ, ਟਕਾ ਰੱਖਿਓ। ਕਹਿੰਦੇ ਜੀ ਅੱਜ ਮੰਨ ਲਓ ਹੋਣ ਤੇ ਅੱਜ ਸਾਨੂੰ ਕਹਿਣਗੇ ਵੀ ਹੋਰ ਭਾਲਦਾ ਕੀ ਹੈ ਤੂੰ, ਐਂ ਤੇ ਦੱਸਦੇ ਵੀ ਖੁਸ਼ ਕਿਵੇਂ ਹੋਏਗਾ। ਮੰਨ ਲਓ ਵੀ ਅੱਜ ਸਾਡਾ ਸਾਰਾ ਸਮਾਜ ਗੁਰੂ ਗੋਬਿੰਦ ਸਿੰਘ ਤੋਂ ਖੁਸ਼ ਹੈ, ਮੈਨੂੰ ਜਵਾਬ ਦਿਓ, ਅੱਜ ਸਿੱਖ ਜਗਤ ਕਲਗੀਆਂ ਵਾਲੇ ਤੋਂ ਖੁਸ਼ ਹੈ? ਜੇ ਖੁਸ਼ ਹੈ ਫਿਰ ਪੰਜਾਬ ਦੇ ਵਿੱਚ ਇਹੋ ਜਿਹੇ ਡੇਰੇ ਕਿਵੇਂ ਬਣ ਗਏ ਜਿਹੜੇ ਰੱਜ ਕੇ ਲੁੱਟ ਕੇ ਕਲਗੀਆਂ ਵਾਲੇ ਦੀ ਬਰਾਬਰੀ ਕਰਦੇ ਆ? ਖੁਸ਼ ਹੈ, ਖੁਸ਼ ਕਿੱਥੇ ਹੈ? ਜੇ ਸਾਡਾ ਸਮਾਜ ਖੁਸ਼ ਹੈ ਫਿਰ ਇਹੋ ਜਿਹੇ ਕਿਉਂ ਬਣਦੇ ਅਸੀਂ? ਇੱਥੇ ਹੋਰ ਭਾਲਦੇ ਆ ਚਮਕ ਦਮਕ, ਇੱਥੇ ਹੋਰ ਹੋਰ ਭਾਲਦੇ, ਕਿੱਥੇ ਖੁਸ਼ ਹੋਏ ਅਸੀਂ? ਜੇ ਅਸੀਂ ਕਲਗੀਆਂ ਵਾਲੇ ਤੋਂ ਖੁਸ਼ ਹੋਈਏ, ਇੰਪ੍ਰੈਸ ਹੋਈਏ, ਤੇ ਐਕਟਰਾਂ ਤੋਂ ਇੰਪ੍ਰੈਸ ਕਿੱਦਾਂ ਹੋ ਜਾਂਦੇ? ਅਸੀਂ ਕੀ ਕਲਗੀਆਂ ਵਾਲੇ ਤੋਂ ਬੜੇ ਇੰਪ੍ਰੈਸ ਹਾਂ, ਫਿਰ ਦਾੜੀ ਕਿਉਂ ਨਾ ਹੋਊ ਮੁੱਖ ਤੇ ਸਾਡੇ? ਅਸੀਂ ਉਦਾਂ ਦੇ ਕਿਉਂ ਨਹੀਂ ਬਣ ਕੇ ਦੇਖਦੇ? ਇੰਪ੍ਰੈਸ ਅਸੀਂ ਉਹਨਾਂ ਤੋਂ ਆ ਜਿਹੜੇ ਉਹ ਹੋਰ ਹੈ, ਕੋਈ ਉਹ ਵੱਖਰੇ ਹੈ। ਅਸੀਂ ਕੋਸ਼ਿਸ਼ ਨਾ ਕਰਾਂਗੇ ਬਣਨ ਦੀ,
ਜਿਹਦੇ ਨਾਲ ਪਿਆਰ ਕਰਦੇ ਹੋਈ ਉਹਦੇ ਨਾਲ ਮੈਚਿੰਗ ਨਹੀਂ ਕਰਦੇ ਹੁੰਦੇ ਬੋਲੋ ਬਈ ਅੱਜ ਕੱਲ੍ਹ ਵਿਆਹਿਆ ਜੋੜਾ ਮੈਚਿੰਗ ਨਹੀਂ ਕਰਦਾ ਤੇਰੇ ਪੱਗ ਵਰਗੀ ਚੁੰਨੀ ਲੈਣੀ ਹੈ ਮੈਂ ਸੂਟ ਮੈਂ ਪਾਉਣਾ ਤੇਰੀ ਪੱਗ ਵਰਗਾ ਕਹਿੰਦੇ ਨਹੀਂ ਤੇ ਜੇ ਅਸੀਂ ਗਲਗੀਆਂ ਵਾਲ ਨਾਲ ਪਿਆਰ ਕਰਦੇ ਅਸੀਂ ਕਹਿੰਦੇ ਮਹਾਰਾਜ ਤੇਰੇ ਨਾਲ ਮੈਚਿੰਗ ਕਰਕੇ ਰੱਖਣੀ ਕਈ ਜਾਣ ਜਿਹੜਾ ਮਰਜ਼ੀ ਉਹ ਦਾੜੀ ਰੱਖ ਲਈ ਤੈਨੂੰ ਬੰਦਾ ਜਿਹਾ ਲੱਗਦਾ ਤੂੰ ਵੱਡਾ ਲੱਗਦਾ ਤੇਰੀ ਉਮਰ ਵੱਡੀ ਲੱਗਦੀ ਅੱਜ ਕਹਿੰਦਾ ਮਗਰੋਂ ਲੈ ਮੇਰੀ ਗਲਗੀਆਂ ਵਾਲ ਨਾਲ ਮੈਚਿੰਗ ਹੈ ਮੈਂ ਉਹਦੇ ਨਾਲ ਕੀਤੀ ਤੂੰ ਪਰੇ ਚੱਲ ਕਰੂਗੇ ਨਹੀਂ ਹੈਗਾ ਮੇਰੀ ਉਹਦੇ ਨਾਲ ਮੈਚਿੰਗ ਹੈ ਬਸ ਤੂੰ ਪਰੇ ਕਰ ਮੈਨੂੰ ਨਹੀਂ ਲੋੜ ਤੂੰ ਕੀ ਸੋਚਦਾ ਸੋਹਣਾ ਲੱਗਾ ਨਾ ਲੱਗਾ ਤੂੰ ਪਸੰਦ ਕਰਨਾ ਕਰ ਲੈ ਨਹੀਂ ਕਰਨਾ ਨਾ ਕਰ ਮੇਰੀ ਉਹਦੇ ਨਾਲ ਮੈਚਿੰਗ ਹੈ ਜਿਹਨੂੰ ਮੈਂ ਪਿਆਰ ਕਰਦਾ ਜਿਹਦਾ ਮੈਂ ਇਤਿਹਾਸ ਪੜ੍ਹਦਾ ਜਿਹੜਾ ਮੈਨੂੰ ਪਿਆਰਾ ਲੱਗਦਾ ਗੱਲ ਇਹ ਨਹੀਂ ਕਿ ਇਹਦੇ ਨਾਲ ਤੁਸੀਂ ਧਰਮੀ ਬਣ ਗਏ ਹੈ ਤੁਸੀਂ ਵੱਡੇ ਬਣ ਗਏ ਹੈ ਗੱਲ ਸਿਰਫ ਇੱਕ ਪਿਆਰ ਦੀ ਹੁੰਦੀ ਹੈ ਗੱਲ ਇੱਕ ਜੋੜ ਦੀ ਹੁੰਦੀ ਹੈ ਗੱਲ ਇੱਕ ਖਿੱਚ ਦੀ ਹੁੰਦੀ ਹੈ ਇੱਕ ਲਗਨ ਹੁੰਦੀ ਹੈ ਇੱਕ ਇੰਟਰਸਟ ਹੁੰਦਾ ਸਾਡਾ ਕਿਸੇ ਕਿਸੇ ਪ੍ਰਤੀ ਕਿਸੇ ਕਿਸੇ ਪਰਸਨੈਲਿਟੀ ਦੇ ਪ੍ਰਤੀ ਸਾਡਾ ਪਿਆਰ ਹੁੰਦਾ ਹੈ ਮੈਂ ਤਾਂ ਅਰਥ ਇਹ ਨਹੀਂ ਕੱਢਦਾ ਕਿ ਤੂੰ ਰੱਖ ਲਈ ਦਾੜੀ ਤੇ ਤੂੰ ਬੜਾ ਧਰਮੀ ਬਣ ਗਿਆ ਤੂੰ ਬੜਾ ਖਾਸ ਬਣ ਗਿਆ ਤੂੰ ਬੜਾ ਚੰਗਾ ਬਣ ਗਿਆ ਮੈਂ ਇਹ ਨਹੀਂ ਕੱਢਦਾ ਮੈਂ ਸਿਰਫ ਇੰਨਾ ਕੁ ਸਮਝਦਾ ਵੀ ਸਾਡਾ ਜਿਹੜਾ ਹੈ ਨਾ ਇਹ ਚਿਹਰਾ ਦਿਸਦਾ ਰਹਿਣਾ ਚਾਹੀਦਾ ਹੈ ਕਿਤੋਂ ਨਾ ਕਿਤੋਂ ਇਹ ਲੱਗੇ ਵੀ ਅਸੀਂ ਪਿਆਰ ਕਰਦੇ ਸੀ ਪਾਸਪੋਰਟ ਸਾਡਾ ਚਾਹੇ ਇੰਡੀਅਨ ਹੈ ਪਰ ਉਹਦੇ ਉੱਤੇ ਫੋਟੋ ਸਾਡੀ ਪੱਗ ਵਾਲੀ ਹੋਵੇ ਦਸਤਾਰ ਵਾਲੀ ਇੰਨਾ ਕਿਤੇ ਕਰੀ ਜਿੰਨਾ ਨਹੀਂ ਕਰ ਸਕਦੇ ਫਿਰ ਹੋਰ ਕੀ ਕਰ ਸਕਦਾ ਅਗਲਾ ਕਿੱਥੇ ਤੱਕ ਪਾਤਸ਼ਾਹ ਨੇ ਕੀਤਾ ਸਾਡੇ ਲਈ ਆ ਕਵਿਤਾ ਸੁਣ ਲਓ
ਦਸ ਓਏ ਸਿੱਖਾ ਹੋਰ ਕੀ ਮੰਗਦੇ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਵਾਰ ਗਿਆ ਦਸ ਓਏ ਸਿੱਖਾ ਹੋਰ ਕੀ ਮੰਗਦੇ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਵਾਰ ਗਿਆ ਦਸ ਓਏ ਸਿੱਖਾ ਹੋਰ ਕੀ ਮੰਗਦੇ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਵਾਰ ਗਿਆ ਮੇਲਾਂ ਦੇ ਵਿੱਚ ਰਹਿੰਦਾ ਸਾਵੇਂ ਪੋਸੀ ਮੈਨੂੰ ਕਦੀ ਓਏ ਇੱਕੋ ਗੱਲ ਸੀ ਦਿਲ ਵਿੱਚ ਮੇਰੇ ਕੌਮ ਬਚਾਉਣੀ ਸਾਰੀ ਓਏ ਕੌਮ ਬਚਾਉਣੀ ਸਾਰੀ ਛੱਡ ਮੈਂ ਨਾਨੂੰ ਜਿਵੇਂ ਬੀਤਿਆ ਮੈਂ ਤਾਂ ਉਵੇਂ ਸਮਾਂ ਗੁਜ਼ਾਰਿਆ ਉਵੇਂ ਸਮਾਂ ਗੁਜ਼ਾਰਿਆ ਦੱਸ ਓਏ ਸਿੱਖਾ ਹੋਰ ਕੀ ਮੰਗਦੇ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਵਾਰ ਗਿਆ ਪਿਤਾ ਵਾਰਿਆ ਮਾਤਾ ਵਾਰੀ ਰੋਈਆਂ ਚ
ਮਾਤਾ ਵਾਰੀ ਰੋਈਆਂ
ਚ ਦੋ ਪੁੱਤਰ ਮੈਂ ਜੰਗ ਵਿੱਚ ਮਾਰੇ ਦੋ ਸਰਹੰਦ ਦੀਆਂ ਨੀਹਾਂ ਚ
ਸਰਹੰਦ ਦੀਆਂ ਨੀਹਾਂ ਚ
ਲੱਖਾਂ ਸੀ ਮੇਰੇ ਪੁੱਤਰਾਂ ਵਰਗੇ ਮੈਂ ਤਾਂ ਪੰਜ ਪੰਜ ਕਰਕੇ ਵਾਰ ਗਿਆ पांच पांच करके वार दस और सिखा होर की मंगने मैं ता जोड़ा जोड़ा वार गया जोड़ा जोड़ा वार गया उते चुक के तुर दे मेरे था खलार कदे मेरे था
खिलार कदे मोटिया उते चुक के तुर दे मेरे था खलार कदे अपने पोत पोते किवें मोटिया ते खड़ोना है तू कहना ना सौखा है इना सौखा नहीं पोत पोतिया नू प्यार करदा आ करके विखा सुनो
मोटे आयुते लुक के तुर दे मेरे था खलार कदे मेरे था खलार कदे ओए कला कला दिल दा टुकड़ा मेरे वांगू वार कदे मेरे वांगू वार कदे धरती अंबर एक कर दिने मुड़दा पार नहीं जी कोई बार गया पार नहीं जी कोई बार गया दस वे सिखा होर की मंगने मैं ता जोड़ा जोड़ा भर गया जोड़ा जोड़ा भर गया मेरा वैर सिका दायो देना मेरे घर ना सी कोई कैर होया मेरे घर ना सी कोई कैर होया तेरी खातर लड़िया हर था पर ते थो ना इजहार होया पर ते थो ना इजहार होया केड़ी गल दा फतवा चौने दस में अज ही पढ़ दिया दस में अज ही पढ़ दिया दस वे सिखा होर की मंगने मैं ता जोड़ा जोड़ा पार गया जोड़ा जोड़ा वार गया जोड़ा जोड़ा वार गया जोड़ा जोड़ा वार गया
तसो सिखा होर की मंगदा मैं तो जोड़ा जोड़ा वार दसो केड़ा फतवा जेड़ा रह गया केड़ा पाड़ दिया दस फतवा की पाड़ना हो बहुत सोहनी कविता लिखी है आप सारे रल मिलके इस समय नू याद किया है कल ते परसों दो दिन फिर इस तरह रल मिलके आप सारे ने हाजरी भरनी है घर विच बैठ के ਜਿਹੜੇ ਵੀ ਪ੍ਰੋਗਰਾਮ ਵੇਖਦੇ ਆ ਇਸੇ ਤਰ੍ਹਾਂ ਆਨੰਦ ਮਾਣਨ ਜਿਹੜੇ ਆਉਣਾ ਚਾਹੁੰਦੇ ਆ ਦੀਵਾਨ ਵਿੱਚ ਕੱਲ ਰਾਤ ਨੂੰ ਆ ਸਕਦੇ ਆ ਪਰਸੋਂ ਐਤਵਾਰ ਹੈ ਔਰ ਦਿਨ ਦਾ ਪ੍ਰੋਗਰਾਮ ਹੋਣਾ ਹੈ ਉਹਦੇ 'ਚ ਸਾਰੇ ਚਾਹੇ ਦੂਰੋਂ ਵੀ ਕੋਈ ਆਉਣਾ ਚਾਹੁੰਦਾ ਹੈ ਉਹ ਪਰਸੋਂ ਦੇ ਦੀਵਾਨ ਵਿੱਚ ਹਾਜ਼ਰੀ ਭਰ ਸਕਦਾ ਗੱਜ ਕੇ ਹੁਣ ਆਪਾਂ ਸਮਾਪਤੀ ਕਰਦੇ ਹਾਂ ਬਸ ਇਹੀ ਮੈਂ ਵਾਰ ਵਾਰ ਬੇਨਤੀ ਕਰਦਾ ਭਰਾਵੋ ਭੈਣੋ ਇੱਕ ਸਮਾਂ ਹੈ
ਜਿੰਨਾ ਕੁ ਲਾਹਾ ਲਿਆ ਜਾਂਦਾ ਹੈ ਇਸ ਜੀਵਨ ਦਾ, ਇਸ ਦੇਹੀ ਦਾ ਲਈਏ, ਦਿਮਾਗ ਨੂੰ ਵਰਤੀਏ, ਗਿਆਨ ਬੀਜੀਏ, ਗੁਣ ਪੈਦਾ ਹੋਣ ਜ਼ਿੰਦਗੀ ਵਿੱਚ, ਸੋਹਣਾ ਜੀਵਨ ਬਣਾਈਏ, ਆਨੰਦ ਚ ਤੇ ਖੇੜੇ ਦੇ ਵਿੱਚ ਰਹੀਏ, ਚੜ੍ਹਦੀ ਕਲਾ ਵਿੱਚ ਰਹੀਏ। ਉਹਦੇ ਵਾਸਤੇ ਪਾਤਸ਼ਾਹਾਂ ਤੋਂ ਜਾਚਾਂ ਸਿੱਖੀਏ, ਸਾਡਾ ਇਤਿਹਾਸ ਹੈ ਉਹਦੇ ਤੋਂ ਸੇਧ ਲਈਏ, ਦ੍ਰਿੜਤਾ ਸਿੱਖੀਏ, ਹਿੰਮਤ ਸਿੱਖੀਏ ਪਾਤਸ਼ਾਹ ਤੋਂ। ਇਹਨਾਂ ਦਿਨਾਂ ਦੇ ਵਿੱਚ ਕਿੱਦਾਂ ਉਹਨਾਂ ਨੇ ਦੁੱਖ ਤਕਲੀਫਾਂ ਚੱਲ ਕੇ ਆਪਣੇ ਆਪ ਨੂੰ ਕਾਇਮ ਰੱਖਿਆ, ਤੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਰਹਿਣਾ, ਸੋਹਣਾ ਜੀਵਨ ਬਣਾਈਏ ਭਾਈ। ਅੱਜ ਸਾਡੇ ਤੇ ਨਾ ਸਰਸਾ ਚੱਲਦੀ ਹੈ, ਨਾ ਕੋਈ ਸਾਡੇ ਬੰਦ ਬੰਦ ਕੱਟਦਾ, ਤੇ ਨਾ ਹੀ ਸਾਡੇ ਬੱਚਿਆਂ ਨੂੰ ਕੋਈ ਨੀਹਾਂ 'ਚ ਖਿਲਾਰਦਾ। ਬੜੇ ਸੌਖੇ ਆ ਜੀ, ਅੱਜ ਤੇ ਬੜੇ ਸੌਖੇ ਆ, ਪਰ ਜੇ ਫਿਰ ਵੀ ਅਸੀਂ ਖੁਸ਼ ਨਹੀਂ, ਦੁਖੀ ਦੁਖੀ ਰਹਿਣਾ, ਫਿਰ ਇਹ ਕਹਿ ਲਓ ਵੀ ਸਾਡੀ ਸੋਚ ਕੋਈ ਬਦਲ ਹੀ ਨਹੀਂ ਸਕਦਾ। ਉਹ ਵੀ ਟਾਈਮ ਸੀ, ਵੇਖੋ ਅੱਜ ਦਾ ਕਿੰਨੀਆਂ ਸਹੂਲਤਾਂ, ਕਿੰਨੇ ਸੁੱਖ। ਜਿਸ ਵੇਲੇ ਦੀਆਂ ਆਪਾਂ ਗੱਲਾਂ ਕਰਦੇ ਹਾਂ, ਨਾ ਕੋਈ ਬਿਜਲੀ ਆਈ, ਨਾ ਕੋਈ ਲਾਈਟ ਆਈ, ਨਾ ਕੋਈ ਕੱਪੜੇ, ਕਿੱਦਾਂ ਦਾ ਉਹਨਾਂ ਵੇਲਿਆਂ 'ਚ ਮਾਹੌਲ ਹੁੰਦਾ ਸੀ, ਪਰ ਫਿਰ ਵੀ ਚੜ੍ਹਦੀ ਕਲਾ ਵਿੱਚ ਰਹੇ। ਤੇ ਆਓ ਆਪਾਂ ਵੀ ਚੜ੍ਹਦੀ ਕਲਾ 'ਚ ਰਹਿਣ ਦੀ ਆਪਣੇ ਪਾਤਸ਼ਾਹ ਤੋਂ ਜਾਚ ਸਿੱਖੀਏ। ਕੱਲ ਦੇ ਦੀਵਾਨ ਵਿੱਚ ਫਿਰ ਹਾਜ਼ਰੀ ਭਰਿਓ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਅੰਗਦ ਸਾਹਿਬ ਜੀ ਧੰਨ ਹੈ, ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ।
ਸੱਜ ਕੇ
ਅੰਗਦ ਸਾਹਿਬ ਜੀ ਧੰਨ ਹੈ, ਸਭ ਧੰਨ ਹੈ ਗੁਰੂ ਅਮਰਦਾਸ ਜੀ, ਅਮਰਦਾਸ ਜੀ ਧੰਨ ਹੈ। ਧੰਨ ਹੈ ਪਿਆਰ ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਸਾਹਿਬ ਜੀ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ
ਅਰਜਨ ਸਾਹਿਬ ਜੀ, ਸ੍ਰੀ ਹਰ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਗੋਬਿੰਦ ਸਾਹਿਬ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਗੁਰੂ ਸ੍ਰੀ ਹਰ ਰਾਇ ਸਾਹਿਬ, ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ
ਗੁਰੂ ਸ੍ਰੀ ਹਰ ਰਾਇ ਸਾਹਿਬ, ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ
ਪਿਆਰੇ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ
ਸਾਰੇ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਗੋਬਿੰਦ ਸਿੰਘ ਸਾਹਿਬ, ਧੰਨ
ਬੋਲੋ ਜੀ ਧੰਨ
है धन है धन है गुरु ग्रंथ साहिब जी धन है
धन है धन है
गुरु ग्रंथ साहिब जी
धन है
धन है गुरु ग्रंथ तेरा पंथ खालसा धन है गुरानी साध संगत जी धन है
तन है गुरानी साध संगत जी तन है
पंथ खालसा तन है
तन है
सतनाम श्री वाहिगुरु सतनाम श्री वाहिगुरु
सतनाम श्री वाहिगुरु सतनाम श्री वाहिगुरु
ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਗੱਜ ਕੇ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਰੱਜ ਕੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇਵਸ ਰਾਤ ਦੋਏ ਦਾਈ ਰੱਜ ਕੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਤ ਹਦੂਰ ਕਰਮੀ ਆਪੋ ਰੱਜ ਕੇ ਜਿਨੀ ਨਾਮ ਧਿਆਇਆ ਸਕਤ
ਦੇ ਮੁਖ ਏਤੀ ਛੁੱਟੀ ਨਾ
ਜਿਨੀ ਨਾਮ ਦੇਵ ਸੰਗਤ
ਕੇਤੀ ਸ਼ੁਕਤੀ
ਵਾਹਿਗੁਰੂ ਜੀ ਦਾ ਖਾਲਸਾ ਬੁੱਲ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਹੋਇਆ ਗਏ ਅਰਦਾਸ
ਹਮਾਰੀ ਜੀਓ ਪਿੰਡ ਸਾਬ ਤੇਰਾ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਜਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ। ਬੋਲੋ ਜੀ, ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, 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 ਜਿਤਿਆ ਵਿੱਚ ਤਿਆ ਬਣਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਣਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਉੱਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਪਰਮੇਸ਼ਰ ਦੁਆਰ, ਗੁਰਮਤਿ ਪ੍ਰਚਾਰ ਮਿਸ਼ਨ ਵੱਲੋਂ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜ ਦਿਨ ਦਾ ਗੁਰਮਤਿ ਸਮਾਗਮ ਰੱਖਿਆ। ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ, ਹਰੀ ਜਸ ਕੀਰਤਨ ਹੋਇਆ। ਸਤਿਗੁਰੂ ਜੀ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ, ਕੜਾਹ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਕਰੋ, ਦਰ ਪ੍ਰਵਾਨਿਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾ, ਆਪਣਾ ਨਾਮ ਦੇਹੋ,
ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ ਹੋ। ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕਹੋ, ਸਾਸ ਸਾਸ ਪ੍ਰਤ ਪਾਲੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕਹੋ, ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉਂ ਲਾਗ ਰਹੇ ਮੇਰਾ ਜੀਤ, ਆਦਵੰਤ ਪ੍ਰਭ ਸਦਾ ਸਹਾਈ, ਤਨ ਹਮਾਰਾ ਮੀਤ ਰਹਾ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।